ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
कुछ खा रहे हो जा फिर घर विच रौला रप्पा पा रहे ने न्याणे ओ भई दुखी ना होवो सब गल्लां छड्डो आ सुनो हरमन रेडियो तो गाने ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਮੌਸਮ ਦੇ ਉੱਤੇ ਜੇ ਅਸੀਂ ਥੋੜੀ ਜੀ ਨਜ਼ਰ ਮਾਰ ਲਈਏ ਤਾਂ ਤਾਪਮਾਨ ਜਿਹੜਾ ਹੈ ਸਿਡਨੀ ਦੇ ਵਿੱਚ ਉਹ 10 ਡਿਗਰੀ ਤੋਂ ਥੋੜਾ ਜਿਹਾ ਉੱਤੇ ਰਹੇਗਾ ਤੇ ਘੱਟੋ ਘੱਟ ਇਹ ਹੋਏਗਾ 9 ਡਿਗਰੀ ਤੱਕ। ਮੈਲਬਰਨ ਦੇ ਵਿੱਚ 9 ਡਿਗਰੀ ਤੱਕ ਤਾਪਮਾਨ ਰਹੇਗਾ ਤੇ ਘੱਟ ਤੋਂ ਘੱਟ ਹੋਏਗਾ 6 ਡਿਗਰੀ ਤੱਕ। ਇਸ ਤਰ੍ਹਾਂ ਬ੍ਰਿਸਬੇਨ ਦੇ ਵਿੱਚ 13 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਰਹੇਗਾ ਤੇ ਘੱਟ ਤੋਂ ਘੱਟ ਰਹੇਗਾ 11 ਡਿਗਰੀ ਤੱਕ। ਪਰਥ ਦੇ ਵਿੱਚ 11 ਡਿਗਰੀ ਤੱਕ ਤਾਪਮਾਨ ਰਹੇਗਾ, ਵੱਧ ਤੋਂ ਵੱਧ ਵੀ ਤੇ ਘੱਟੋ ਘੱਟ ਵੀ ਜਿਹੜਾ ਹੈ ਉਹ 11 ਡਿਗਰੀ ਤੱਕ ਹੀ ਰਹੇਗਾ। ਐਡੀਲੇਡ ਦੇ ਵਿੱਚ 4 ਡਿਗਰੀ ਤੱਕ ਤਾਪਮਾਨ ਰਹੇਗਾ ਤੇ ਵੱਧ ਤੋਂ ਵੱਧ ਹੋ ਸਕਦਾ ਹੈ 15 ਡਿਗਰੀ ਤੱਕ ਇੱਥੇ ਜਿਹੜੀ ਹੈ ਧੁੱਪ ਅੱਜ ਬਣੀ ਰਹੇਗੀ। ਇਸੇ ਤਰ੍ਹਾਂ ਹਬਰ ਦੇ ਵਿੱਚ ਵੀ ਜਿਹੜਾ ਤਾਪਮਾਨ ਹੈ ਉਹ 4 ਡਿਗਰੀ ਤੋਂ ਥੋੜਾ ਜਿਹਾ ਉੱਤੇ ਹੀ ਰਹੇਗਾ ਤੇ ਇੱਥੇ ਵੀ ਅੱਜ ਧੁੱਪ ਖਿੜੀ ਰਹੇਗੀ, ਵੱਧ ਤੋਂ ਵੱਧ ਹੋ ਸਕਦਾ 14 ਡਿਗਰੀ ਤੱਕ। ਤੇ ਕੈਨਬਰਾ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ -1 ਡਿਗਰੀ ਤੇ ਹੋਏਗਾ ਤੇ ਵੱਧ ਤੋਂ ਵੱਧ ਹੋ ਸਕਦਾ ਹੈ 13 ਡਿਗਰੀ ਤੱਕ। ਇਸੇ ਤਰ੍ਹਾਂ ਡਾਰਵਿਨ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 20 ਡਿਗਰੀ ਤੱਕ ਰਹੇਗਾ ਤੇ ਵੱਧ ਤੋਂ ਵੱਧ ਤਾਪਮਾਨ ਹੋ ਸਕਦਾ ਹੈ 31 ਡਿਗਰੀ ਤੱਕ। ਇਹ ਸੀ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਦੇ ਵਿੱਚ ਮੌਸਮ ਦਾ ਹਾਲ। ਸਵੇਰ ਦਾ ਵੇਲਾ ਹੈ ਦੋਸਤੋ, ਸਵੇਰ ਵੇਲੇ ਅਸੀਂ ਜਦੋਂ ਵੀ ਘਰ ਤੋਂ ਆਪਣੇ ਕੰਮਾਂ ਲਈ ਨਿਕਲਦੇ ਹਾਂ ਜਾਂ ਕਿਤੇ ਵੀ ਜਿਸ ਵੀ ਕਿੱਤੇ ਨਾਲ ਅਸੀਂ ਜੁੜੇ ਹਾਂ ਉੱਥੇ ਜਾਂਦੇ ਹਾਂ ਤਾਂ ਆਪਣੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਗੱਲ ਆਉਂਦੀ ਹੈ ਕਿ ਉਹ ਪਰਮਾਤਮਾ, ਉਹ ਪਰਵਰਦਿਗਾਰ ਉਸ ਸਾਰੀ ਦੁਨੀਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੇ, ਸੁੱਖ ਸ਼ਾਂਤੀ ਬਣਾਈ ਰੱਖੇ, ਅਸੀਂ ਸੁੱਖੀ ਸਾਂਦੀ ਆਪੋ ਆਪਣੇ ਕਿੱਤਿਆਂ ਤੋਂ ਆਪਣੇ ਆਪਣੇ ਘਰਾਂ ਦੇ ਵਿੱਚ ਵਾਪਸ ਆਈਏ। ਇੱਕ ਨਿੱਕੀ ਜੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਮੈਂ ਹੁਣੇ ਬੈਠੀ ਸੋਚ ਰਹੀ ਸੀ ਕਿ ਅਸੀਂ ਪਰਮਾਤਮਾ ਅੱਗੇ ਸਿਰਫ ਅਰਦਾਸ ਬੇਨਤੀ ਕਰ ਸਕਦੇ ਹਾਂ ਕਿ ਸਾਨੂੰ ਸਭ ਦੇ ਸਿਰ ਤੇ ਮੇਰਾ ਭਰਿਆ ਹੱਥ ਬਣਾਈ ਰੱਖੀ। ਇੱਕ ਅਸੀਂ ਰਿਕਵੈਸਟ ਉਹਦੇ ਦਰ ਤੇ ਹਮੇਸ਼ਾ ਪਾਉਂਦੇ ਹਾਂ ਕਿ ਸਾਨੂੰ ਪੂਰੀ ਦੁਨੀਆ ਨੂੰ ਵਿਸ਼ਵ ਨੂੰ ਜਿਹੜਾ ਹੈ ਉਹ ਸਿਹਤਯਾਬੀ ਬਖਸ਼ੀ, ਤੰਦਰੁਸਤੀ ਬਖਸ਼ੀ। ਤਾਂ ਕਲਮ ਚੋਂ ਨਿਕਲੇ ਬੋਲਨੇ ਜੀ, ਕੁੱਲ ਦੁਨੀਆ ਦਾ ਪਾਲਕ ਭੈਣ ਨਾਨਕੀ ਦਾ ਨਾਨਕ, ਤੇਰੇ ਹੱਥ ਡੋਰ ਦਾਤਾ ਕਿਰਪਾ ਬਣਾਈ ਰੱਖੀ, ਆਸਾਂ ਵਾਲੀ ਲੋ ਨੂੰ ਦਾਤਾ ਸਦਾ ਰਿਸ਼ਨਾਈ ਰੱਖੀ। ਤੂੰ ਰੱਬ ਸੱਚ ਦੀਆਂ ਨੀਹਾਂ ਦਾ, ਤੇਰਾ ਸੱਚਾ ਸੌਦਾ ਵੀਹਾਂ ਦਾ, ਮੈਨੂੰ ਮਹਿਲਾਂ ਵਾਲੀ ਚਾਹਨਾ ਬਸ ਕੁੱਲੀ ਚ ਸਹਾਈ ਰੱਖੀ, ਆਸਾਂ ਵਾਲੀ ਲੋ ਨੂੰ ਦਾਤਾ ਸਦਾ ਰਿਸ਼ਨਾਈ ਰੱਖੀ। ਤੂੰ ਕੁੱਲ ਦੁਨੀਆਂ ਸੀ ਗਾਲੀ ਇਸ ਧਰਤੀ ਦੇ ਹਾਲੀ, ਪਾਣੀ ਉੱਤੇ ਤਾਂ ਨਹੀਂ ਜਾਂਦਾ ਪਿਆਸ ਭੂਮੀ ਦੀ ਬੁਝਾਈ ਰੱਖੀ, ਆਸਾਂ ਵਾਲੀ ਲੋ ਨੂੰ ਦਾਤਾ ਸਦਾ ਰੁਸ਼ਨਾਈ ਰੱਖੀ। ਤੂੰ ਏ ਦੁਨੀਆਂ ਦਾ ਦਾਤਾ ਇੱਕ ਰੱਬੀ ਫਕੀਰ, ਹਰ ਭੈਣ ਚਾਹਵੇ ਬਾਬਾ ਮਿਲੇ ਨਾਨਕੀ ਜਿਹਾ ਵੀਰ, ਤੂੰ ਏ ਰੱਬੀ ਪੈਗੰਬਰ ਤੇਰੀ ਸੋਚ ਵਿੱਚ ਅੰਬਰ, ਭੈਣ ਦੇ ਤੂੰ ਪਿਆਰਾਂ ਵਾਲੀ ਤੰਦ ਸੀ ਸਜਾਈ ਰੱਖੀ, ਆਸਾਂ ਵਾਲੀ ਲੋ ਨੂੰ ਦਾਤਾ ਸਦਾ ਰੁਸ਼ਨਾਈ ਰੱਖੀ। ਭਟਕ ਗਏ ਆ ਅੱਜ ਅਸੀਂ ਮੋਲੋਂ ਟੁੱਟ ਗਏ ਆ, ਬਾਹਰੋਂ ਭਰੇ ਭਰੇ ਲੱਗਦੇ ਰੂਹੋਂ ਲੁੱਟ ਗਏ ਆ, ਸਾਰੀਆਂ ਸਾਂਝਾਂ ਦਾ ਅਸੀਂ ਗਲ ਘੁੱਟ ਛੱਡਿਆ ਏ, ਸਵਾਰਥ ਪੁਣੇ ਨੇ ਸਾਨੂੰ ਆਣ ਕੇ ਆ ਦੱਬਿਆ ਏ, ਭਵਿੱਖ ਜਿੱਥੋਂ ਪੈਦਾ ਹੋਣਾ ਕੁੱਖ ਤੂੰ ਬਚਾਈ ਰੱਖੀ, ਦੇਸ਼ ਦੀ ਜਵਾਨੀ ਉੱਤੇ ਮਿਹਰ ਤੂੰ ਬਣਾਈ ਰੱਖੀ, ਨਸ਼ਿਆਂ ਦੇ ਬੈਂਤ ਕੋਲੋਂ ਪੁੱਤਾਂ ਨੂੰ ਬਚਾਈ ਰੱਖੀ। ਘਰਾਂ ਵੀਹਾਂ ਦਾ ਮੈਂ ਸੱਚਾ ਸੌਦਾ ਇੰਨੀ ਕੁ ਕਮਾਈ ਰੱਖੀ, ਆਸਾਂ ਵਾਲੀ ਲੋ ਨੂੰ ਦਾਤਾ ਸਦਾ ਰੁਸ਼ਨਾਈ ਰੱਖੀ। ਅਸੀਂ ਸਾਰੇ ਉਸ ਵਾਹਿਗੁਰੂ ਅੱਗੇ ਇਹ ਅਰਦਾਸ ਕਰੀਏ ਕਿ ਸਾਨੂੰ ਸੱਚੀ ਸੁੱਚੀ ਕਿਰਤ ਦਾ ਬਲ ਬਖਸ਼ੇ ਓ ਮਾਲਕ, ਸਰਬੱਤ ਦਾ ਭਲਾ ਅਸੀਂ ਮੰਗਦੇ ਹਾਂ, ਮੰਗਣਾ ਚਾਹੀਦਾ, ਕਿਉਂਕਿ ਅਸੀਂ ਜਦੋਂ ਸਰਬੱਤ ਦਾ ਭਲਾ ਮੰਗਦੇ ਹਾਂ ਤਾਂ ਅਸੀਂ ਖੁਦ ਬ ਖੁਦ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਹਾਂ। ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਹੁਤ ਸਾਰੀਆਂ ਕਰਨੀਆਂ ਨੇ ਤੇ ਗੱਲਬਾਤ ਹੋਏਗੀ, ਕੁਝ ਖਬਰਾਂ ਤੇ ਵੀ ਅਸੀਂ ਚਰਚਾ ਪ੍ਰੋਗਰਾਮ ਦੇ ਵਿੱਚ ਕਰਾਂਗੇ, ਕਿਉਂਕਿ ਇਸ ਵੇਲੇ ਜੋ ਦੁਨੀਆਂ ਦੇ ਉੱਤੇ ਵਾਪਰ ਰਿਹਾ, ਪਹਿਲਾਂ ਕੋਰੋਨਾ ਵਰਗੀ ਮਹਾਮਾਰੀ ਨੇ ਜਿਹੜਾ ਪੂਰੇ ਵਿਸ਼ਵ ਨੂੰ ਆਪਣੇ ਗ੍ਰਿਫਤ ਦੇ ਵਿੱਚ ਲਿਆ, ਉਸ ਤੋਂ ਬਾਅਦ ਅਮੈਰੀਕਾ ਦੇ ਵਿੱਚ ਬਹੁਤ ਨੁਕਸਾਨ ਹੋਇਆ, ਪਹਿਲਾਂ ਇਟਲੀ ਤੇ ਫਿਰ ਅਮੈਰੀਕਾ ਸਭ ਤੋਂ ਵੱਧ ਪ੍ਰਭਾਵਿਤ ਜਿਹੜਾ ਇਸ ਮਹਾਮਾਰੀ ਤੋਂ ਹੋਇਆ। ਉਸ ਤੋਂ ਬਾਅਦ ਫਿਰ ਜੋ ਇਕਦਮ ਹੀ ਅਚਾਨਕ ਇਹ ਥੋੜੇ ਦਿਨਾਂ ਤੋਂ ਜੋ ਅਮੈਰੀਕਾ ਦੇ ਵਿੱਚ ਇਹ ਹਿੰਸਕ ਪ੍ਰਦਰਸ਼ਨ ਇੰਨੇ ਵਧੇ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਅੱਗੇ ਕਿ ਪੂਰੇ ਵਿਸ਼ਵ ਦੇ ਵਿੱਚ ਦੁਨੀਆਂ ਦੇ ਵਿੱਚ ਸੁੱਖ ਸ਼ਾਂਤੀ ਬਣਾਏ ਰੱਖੇ। ਤੇ ਇੰਡੀਆ ਦੀ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਤਾਂ ਸਾਡੀ ਜਿਹੜੀ ਕੌਮ ਲਈ ਹੈ ਇਹ ਹਫ਼ਤਾ ਜਿਹੜਾ ਹੈ ਇਹ ਘੱਲੂਘਾਰਾ ਜਿਹੜਾ ਹੋਇਆ ਸੀ ਸਾਕਾ ਨੀਲਾ ਤਾਰਾ ਦੇ ਨਾਮ ਨਾਲ ਅਸੀਂ ਇਹਨੂੰ ਜਾਣਦੇ ਹਾਂ, ਤਾਂ ਉਹ ਵੀ ਜਿਹੜਾ ਹੈ ਸਾਡੇ ਲਈ ਇੱਕ ਨਾ ਭੁੱਲਣ ਯੋਗ ਜਿਹੜੀ ਘਟਨਾ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਜੋ ਵਾਪਰ ਰਹੀਆਂ ਨੇ ਕਿਤੇ ਨਾ ਕਿਤੇ ਮਨ ਨੂੰ ਬਹੁਤ ਪਰੇਸ਼ਾਨ ਕਰਦੀਆਂ ਨੇ। ਹੁਣ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਸ਼ੁਰੂ ਤੋਂ ਇੱਕ ਚੀਜ਼ ਜਿਹੜੀ ਇੰਡੀਆ ਦੇ ਵਿੱਚ ਉਹ ਆਉਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਮਨ ਦੇ ਵਿੱਚ ਉਹ ਇਹ ਕਿ ਕਿਤੇ ਨਾ ਕਿਤੇ ਸ਼ੁਰੂ ਤੋਂ ਜਿਹੜਾ ਹੈ ਸਿਸਟਮ ਦਾ, ਸਰਕਾਰਾਂ ਦਾ ਪੰਜਾਬ ਦੇ ਨਾਲ, ਪੰਜਾਬੀਅਤ ਦੇ ਨਾਲ ਕਿਤੇ ਨਾ ਕਿਤੇ ਕੋਈ ਜਿਹੜਾ ਧੱਕਾ ਹੈ ਇਹ ਚੱਲਦਾ ਹੀ ਆਇਆ। ਨਿੱਕੇ ਹੁੰਦੇ ਜਦੋਂ ਮੈਂ ਇਹ ਪਹਿਲੀ ਵਾਰ ਸ਼ਬਦ ਸੁਣਿਆ ਸੀ ਨੀਲਾ ਤਾਰਾ, ਤਾਂ ਮੇਰੀ ਬੜੀ ਕਿਉਰਿਓਸਿਟੀ ਸੀ ਕਿ ਇਹ ਨੀਲਾ ਤਾਰਾ ਸ਼ਬਦ ਜਿਹੜਾ ਹੈ ਉਹ ਕੀ ਹੁੰਦਾ ਹੈ। ਉਦੋਂ ਪਤਾ ਵੀ ਨਹੀਂ ਸੀ ਕਿ ਇਹ ਕਿੱਡਾ ਵੱਡਾ ਦੁਖਾਂਤ ਵਾਪਰਿਆ ਸੀ, ਕੀ ਹੋਇਆ ਸੀ। ਤਾਂ ਇਹ ਨੀਲੇ ਤਾਰਿਆਂ ਦੀ ਜਿਹੜੀ ਹੋਂਦ ਜਾਣਨ ਦੇ ਲਈ ਮੈਂ ਲਗਾਤਾਰ ਮੇਰੀ ਜਿਹੜੀ ਉਤਸੁਕਤਾ ਹੈ ਉਹ ਬਣੀ ਰਹੀ। ਮੈਨੂੰ ਲੱਗਦਾ ਸੀ ਕਿ ਜਿਵੇਂ ਨੀਲੇ ਤਾਰਿਆਂ ਦਾ ਤਾਂ ਆਪਣਾ ਕੋਈ ਵਜੂਦ ਹੁੰਦਾ ਹੀ ਨਹੀਂ, ਇਸ ਲਈ ਇਹਨੂੰ ਨੀਲੇ ਤਾਰੇ ਦਾ ਨਾਮ ਦਿੱਤਾ ਗਿਆ। ਫਿਰ ਕਾਫੀ ਸਮੇਂ ਬਾਅਦ ਡਾਕਟਰ ਕੁਲਦੀਪ ਸਿੰਘ ਧੀਰ ਦੀ ਇੱਕ ਕਿਤਾਬ ਪੁਲਾੜ ਤੇ ਮਨੁੱਖ, ਉਹਦੇ ਵਿੱਚ ਇਹ ਪੜਿਆ ਮੈਂ ਕਿ ਠੰਡੇ ਜਿਹੜੇ ਤਾਰੇ ਹੁੰਦੇ ਨੇ ਉਹਨਾਂ ਦਾ ਰੰਗ ਹਲਕਾ ਲਾਲ, ਸਭ ਤੋਂ ਮਾਫ ਕਰਨਾ, ਠੰਡੇ ਤਾਰਿਆਂ ਦਾ ਜਿਹੜਾ ਰੰਗ ਹੈ ਇਹ ਹਲਕਾ ਲਾਲ ਹੁੰਦਾ ਤੇ ਉਸੇ ਤਰ੍ਹਾਂ ਜਿਹੜੇ ਗਰਮ ਤਾਰੇ ਨੇ ਉਹਨਾਂ ਦਾ ਰੰਗ ਪੀਲਾ ਹੁੰਦਾ, ਫਿਰ ਜਿਹੜੇ ਉਸ ਤੋਂ ਗਰਮ ਤਾਰੇ ਨੇ ਉਹਨਾਂ ਦਾ ਰੰਗ ਸਫੇਦ ਹੁੰਦਾ, ਤੇ ਸਭ ਤੋਂ ਵੱਧ ਜਿਹੜੇ ਗਰਮ ਤਾਰੇ ਨੇ ਉਹਨਾਂ ਦਾ ਰੰਗ ਥੋੜਾ ਜਿਹਾ ਸਫੇਦੀ ਮਿਲਿਆ ਨੀਲਾ ਹੁੰਦਾ। ਤਾਂ ਉਸ ਤੋਂ ਬਾਅਦ ਮੈਨੂੰ ਸਮਝ ਲੱਗੀ ਇਹ ਗੱਲ ਕਿ ਇਹ ਨੀਲੇ ਤਾਰਿਆਂ ਦਾ ਇਹਨਾਂ ਦੀ ਉਮਰ ਦਾ ਕਿੱਸਾ ਵੀ ਕਿੰਨਾ ਅਜੀਬ ਹੈ ਨਾ, ਕਿ ਇਹ ਤਾਰੇ ਜਿਨ੍ਹਾਂ ਨੂੰ ਨੀਲੇ ਤਾਰੇ ਅਸੀਂ ਕਹਿੰਦੇ ਆ ਇਹ ਨਿਊਕਲੀ ਬਾਲਣ ਤੋਂ ਬਣਦੇ ਆ ਔਰ ਫਿਰ ਛੇਤੀ ਹੀ ਮਰ ਜਾਂਦੇ ਆ। ਸਭ ਤੋਂ ਗਰਮ ਹੁੰਦੇ ਆ, ਸਭ ਤੋਂ ਤੇਜ਼ੀ ਨਾਲ ਬਣਦੇ ਆ ਤੇ ਫਿਰ ਮਰ ਜਾਂਦੇ ਆ। ਤਾਂ ਜੇ ਹੁਣ ਸੁਭਾਵਿਕ ਤੌਰ ਤੇ ਅਸੀਂ ਲਾਈਏ ਤਾਂ ਤਾਰੇ ਦਾ ਜਨਮ ਸ਼ਾਂਤ ਨਹੀਂ, ਇੱਕ ਹਿੰਸਕ ਪ੍ਰਕਿਰਿਆ ਏ। ਤੇ ਜੇ ਇਸ ਜਿਹੜਾ ਸਾਰਾ ਭਾਣਾ ਵਾਪਰਿਆ, ਸਾਕਾ ਵਾਪਰਿਆ, ਇਹਨੂੰ ਨੀਲੇ ਤਾਰੇ ਦਾ ਨਾਮ ਜਿਹੜਾ ਦੇਣਾ ਉਹ ਸੁਭਾਵਿਕ ਹੀ ਹੈ, ਫਿਰ ਕਿ ਉਹਦੇ ਨਾਲ ਜਿਹੜਾ ਹੈ ਜੋ ਸ਼ੁਰੂ ਤੋਂ ਇੱਕ ਅਨਿਆਂ, ਇੱਕ ਧੱਕਾ ਸਾਡੀ ਕੌਮ ਦੇ ਨਾਲ ਹੁੰਦਾ ਆਇਆ, ਤਾਂ ਕਿਤੇ ਨਾ ਕਿਤੇ ਉਹਨੇ ਇਸ ਚੀਜ਼ ਦੇ ਨਾਲ ਉਹ ਜੁੜਦਾ ਹੈ ਕਿ ਕਾਫੀ ਸਮੇਂ ਬਾਅਦ ਮੈਨੂੰ ਇਸ ਚੀਜ਼ ਦਾ ਪਤਾ ਚੱਲਿਆ ਕਿ ਨੀਲੇ ਤਾਰਿਆਂ ਦਾ ਜਿਹੜਾ ਹੈ ਉਹ ਵਜੂਦ ਹੁੰਦਾ ਕੀ ਹੈ। ਖੈਰ ਇਹ ਇੱਕ ਬਹੁਤ ਵੱਡਾ ਦੁਖਾਂਤ ਸੀ ਜਿਹਦੇ ਵਿੱਚੋਂ ਹਲੇ ਵੀ ਸਾਡੀ ਜਿਹੜੀ ਕੌਮ ਹੈ, ਕਿਉਂਕਿ ਪੰਜਾਬ ਨੇ 1947 ਤੋਂ ਲਗਾਤਾਰ ਜਿਹੜਾ ਹੈ ਉਹ ਕਾਫੀ ਘਾਟੇ ਜਿਹੜੇ ਨੇ ਉਹ ਲਗਾਤਾਰ ਸਹੇ ਨੇ। ਪਹਿਲੇ ਵੰਡ ਹੋਈ, ਉਹਦਾ ਵੱਡਾ ਨੁਕਸਾਨ ਜਿਹੜਾ ਹੈ ਉਹ ਪੰਜਾਬ ਨੂੰ ਝੱਲਣਾ ਪਿਆ। ਪੰਜਾਬ ਦਾ ਵੱਡਾ ਹਿੱਸਾ ਜਿਹੜਾ ਚੜ੍ਹਦਾ ਲਹਿੰਦਾ ਪੰਜਾਬ ਉਹ ਦੋ ਬਣੇ। ਉਸ ਤੋਂ ਬਾਅਦ ਲਗਾਤਾਰ ਫਿਰ 1984 ਦਾ ਜਿਹੜਾ ਉਹ ਮਾੜਾ ਦੌਰ ਸੀ, ਉਹਨੇ ਵੀ ਬਹੁਤ ਘਾਣ ਕੀਤਾ ਪੰਜਾਬੀ ਜਵਾਨੀ ਦਾ, ਬਹੁਤ ਵੱਡਾ ਨੁਕਸਾਨ, ਕਦੇ ਪਾਣੀਆਂ ਦੀ ਲੁੱਟ ਪੰਜਾਬੀਆਂ ਦੀ, ਤੇ ਕਦੇ ਹਮੇਸ਼ਾ ਜਿਹੜੇ ਇਹ ਮਸਲੇ ਨੇ। ਤੇ ਇਸ ਵੇਲੇ ਜਿਹੜਾ ਹੈ ਨਸ਼ਿਆਂ ਦਾ ਇੱਕ ਦੈਂਤ ਜਿਹੜਾ ਪੰਜਾਬ ਦੇ ਬਾਰਡਰ ਤੋਂ ਜਾਂ ਕਿਸੇ ਵੀ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਇਹ ਦਾਖਲ ਹੁੰਦੀਆਂ ਨੇ। ਦੇਖੋ ਮੈਨੂੰ ਇੱਕ ਚੀਜ਼ ਜਿਹੜੀ ਹੈ ਉਹ ਕੁਝ ਦਿਨ ਪਹਿਲਾਂ ਹੀ ਪਤਾ ਚੱਲੀ, ਉਹ ਇਹ ਕਿ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਸਿਰਫ ਪੰਜਾਬ ਦਾ ਨਹੀਂ ਬਾਰਡਰ ਦੀ ਤਰਫੋਂ ਗੁਜਰਾਤ ਦਾ ਬਾਰਡਰ ਵੀ ਪਾਕਿਸਤਾਨ ਦੇ ਨਾਲ ਲੱਗਦਾ, ਤਾਂ ਕੁਝ ਹਿੱਸਾ ਉਧਰ ਵੀ ਹੈ ਗੁਜਰਾਤ ਦਾ। ਤਾਂ ਪਰ ਉੱਥੇ ਇਹਨਾਂ ਚੀਜ਼ਾਂ ਦੀ ਤਸਕਰੀ ਉਸ ਤੇਜ਼ੀ ਨਾਲ ਨਹੀਂ ਹੋ ਰਹੀ ਜਿਵੇਂ ਇਹ ਪੰਜਾਬ ਦੇ ਅੰਦਰੋਂ ਜਿਹੜੇ ਨੇ ਉਹ ਦਾਖਲ ਹੋ ਰਹੇ ਨੇ ਇਹ ਨਸ਼ੇ। ਇੱਥੋਂ ਤੱਕ ਕਿ ਗੁਜਰਾਤ ਦੇ ਵਿੱਚ ਅਲਕੋਹਲ ਵੀ ਜਿਹੜੀ ਹੈ ਉਹ ਬੈਨ ਕੀਤੀ ਹੋਈ ਹੈ। ਤਾਂ ਜੇ ਅਸੀਂ ਸਮਝਾਂਗੇ, ਆਪਣਾ ਆਪ ਅਸੀਂ ਬਚਾ ਕੇ ਚੱਲਾਂਗੇ, ਉਹ ਕਹਿੰਦੇ ਕਿ ਸਾਡੀ ਸਭ ਦੀ ਸੁਰੱਖਿਆ ਸਾਡੇ ਆਪਣੇ ਹੱਥਾਂ ਦੇ ਵਿੱਚ ਹੈ। ਜੇ ਅਸੀਂ ਆਪਣੇ ਆਪ ਨੂੰ ਬਚਾ ਕੇ ਚੱਲਾਂਗੇ ਤਾਂ ਹੀ ਅਸੀਂ ਇਸ ਦੌਰ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ, ਕਿਉਂਕਿ ਕਹਿੰਦੇ ਸੀ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ। ਇਹ ਸਾਡੀ ਆਪਣੀ ਜਿਹੜੀ ਹੈ ਇਹ ਲੜਾਈ ਹੁਣ ਖੁਦ ਨਾਲ ਲੜਨੀ ਆ ਅਸੀਂ ਕਿ ਅਸੀਂ ਕਿਸ ਤਰ੍ਹਾਂ ਇਸ ਮਾਹੌਲ ਦੇ ਵਿੱਚੋਂ ਬਾਹਰ ਨਿਕਲਣਾ। ਤਾਂ ਇੱਕ ਵਾਰ ਅਰਦਾਸ ਬੇਨਤੀ ਕਰ ਲੈਂਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਪਰਮਾਤਮਾ ਸਭ ਨੂੰ ਸਮਤ ਬਖਸ਼ੇ, ਕੁੱਲ ਦੁਨੀਆ ਦੇ ਉੱਤੇ ਮੇਰ ਭਰਿਆ ਹੱਥ ਬਣਾਈ ਰੱਖੇ, ਕਿਉਂਕਿ ਇਸ ਦੁਨੀਆਂ ਦੇ ਆਰ ਪਾਰ ਦੀਆਂ ਉਹੀ ਪਰਮਾਤਮਾ ਉਹੀ ਅਕਾਲ ਪੁਰਖ ਜਾਣਦਾ। ਤਾਂ ਸ਼ੁਰੂਆਤ ਕਰ ਲੈਂਦੇ ਹਾਂ ਜੀ ਪ੍ਰੋਗਰਾਮ ਦੀ, ਸੁਣਦੇ ਹਾਂ ਦਿਲਜੀਤ ਦੋਸਾਂਝ ਨੂੰ।
ਧਰਤੀ ਤਨ ਹੋਈ ਤਨ ਹੋਏ ਅੰਬਰ, ਸਭੇ ਦੁੱਖ ਮੁੱਕੇ ਸੱਚੇ ਪਾਤਸ਼ਾਹ ਜੀ ਹੱਥ ਬੰਨ ਦੇ ਆ
मत्था टेक दिया तुसी आन टुके सच्चे पातशाह जी हेठा चानण दा दरिया बगे उत्तों मेहर दा बरसे मेघ बाबा जिन्ना थावां ते पाए पैर तुसी उथे अज भी वरते देग बाबा
पार नानक पार नानक सब थाए को पार नानक पार नानक पार नानक सब थाए
चश्माए तू रोशनियां दी रेखाए एक तेरा ही दरबार सच्चा बाकी सब पर मुकलेखाए तेरा शब्द सुना वैराग होवे तन मन दे बदलन वेग बाबा
वार नानक वार नानक सब थाए को वार नानक वार नानक सब थाए सोहने नक जिन लमड़े वाला कंचन काया सोने की टाला तेरे रूप जिहा कोई रूप नहीं तेरी दीद जिहा प्रसाद नहीं सरबत दा पला सिखाया तू कोई काट नहीं कोई वाद नहीं तू केंद्र बिंदु ब्रह्मंड दा तू सिरजी सारी खेड बाबा जदों पाया दसवां जमा तू च फड़ लई तेग बाबा वार नानक वार नानक सब थाए को वार नानक वार नानक सब थाए को वार नानक वार नानक सब
ਦਿਲਜੀਤ ਦੋਸਾਂਝ ਦੀ ਆਵਾਜ਼ ਤੁਸੀਂ ਸੁਣੀ ਤੇ ਸਵੇਰ ਦਾ ਵੇਲਾ ਹੈ ਉਸ ਰੱਬ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਤੇ ਜੇਕਰ ਸਮੇਂ ਦੀ ਅਸੀਂ ਗੱਲ ਕਰੀਏ ਤਾਂ ਪੂਰੀ ਦੁਨੀਆਂ ਦੇ ਉੱਤੇ ਜਿਹੜਾ ਹੈ ਥੋੜੀ ਜਿਹੀ ਅਸ਼ਾਂਤੀ ਇੱਕ ਡਰ ਵਾਲਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਤੇ ਇੰਡੀਆ ਦੇ ਵਿੱਚ ਇਸ ਵੇਲੇ ਸਮਾਂ ਹੋ ਗਿਆ ਹੈ ਜੀ ਸਵੇਰ ਦੇ 3:50 ਤੇ ਮੌਸਮ ਉੱਥੇ ਗਰਮੀ ਕਾਫੀ ਬਣੀ ਹੋਈ ਹੈ ਕਿਉਂਕਿ ਮਹੀਨਾ ਚੱਲ ਰਿਹਾ ਜੂਨ ਦਾ ਤੇ ਜੂਨ ਦੇ ਵਿੱਚ ਜਿਹੜਾ ਹੈ ਭਾਰਤ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅੱਤ ਦੀ ਗਰਮੀ ਹੈ ਉਹ ਪੈਂਦੀ ਹੈ ਤਾਂ ਅਸੀਂ ਜਿਹੜੀ ਗਰਮੀ ਜਾਂ ਸਰਦੀ ਅੱਤ ਕਿਸੇ ਵੀ ਚੀਜ਼ ਦੀ ਇਹ ਮਾੜੀ ਹੁੰਦੀ ਹੈ ਜੀ ਚਾਹੇ ਉਹ ਮੌਸਮਾਂ ਦੀ ਹੋਵੇ ਜਾਂ ਫਿਤਰਤ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਦੇਖੋ ਕਹਿੰਦੇ ਨੇ ਕਿ ਮਨੁੱਖ ਤੇ ਜਿਹੜਾ ਘਰ ਹੈ ਤੇ ਉਹਦਾ ਸੁਭਾਅ ਇਹ ਇੱਕੋ ਚੀਜ਼ ਹੈ। ਨਾ ਬੰਦਾ ਆਪਣੇ ਘਰ ਤੋਂ ਬਾਹਰ ਰਹਿ ਸਕਦਾ ਨਾ ਆਪਣੇ ਸੁਭਾਅ ਤੋਂ। ਅਸੀਂ ਜਿਸ ਤਰ੍ਹਾਂ ਦੇ ਹਾਂ ਅਸਲੀਅਤ ਦੇ ਵਿੱਚ ਅਸੀਂ ਉਵੇਂ ਦੇ ਹੋ ਕੇ ਹੀ ਵਿਚਰਦੇ ਹਾਂ। ਬਨਾਵਟੀਪਨ ਦੇ ਵਿੱਚ ਅਸੀਂ ਬਹੁਤਾ ਚਿਰ ਨਹੀਂ ਟਿਕ ਸਕਦੇ, ਅਸਲੀਅਤ ਸਾਡੀ ਨਹੀਂ ਲੁਕਦੀ। ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਜੋ ਕੁਛ ਵਾਪਰ ਰਿਹਾ, ਜੇ ਅਸੀਂ ਗੱਲ ਅਮਰੀਕਾ ਦੀ ਗੱਲ ਅਸੀਂ ਅੱਜ ਕਰ ਲੈਂਦੇ ਹਾਂ ਤਾਂ ਪਹਿਲਾਂ ਕਰੋਨਾ ਨੇ ਜਿਹੜਾ ਹੈ ਇੱਕ ਵੱਡੀ ਮਹਾਮਾਰੀ ਨੇ ਅਮਰੀਕਾ ਦੇ ਵਿੱਚ 1 ਲੱਖ ਤੋਂ ਵਧੇਰੇ ਜਾਨਾਂ ਜਿਹੜੀਆਂ ਉਹ ਲੈ ਲਈਆਂ। ਬਹੁਤ ਨੁਕਸਾਨ ਹੋਇਆ ਅਮਰੀਕਾ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਇਹ ਸਮੱਸਿਆ ਜਿਹੜੀ ਉੱਥੇ ਵਧੀ ਤਾਂ ਉਹ ਇਹ ਕਿ ਇੱਕ ਜਾਰਜ ਫਲੋਇਡ ਨਾਂ ਦਾ ਜਿਹੜਾ ਕਾਲਾ ਆਦਮੀ ਸੀ ਅਫਰੀਕੀ ਅਮਰੀਕੀ ਉਹਦੀ ਜਿਹੜੀ ਪੁਲਿਸ ਹੱਥੋਂ ਜਿਹੜੀ ਮੌਤ ਹੋਈ ਤਾਂ ਉਸ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਇਸਦਾ ਵਿਰੋਧ ਕੀਤਾ ਤੇ ਕਰਨਾ ਬਣਦਾ ਵੀ ਕਿ ਕੁਝ ਵੀ ਹੈ ਜੇ ਸਿਸਟਮ ਤੁਹਾਨੂੰ ਇਸ ਢੰਗ ਦੇ ਨਾਲ ਕਿਸੇ ਵੀ ਕਾਰਨ ਕਰਕੇ ਜੇ ਇਸ ਤਰ੍ਹਾਂ ਦਾ ਵਰਤਾ ਕਰਦਾ ਹੈ ਤਾਂ ਇਹ ਸ਼ਰਮਨਾਕ ਹੈ। ਕਿਉਂਕਿ ਜਿਵੇਂ ਦੀ ਉਹ ਜਿਹੜੀ ਵੀਡੀਓ ਵਾਇਰਲ ਹੋਈ ਸੋਸ਼ਲ ਸਾਈਟ ਤੇ, ਉਸ ਵੀਡੀਓ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਇੱਕ ਜਿਹੜਾ ਨਿਹੱਥਾ ਆਦਮੀ ਹੈ ਉਹਦੀ ਗਰਦਨ ਤੇ ਗੋਡੇ ਰੱਖੇ ਹੋਏ ਨੇ ਤਾਂ ਇੱਕ ਪੁਲਿਸ ਅਫਸਰ ਨੇ ਬੋਲੇ ਨੇ ਇੱਕ ਨੇ। ਉਸ ਤੋਂ ਬਾਅਦ ਜਿਹੜੀ ਜਾਰਜ ਫਲੋਇਡ ਦੀ ਮੌਤ ਹੋ ਗਈ ਔਰ ਉਹ ਵਾਰ ਵਾਰ ਕਹਿ ਰਿਹਾ ਕਿ ਮੈਂ ਜਿਹੜਾ ਹੈ ਸਾਹ ਨਹੀਂ ਲੈ ਪਾ ਰਿਹਾ ਤਾਂ ਆਈ ਕਾਂਟ ਬ੍ਰੀਥ ਤਾਂ ਉਹ ਜਿਹੜੀ ਗੱਲ ਹੈ ਉਹਦੀ ਗੱਲ ਨੂੰ ਅਣਸੁਣਿਆ ਕੀਤਾ ਗਿਆ। ਇਹ ਇੱਕ ਤਰ੍ਹਾਂ ਨਾਲ ਇਹਨੂੰ ਜਿਹੜਾ ਹੈ ਥਰਡ ਡਿਗਰੀ ਦਾ ਜੇ ਅਸੀਂ ਇਹਨੂੰ ਕਤਲ ਮੰਨੀਏ ਤਾਂ ਇਹ ਉਹ ਉਸ ਤਰ੍ਹਾਂ ਦਾ ਕਤਲ ਹੈ ਜਿਹੜਾ ਸ਼ੁੱਕਰਵਾਰ ਨੂੰ ਮਿਨੀਐਪੋਲਿਸ ਦੇ ਵਿੱਚ ਅਮਰੀਕਾ ਦੇ ਵਿੱਚ ਇਹ ਜਿਹੜਾ ਸਾਰਾ ਭਾਣਾ ਇਹ ਵਾਪਰਿਆ। ਅਸਲ ਦੇ ਵਿੱਚ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ ਉਹਨਾਂ ਮੁਤਾਬਿਕ ਫਲੋਇਡ ਨੂੰ ਇੱਕ ਦੁਕਾਨ ਤੇ ਜਾਲੀ ਬਿੱਲ ਦੀ ਵਰਤੋਂ ਕਰਨ ਦੇ ਸ਼ੱਕ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿਰਫ ਜਿਹੜਾ ਹੈ ਬਿੱਲ ਉਹਨੇ ਵਰਤਿਆ ਸੀ ਜਾਂ ਨਹੀਂ ਇਹਦੇ ਬਾਰੇ ਵੀ ਹਲੇ ਜਿਹੜੀ ਕੋਈ ਪੁਸ਼ਟੀ ਵਾਲੀ ਖਬਰ ਹੈ ਉਹ ਨਹੀਂ ਆਈ ਤਾਂ ਇਸ ਜਿਹੜਾ ਹੈ ਉਸ ਤੋਂ ਬਾਅਦ ਉਹ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਉਸ ਦੀ ਜਿਹੜੀ ਜਾਨ ਹੈ ਉਹ ਚਲੀ ਗਈ। ਇਸ ਦੇ ਨਾਲ ਜਿਹੜੇ ਚੌਵਿਨ ਦੇ ਨਾਲ 3 ਅਧਿਕਾਰੀ ਹੋਰ ਵੀ ਜਿਹੜੇ ਮੌਕੇ ਤੇ ਮੌਜੂਦ ਸੀ ਪੁਲਿਸ ਅਫਸਰ ਉਹਨਾਂ ਨੂੰ ਜਿਹੜਾ ਹੈ ਸਸਪੈਂਡ ਕਰ ਦਿੱਤਾ ਗਿਆ। ਅਸੀਂ ਨਾਲ ਹੀ ਜਿਹੜੀ ਗੱਲ ਹੈ ਉਹ ਇਹ ਦੱਸ ਦਈਏ ਕਿ ਜੇ ਚੌਵਿਨ ਜਿਹੜਾ ਹੈ ਉਹਦੇ ਜਿਹੜੇ ਦੋਸ਼ ਲੱਗੇ ਨੇ ਉਹ ਸਾਬਿਤ ਹੋ ਗਏ ਤਾਂ 12 ਸਾਲ ਤੋਂ ਵੱਧ ਦੀ ਜਿਹੜੀ ਕੈਦ ਹੈ ਉਹ ਚੌਵਿਨ ਨੂੰ ਹੋ ਸਕਦੀ ਹੈ। ਹੁਣ ਇੱਕ ਗੱਲ ਹੋਰ ਜਿਹੜੀ ਹੈ ਉਹ ਆਉਂਦੀ ਹੈ ਕਿਉਂਕਿ ਜੇ ਅਸੀਂ ਰਿਪੋਰਟ ਦੀ ਗੱਲ ਮੰਨੀਏ ਤਾਂ ਮਾਰਟਿਨ ਲੂਥਰ ਕਿੰਗ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰ ਇੰਨੇ ਅਫਰੀਕੀ ਲੋਕ ਜਿਹੜੇ ਨੇ ਉਹ ਸੜਕਾਂ ਤੇ ਉਤਰੇ ਨੇ ਤਾਂ ਇੰਨਾ ਰੋਸ ਕਿਸ ਚੀਜ਼ ਦਾ ਹੈ ਅਫਰੀਕੀ ਲੋਕਾਂ ਦੇ ਮਨ ਦੇ ਵਿੱਚ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਉੱਥੇ ਜਿਹੜਾ ਹੈ ਇਹ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਇਹ ਹੋਈ ਕਿਉਂਕਿ ਇਸ ਵਾਰ ਜਦੋਂ ਡਰੇਕ ਚੌਵਿਨ ਦੇ ਨਾਲ ਨੇ ਜਿਹੜਾ ਜਾਰਜ ਫਲੋਇਡ ਦੇ ਨਾਲ ਇਹ ਜੋ ਵੀ ਇਹ ਕੀਤਾ ਉਹਦੇ ਨਾਲ ਅਮਰੀਕੀ ਅੰਦਰੋਂ ਕੰਬ ਗਏ ਨੇ। ਇਹ ਗੱਲ ਉਦੋਂ ਹੋਰ ਵੀ ਖਤਰਨਾਕ ਬਣ ਜਾਂਦੀ ਹੈ ਜਦੋਂ ਪਤਾ ਲੱਗਦਾ ਕਿ ਚੌਵਿਨ ਜਿਹੜਾ ਹੈ ਉਹ ਇੱਕ ਪੁਲਿਸ ਅਫਸਰ ਹੈ ਤੇ ਹੋਰ ਜੇ ਇਸ ਗੱਲ ਨੂੰ ਅਸੀਂ ਥੋੜਾ ਜਿਹਾ ਜਾਣੀਏ ਤਾਂ ਇਹ ਜਿਹੜੀ ਗੱਲ ਹੈ ਇਹ ਸਿਰਫ ਇਹ ਨਹੀਂ ਹੈ ਕਿ ਇੱਕ ਪੁਲਿਸ ਅਫਸਰ ਦੇ ਹੱਥੋਂ ਇੱਕ ਨਿਹੱਥੇ ਵਿਅਕਤੀ ਦੀ ਗੱਲ ਹੋਗੀ। ਜੇ ਇਹਦੀਆਂ ਜੜ੍ਹਾਂ ਘੋਖੀਏ ਤਾਂ ਅਸੀਂ ਜਿਹੜਾ ਹੈ ਉਹ ਇਹ ਗੱਲ ਪਤਾ ਅੱਗੇ ਆਉਂਦੀ ਹੈ ਕਿ ਜਾਰਜ ਜਿਹੜਾ ਹੈ ਉਹ ਇੱਕ ਅਫਰੀਕੀ ਅਮਰੀਕੀ ਸੀ ਤੇ ਚੌਵਿਨ ਇੱਕ ਜਿਹੜਾ ਹੈ ਉਹ ਗੋਰਾ ਸੀ। ਹੁਣ ਇਹ ਡਰ ਉਹਨਾਂ ਲੋਕਾਂ ਨੂੰ ਸਭ ਤੋਂ ਵਧੇਰੇ ਸਤਾ ਰਿਹਾ ਸੀ ਉਦੋਂ ਤੋਂ ਜਦੋਂ ਤੋਂ ਜਿਹੜੇ ਟਰੰਪ ਨੇ ਉਹ ਰਾਸ਼ਟਰਪਤੀ ਬਣੇ ਨੇ ਅਮਰੀਕਾ ਦੇ, ਕਿਉਂਕਿ ਜਿਸ ਤਰ੍ਹਾਂ ਦੀਆਂ ਟਰੰਪ ਸਾਹਿਬ ਦੀਆਂ ਡੋਨਲਡ ਟਰੰਪ ਦੀਆਂ ਜਿਸ ਤਰ੍ਹਾਂ ਦੀਆਂ ਆਉਂਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ, ਜਿਸ ਤਰ੍ਹਾਂ ਦੇ ਟਵੀਟ ਜਾਂ ਜਿਸ ਟਵਿੱਟਰ ਤੇ ਜਿਸ ਤਰ੍ਹਾਂ ਦੇ ਉਹਨਾਂ ਨੇ ਫਲੈਗ ਲਾਏ ਨਾ, ਤਾਂ ਇਹ ਉਹਨਾਂ ਦੇ ਟਵੀਟ ਜਿਹੜੇ ਨੇ, ਇੱਕ ਰਾਸ਼ਟਰਪਤੀ ਦੇ ਅਹੁਦੇ ਤੇ ਜਿਹੜਾ ਬੰਦਾ ਹੈ ਉਹ ਇਸ ਤਰ੍ਹਾਂ ਦੀ ਗੱਲ ਕਰਦਾ, ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਉਹ ਕਰ ਰਹੇ ਨੇ, ਇਹ ਬਹੁਤ ਖਤਰਨਾਕ ਜਿਹੜਾ ਵਰਤਾਰਾ, ਹਿੰਸਕ ਵਰਤਾਰਾ ਉਹਨਾਂ ਦੇ ਜਿਹੜਾ ਹੈ ਗੱਲਬਾਤ ਦੇ ਵਿੱਚੋਂ ਝਲਕਦਾ। ਇੱਕ ਗੱਲ ਹੋਰ ਜਿਹੜੀ ਦੇਖਣ ਦੇ ਵਿੱਚ ਆਈ ਉਹ ਇਹ ਕਿ ਜਿਹੜੇ ਇੰਡੀਆ ਦੇ ਵਿੱਚ ਜਿੰਨੇ ਇੰਡੀਅਨ ਨਿਊਜ਼ ਚੈਨਲ ਨੇ ਜਾਂ ਜਿੰਨੀਆਂ ਵੀ ਜਿਹੜੀਆਂ ਨਿਊਜ਼ ਸਾਈਟਸ ਨੇ ਇੰਡੀਆ ਦੀਆਂ ਵਿੱਚ, ਉਹਨਾਂ ਦੇ ਵਿੱਚ ਉਹ ਸਾਰੇ ਦੇਖੋ ਜਿਹੜੇ ਭਾਰਤ ਤੇ ਅਮਰੀਕਾ ਦੇ ਜਿਹੜੇ ਸੰਬੰਧ ਨੇ ਉਸ ਵੇਲੇ ਕਾਫੀ ਸੁਖਾਵੇਂ ਨੇ, ਪਰ ਫਿਰ ਵੀ ਉਹ ਇਹਦੇ ਬਾਰੇ ਕਾਫੀ ਵੱਧ ਚੜ ਕੇ ਬੋਲ ਰਹੀ ਹੈ ਕਿ ਹਾਂ ਇਹ ਸਭ ਕੁਝ ਜਿਹੜਾ ਹੈ ਇਹ ਗਲਤ ਹੋਇਆ। ਦੇਖੋ ਇਹ ਬਿਲਕੁਲ ਗਲਤ ਤਾਂ ਹੋਇਆ, ਇਹ ਬਹੁਤ ਵੱਡਾ ਮਨੁੱਖਤਾ ਦਾ ਜਿਹੜਾ ਹੈ ਇਹ ਨੁਕਸਾਨ ਹੈ। ਇਸ ਤਰ੍ਹਾਂ ਨਸਲ ਦੇ ਆਧਾਰ ਤੇ ਜਦੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤਾਂ ਇਹ ਬਹੁਤ ਵੱਡਾ ਇੱਕ ਨੁਕਸਾਨ ਹੈ। ਅਸੀਂ ਇਹਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਲੌਜਿਕ ਦੇ ਨਾਲ ਅਸੀਂ ਇਹਨੂੰ ਸਹੀ ਨਹੀਂ ਜਿਹੜਾ ਮੰਨ ਸਕਦੇ। ਪਰ ਮੈਨੂੰ ਇਸ ਤੋਂ ਬਾਅਦ ਇੱਕ ਗੱਲ ਦੀ ਚਿੰਤਾ ਹੁੰਦੀ ਹੈ, ਉਹ ਇਹ ਕਿ 47 ਤੋਂ ਲੈ ਕੇ ਅੱਜ ਤੱਕ ਭਾਰਤ ਦੇ ਵਿੱਚ ਕਰੋੜਾਂ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਤੇ ਲਗਾਤਾਰ ਹੋ ਰਿਹਾ। ਕਦੇ ਕਸ਼ਮੀਰ, ਪੰਜਾਬ, ਗੁਜਰਾਤ, ਮਹਾਰਾਸ਼ਟਰ, ਕਦੇ ਜਿਹੜੇ ਆਦਿਵਾਸੀ ਕਬੀਲਿਆਂ ਨਾਲ ਜਿਹੜੇ ਸੰਬੰਧਿਤ ਰਾਜ ਨੇ, ਘੱਟ ਗਿਣਤੀਆਂ ਨਾਲ ਕੁਝ ਨਾ ਕੁਝ ਵਾਪਰਦਾ ਹੀ ਰਹਿੰਦਾ ਹੈ। ਇਹ ਜਿਹੜੀ ਨਸਲ ਕੁਸ਼ੀ ਦੀਆਂ ਜਿਹੜੀਆਂ ਇਹ ਗੱਲਾਂ ਇਹ ਹੁਣ ਕਰ ਰਹੇ ਨੇ ਕਿ ਅਮੈਰੀਕਾ ਦੇ ਵਿੱਚ ਇਹ ਵਾਪਰ ਰਿਹਾ ਇਹ ਮਾੜਾ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ ਭਾਰਤ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਤਾਂ ਉਦੋਂ ਜਿਹੜਾ ਹੈ ਇਹ ਮੀਡੀਆ ਕਿਉਂ ਨਹੀਂ ਕੁਸਕਦਾ, ਕਿਉਂ ਨਹੀਂ ਉਹ ਇਹ ਗੱਲ ਬੋਲਦੇ। ਇੱਕ ਗੱਲ ਚੰਗੀ ਹੈ ਕਿ ਚੰਗੀ ਅਸੀਂ ਇਸ ਪੱਖ ਤੋਂ ਕਹਿ ਰਹੇ ਹਾਂ ਕਿ ਜੋ ਕਿਤੇ ਨਾ ਇਨਸਾਫੀ ਹੋ ਰਹੀ ਹੈ, ਕੁਝ ਗਲਤ ਹੋ ਰਿਹਾ, ਉਹਦੇ ਖਿਲਾਫ਼ ਆਵਾਜ਼ ਉਠਾਉਣੀ ਸਾਡਾ ਸਾਰਿਆਂ ਦਾ ਹੱਕ ਵੀ ਹੈ, ਫਰਜ਼ ਵੀ ਹੈ। ਕਿਉਂਕਿ ਕਹਿੰਦੇ ਕਿ ਜ਼ੁਲਮ ਸਹਿਣ ਕਰਨ ਵਾਲਾ ਜ਼ੁਲਮ ਕਰਨ ਵਾਲੇ ਜਿੰਨਾ ਹੀ ਜਾਂ ਉਸ ਤੋਂ ਵੀ ਵੱਡਾ ਜਿਹੜਾ ਹੈ ਉਹ ਗੁਨਾਹਗਾਰ ਹੁੰਦਾ। ਤਾਂ ਉਹ ਇਹ ਕਿ ਇੱਕ ਜਿਹੜੀ ਹੈ ਹੁਣ ਮੌਤ ਹੋਈ ਅਮੈਰੀਕਾ ਦੇ ਵਿੱਚ ਤੇ ਜਿਹੜਾ ਅਮੈਰੀਕਾ ਹੈ ਉਹ ਸੜਕਾਂ ਤੇ ਉਤਰਿਆ ਆ, ਤਾਂ ਸਾਨੂੰ ਜਿਹੜਾ ਹੈ ਪਤਾ ਨੀ ਹਲੇ ਕਿੰਨਾ ਕੁ ਸਮਾਂ ਲੱਗਣਾ ਹੋਰ ਭਾਰਤ ਦੇ ਵਿੱਚ ਲੋਕਾਂ ਨੂੰ ਜਾਗਣ ਦੇ ਲਈ ਕਿ ਅਸੀਂ ਕਦੋਂ ਇਹ ਗੱਲ ਜਿਹੜੇ ਭਾਰਤੀ ਲੋਕ ਨੇ ਉਹ ਕਦੋਂ ਇਹ ਗੱਲ ਕਹਿਣਗੇ ਕਿ ਵੀ ਕਾਂਟ ਪ੍ਰੀਤ ਅਸੀਂ ਸਾਹ ਨਹੀਂ ਲੈ ਪਾ ਰਹੇ ਜਿਸ ਤਰ੍ਹਾਂ ਦਾ ਜਿਹੜਾ ਉੱਥੋਂ ਦਾ ਸਿਸਟਮ ਬਣਿਆ ਹੋਇਆ। ਕਿਉਂਕਿ ਖਾਸ ਕਰਕੇ ਜੇ ਅਸੀਂ ਮੀਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜਰਨਲਿਸਟ ਤੱਕ ਜਿਹੜੇ ਨੇ ਉਹ ਹਾਲਾਂਕਿ ਪੂਰੇ ਵਿਸ਼ਵ ਦੇ ਵਿੱਚ ਇਹ ਸਭ ਕੁਝ ਵਾਪਰ ਰਿਹਾ ਪਰ ਇੰਡੀਆ ਦੇ ਵਿੱਚ ਕਦੇ ਬਹੁਤ ਡਰਾਉਣੀ ਹੋ ਜਾਂਦੀ ਹੈ ਕਿ ਉੱਥੇ ਪੱਤਰਕਾਰ ਵੀ ਜਿਹੜੀ ਆਪਣੀ ਗੱਲ ਨੀ ਜਰਨਲਿਸਟ ਉਹ ਖੁੱਲ ਕੇ ਨਹੀਂ ਕਰ ਸਕਦੇ। ਉਹਨਾਂ ਨੂੰ ਜਿਹੜਾ ਹੈ ਹਰ ਵੇਲੇ ਇੱਕ ਖਤਰਾ ਉਹਨਾਂ ਦੇ ਸਿਰ ਤੇ ਮੰਡਰਾਉਂਦਾ ਹੈ। ਤਾਂ ਜਿਵੇਂ ਜੇ ਤੁਹਾਨੂੰ ਯਾਦ ਹੋਏ ਪਿੱਛੇ ਜੇ ਗੌਰੀ ਲੰਕੇਸ਼ ਦੀ ਜਿਹੜੀ ਹੈ ਉਹ ਹੱਤਿਆ ਹੋਈ ਸੀ ਇਸ ਰਿਪੋਰਟਿੰਗ ਦੇ ਖੇਤਰ ਦੇ ਨਾਲ ਸੰਬੰਧ ਰੱਖਦੇ ਸੀ ਉਹ, ਤਾਂ ਬਹੁਤ ਸਾਰੀਆਂ ਫਾਈਲਾਂ ਨੇ ਜਿਹੜੀਆਂ ਦੱਬ ਕੇ ਰਹਿ ਜਾਂਦੀਆਂ ਜਿਹਨਾਂ ਨੂੰ ਕਦੇ ਕੋਈ ਮੁੜ ਕੇ ਛੇੜਦਾ ਵੀ ਨਹੀਂ। ਤਾਂ ਹੁਣ ਅਸੀਂ ਸੋਚਦੇ ਹਾਂ ਕਿ ਇਹ ਗੱਲ ਜਿਹੜੀ ਹੈ ਇਹ ਇੰਨੇ ਅਮਰੀਕੀ ਕਿਉਂ ਭੜਕੇ, ਜਿਹੜੇ ਅਫਰੀਕੀ ਅਮਰੀਕੀ ਨੇ ਉਹਨਾਂ ਦਾ ਗੁੱਸਾ ਜਿਹੜਾ ਹੈ ਉਹ ਇਸ ਹੱਦ ਤੱਕ ਕਿਉਂ ਵਧਿਆ ਇੱਕ ਉਹਦੇ ਨਾਲ। ਤਾਂ ਇਹ ਜਿਹੜੀ ਗੱਲ ਹੈ ਇਹ ਪਹਿਲੀ ਵਾਰ ਨਹੀਂ ਹੋਈ ਕਿ ਉੱਥੇ ਇਸ ਤਰ੍ਹਾਂ ਹੋ ਰਿਹਾ ਹੈ। ਅਮੈਰੀਕਾ ਦੇ ਵਿੱਚ ਜੇ ਅਸੀਂ ਅੰਕੜਿਆਂ ਦੀ ਗੱਲ ਮੰਨੀਏ ਤਾਂ ਅਮੈਰੀਕਾ ਦੇ ਵਿੱਚ ਇੱਕ ਅਨੁਪਾਤ ਹੈ ਕਿ 13% ਜਿਹੜੇ ਲੋਕ ਨੇ ਇਹ ਕਾਲੇ ਲੋਕਾਂ ਦੀ ਗਿਣਤੀ ਹੈ ਅਮਰੀਕਾ ਦੇ ਵਿੱਚ। ਤੇ ਹਰ ਸਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੇ ਨਾਲ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਚ ਮਰਨ ਵਾਲਿਆਂ ਦੀ ਸੰਖਿਆ ਅਫਰੀਕੀ ਅਮਰੀਕੀਆਂ ਦੀ 25% ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ। ਤਾਂ ਇਹ ਜਿਹੜਾ ਹੈ ਇਹ ਬਹੁਤ ਸੋਚਣ ਵਾਲਾ ਗੰਭੀਰ ਮੁੱਦਾ ਹੈ। ਇਸ ਲਈ ਜਿਹੜੇ ਲੋਕ ਨੇ ਉਹ ਤਾਂ ਹੀ ਇੰਨਾ ਭੜਕੇ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਆਪਣੇ ਅੰਡਰਗਰਾਊਂਡ ਬੰਕਰ ਦੇ ਵਿਚ ਜਿਹੜਾ ਵਾਈਟ ਹਾਊਸ ਦੇ ਵਿਚ ਜਾਣਾ ਪਿਆ। ਹਾਲਾਂਕਿ ਅਧਿਕਾਰਿਤ ਤੌਰ ਤੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ, ਪਰ ਗੱਲ ਇਹ ਸੁਣਨ ਦੇ ਵਿਚ ਆ ਸਾਹਮਣੇ ਇਹ ਗੱਲ ਆਈ ਕਿ ਰਾਸ਼ਟਰਪਤੀ ਜਿਹੜੇ ਨੇ ਉਹ ਬੰਕਰ ਦੇ ਵਿਚ ਜਾ ਕੇ ਆਪਣੇ ਪਰਿਵਾਰ ਦੇ ਸਮੇਤ ਜਾ ਕੇ ਉੱਥੇ ਉਹਨਾਂ ਨੂੰ ਬੈਠਣਾ ਪਿਆ ਤੇ ਮੀਡੀਆ ਦੇ ਨਾਲ ਵੀ ਜਿਹੜਾ ਹੈ ਪ੍ਰੈਸ ਕਾਨਫਰੰਸ ਨਹੀਂ ਕਰ ਪਾਏ ਕਿੰਨਾ ਸਮਾਂ। ਤਾਂ ਇਹ ਜਿਹੜਾ ਹੈ ਇਹ ਲੋਕਾਂ ਦਾ ਗੁੱਸਾ ਇਸ ਤਰ੍ਹਾਂ ਨਹੀਂ ਭੜਕਿਆ। ਬਲੈਕ ਲਾਈਵ ਮੈਟਰ ਜਿਹੜਾ ਅਭਿਆਨ ਇਸ ਵੇਲੇ ਅਮੈਰੀਕਾ ਦੇ ਵਿਚ ਚੱਲ ਰਿਹਾ ਇਹ ਸੱਚਮੁੱਚ ਬਹੁਤ ਗੰਭੀਰ ਮੁੱਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਫਰਵਰੀ 2012 ਦੇ ਵਿਚ ਫਲੋਰੀਡਾ ਦੇ ਵਿਚ ਇੱਕ 17 ਸਾਲਾਂ ਦਾ ਲੜਕਾ ਜਿਹੜਾ ਟ੍ਰੇਵਿਨ ਮਾਰਟਿਨ ਸੀ ਉਹਦੀ ਨਿਗਰਾਨੀ ਅਧਿਕਾਰੀ ਜਾਰਜ ਜਬਰਮੈਨ ਨੇ ਗੋਲੀ ਉਹਨੂੰ ਮਾਰੀ ਸੀ, ਜਿਸ ਤੋਂ ਬਾਅਦ ਉਸ ਲੜਕੇ ਦੀ ਮੌਤ ਹੋ ਗਈ ਸੀ। ਉਸ ਵੇਲੇ ਵੀ ਜਬਰਮੈਨ ਤੇ ਹੱਤਿਆ ਦਾ ਮੁਕਦਮਾ ਚੱਲਿਆ ਸੀ, ਪਰ ਬਾਅਦ ਦੇ ਵਿਚ ਜਿਹੜਾ ਹੈ ਉਹਨੂੰ ਛੱਡ ਦਿੱਤਾ ਗਿਆ, ਬਰੀ ਹੋ ਗਿਆ ਸੀ ਉਹ। ਤੇ ਫਿਰ 2014 ਦਾ ਇੱਕ ਕੇਸ ਜੇ ਅਸੀਂ ਲੈ ਲਈਏ, ਮੈਂ ਸਿਰਫ ਥੋੜੀਆਂ ਜਿਹੀਆਂ ਜਿਹੜੀਆਂ ਘਟਨਾਵਾਂ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਪਤਾ ਨੀ ਇਸ ਤਰ੍ਹਾਂ ਦੇ ਕਿੰਨੇ ਸਾਰੇ ਹਲੇ ਹੋਰ ਕੇਸ ਵੀ ਨੇ। 2014 ਦੇ ਵਿਚ ਇਸੇ ਤਰ੍ਹਾਂ ਨਿਊਯਾਰਕ ਦੇ ਵਿਚ ਹੋਇਆ ਸੀ ਕਿ 43 ਸਾਲਾਂ ਦੇ ਜਿਹੜੇ ਐਰਿਕ ਗਾਰਟਨਰ ਨੇ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਮੈਂ ਸਾਹ ਨਹੀਂ ਲੈ ਪਾ ਰਿਹਾ। ਉਦੋਂ ਵੀ ਪੁਲਿਸ ਦੇ ਨਾਲ ਜਿਹੜਾ ਹੈ ਉਹਨਾਂ ਦਾ ਇਸ ਤਰ੍ਹਾਂ ਦਾ ਇੱਕ ਘਟਨਾ ਵਾਪਰੀ ਤੇ ਉਹਨਾਂ ਨੇ ਉਦੋਂ ਵੀ ਵਾਰ ਵਾਰ ਇਹੀ ਕਿਹਾ ਸੀ ਕਿ ਆਈ ਕਾਂਟ ਬ੍ਰੀਦ। ਤਾਂ ਉਦੋਂ ਵੀ ਉਹਨਾਂ ਦੀ ਗੱਲ ਨੂੰ ਅਣਗੌਲਿਆ ਕੀਤਾ ਗਿਆ ਤੇ ਉਸ ਨੌਜਵਾਨ ਦੀ ਜਿਹੜੀ ਹੈ ਉਹ ਮੌਤ ਹੋਈ। ਬਹੁਤ ਸਾਰੀਆਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਅਸੀਂ ਸੋਚਦੇ ਹਾਂ ਤਾਂ ਫਿਰ ਇਹ ਗੱਲਾਂ ਸਾਨੂੰ ਅਸ਼ਾਂਤ ਕਰਦੀਆਂ ਨੇ ਕਿ ਇਹ ਜਿਹੜੀ ਗੱਲ ਹੈ ਇਹ ਸਿਰਫ ਇੰਨੀ ਨਹੀਂ ਹੈ ਕਿ ਅਸੀਂ ਲੋਕ ਜੋ ਹੈ ਪੁਲਿਸ ਦੇ ਨਾਲ ਜਿਹੜੀ ਹੈ ਉਹ ਇੱਕ ਝੜਪ ਨਹੀਂ ਸੀ, ਇਹ ਇਹਨੂੰ ਕੋਈ ਹੋਰ ਰੂਪ ਜਿਹੜੇ ਨਸਲੀ ਵਿਤਕਰਾ ਨਸਲੀ ਭੇਦਭਾਵ ਜਿਹੜਾ ਹੈ ਉਹ ਜਿਹੜਾ ਜਾਂ ਰੰਗ ਭੇਦ ਇਹ ਸਾਡੇ ਜਿਹੜਾ ਸਮਾਜ ਦੇ ਵਿਚ ਚੱਲਦਾ ਆ ਰਿਹਾ ਇਹ ਕਿਤੇ ਨਾ ਕਿਤੇ ਇਹ ਉਹਦਾ ਜਿਹੜਾ ਨਤੀਜਾ ਹੈ। ਹੁਣ ਅਮੈਰੀਕਾ ਦੇ ਵਿਚ ਜਿਹੜਾ ਅਭਿਆਨ ਚੱਲ ਰਿਹਾ ਬਲੈਕ ਲਾਈਵ ਮੈਟਰ ਇਹਦੇ ਲਈ ਜਿਹੜਾ ਉੱਥੋਂ ਦੀਆਂ ਜਿਹੜੀਆਂ ਫੇਮਸ ਪਰਸਨੈਲਿਟੀਜ਼ ਨੇ ਉਹ ਵੀ ਉਹਦੇ ਵਿਚ ਜਿਹੜੀਆਂ ਨੇ ਉਹ ਸ਼ਾਮਿਲ ਹੋ ਗਈਆਂ ਨੇ। ਜਿਵੇਂ ਅਮੈਰੀਕਾ ਦੇ ਵਿਚ ਮਸ਼ਹੂਰ ਸਿੰਗਰ ਜਿਹੜੀ ਹੈ ਹਾਲੀਵੁੱਡ ਦੀ ਰਿਹਾਨਾ ਤੇ ਬਿਯੋਂਸੇ ਨੇ ਵੀ ਜਿਹੜਾ ਬਲੈਕ ਆਊਟ ਟਿਊਜ਼ਡੇ ਦਾ ਸਮਰਥਨ ਕੀਤਾ ਤੇ ਕਾਫੀ ਜਿਹੜਾ ਹੈ ਉਹਨਾਂ ਦੀ ਇਸ ਚੀਜ਼ ਨੂੰ ਹੁੰਗਾਰਾ ਮਿਲਿਆ। ਤਾਂ ਅਸੀਂ ਜਦੋਂ ਇਹ ਰੰਗ ਭੇਦ ਦੀ ਗੱਲ ਕਰਦੇ ਹਾਂ ਨਾ ਤਾਂ ਮੈਂ ਇੱਕ ਚੀਜ਼ ਮੇਰੇ ਮਨ ਦੇ ਵਿਚ ਆਉਂਦੀ ਸੀ ਨਿੱਕੇ ਹੁੰਦੇ ਤੋਂ ਕਿ ਇਹ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਸਾਨੂੰ ਖੁਦ ਨੂੰ ਬਦਲਣ ਲਈ ਇੰਨਾ ਪਰੇਸ਼ਾਨ ਕਰਦੀ ਹੈ। ਅਸੀਂ ਜਿਸ ਤਰ੍ਹਾਂ ਦੇ ਹਾਂ ਅਸੀਂ ਆਪਣੇ ਆਪ ਨੂੰ ਉਵੇਂ ਦੇ ਹੀ ਕਿਉਂ ਨਹੀਂ ਸਵੀਕਾਰਦੇ। ਜੇ ਕਿਸੇ ਦਾ ਕੱਦ ਛੋਟਾ ਉਹ ਵੱਡਾ ਹੋਣਾ ਚਾਹੁੰਦਾ, ਕੋਈ ਮੋਟਾ ਹੈ ਉਹ ਪਤਲਾ ਹੋਣਾ ਚਾਹੁੰਦਾ, ਕੋਈ ਕਾਲਾ ਹੈ ਉਹ ਗੂੜਾ ਹੋਣਾ ਚਾਹੁੰਦਾ, ਤਾਂ ਅਸੀਂ ਜਿਵੇਂ ਦਾ ਦੇਖੋ ਸਾਨੂੰ ਕੁਦਰਤ ਨੇ ਬਣਾਇਆ ਉਸ ਤੋਂ ਸੋਹਣਾ ਸਿਰਜਕ ਕੋਈ ਨਹੀਂ ਹੋ ਸਕਦਾ ਤੇ ਹਰ ਇਨਸਾਨ ਜਿਸ ਰੂਪ ਦੇ ਵਿਚ ਸਾਨੂੰ ਜਨਮ ਮਿਲਿਆ ਉਹੀ ਸਰਵ ਸ੍ਰੇਸ਼ਟ ਹੈ। ਇਹਨਾਂ ਗੱਲਾਂ ਨੂੰ ਅਸੀਂ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਸਮਝ ਰਹੇ, ਕਿਉਂ ਅਸੀਂ ਜਿਹੜਾ ਹੈ ਇਹਨਾਂ ਚੀਜ਼ਾਂ ਤੋਂ ਇਹ ਜਿਹੜੇ ਭੇਦਭਾਵ ਜੋ ਸਭ ਕੁਛ ਸਾਡੇ ਸਮਾਜ ਦੇ ਵਿਚ ਜੋ ਕੁਝ ਪੂਰੇ ਵਿਸ਼ਵ ਦੀ ਜੇ ਅਸੀਂ ਗੱਲ ਕਰੀਏ ਤਾਂ ਜੇ ਇਹ ਚੱਲ ਰਿਹਾ ਖਾਸ ਕਰਕੇ ਜਦੋਂ ਅਸੀਂ ਅਮੈਰੀਕਾ ਦੀ ਗੱਲ ਕਰਦੇ ਹਾਂ। ਅਮੈਰੀਕਾ ਵਰਗਾ ਜਿਹੜਾ ਵੱਡਾ ਦੇਸ਼ ਹੈ ਜਿਹੜਾ ਜਿਹਨੂੰ ਇੱਕ ਵੇਲੇ ਸੁਪਰ ਪਾਵਰ ਦੇ ਨਾਮ ਨਾਲ ਮੰਨਿਆ ਜਾਂਦਾ ਸੀ, ਸੁਪਰੀਮ ਪਾਵਰ ਕਿਹਾ ਜਾਂਦਾ ਸੀ, ਜੇ ਉੱਥੇ ਜੇ ਇਸ ਤਰ੍ਹਾਂ ਦਾ ਸਭ ਕੁਛ ਜਿਹੜਾ ਹੈ ਉਹ ਵਾਪਰ ਰਿਹਾ ਤਾਂ ਇਹ ਸੱਚਮੁੱਚ ਬਹੁਤ ਸ਼ਰਮਨਾਕ ਹੈ। ਵਿਸ਼ਵ ਦੀ ਗੱਲ ਤਾਂ ਬਾਅਦ ਦੇ ਵਿਚ ਆਉਂਦੀ ਹੈ, ਫਿਰ ਇਹ ਬਾਕੀਆਂ ਦੇ ਲਈ ਜਿਹੜਾ ਹੈ ਇਹ ਇੱਕ ਹਿੰਸਕ ਪ੍ਰਕਿਰਿਆ, ਜੇ ਇਹ ਇਸੇ ਤਰ੍ਹਾਂ ਹੁੰਦੀ ਰਹੀ ਲੋਕਾਂ ਦਾ ਰੋਹ ਵੱਧਦਾ ਰਿਹਾ ਤਾਂ ਇਹਨੂੰ ਜਿਹੜਾ ਹੈ ਪੂਰੇ ਵਿਸ਼ਵ ਦੇ ਲਈ ਇਹ ਇੱਕ ਆਮ ਜੀ ਗੱਲ ਹੈ ਕਿ ਜੇ ਇਸੇ ਤਰ੍ਹਾਂ ਦਾ ਵਰਤਾਰਾ ਹੁੰਦਾ ਰਿਹਾ ਤਾਂ ਸਾਡੀ ਜਿਹੜੀ ਇੱਕ ਭਾਈਚਾਰਕ ਸਾਂਝ ਹੈ ਆਪਸ ਦੇ ਵਿਚ ਉਹ ਵੀ ਜਿਹੜੀ ਹੈ ਉਹ ਟੁੱਟਣੀ ਸ਼ੁਰੂ ਹੋ ਜਾਏਗੀ। ਕਿਉਂਕਿ ਜਦੋਂ ਅਸੀਂ ਇੱਕ ਸਿੱਧੀ ਜੀ ਜਿਹੜੀ ਗੱਲ ਹੈ ਉਹ ਕਹਿੰਦੇ ਕਿ ਜਦੋਂ ਉਹ ਦੂਜਿਆਂ ਦੇ ਘਰ ਤੱਕ ਆਏ ਹਮਲਾ ਕਰਨ ਦੇ ਲਈ। ਦੂਸਰੇ ਸ਼ਹਿਰ ਦੇ ਵਿਚ ਸੀ, ਮੈਂ ਬਹੁਤ ਆਰਾਮ ਨਾਲ ਬੈਠ ਗਿਆ ਕਿ ਹਲੇ ਉਹ ਦੂਜੇ ਸ਼ਹਿਰ ਦੇ ਵਿਚ ਨੇ। ਫਿਰ ਉਹ ਮੇਰੇ ਸ਼ਹਿਰ ਦੇ ਵਿਚ ਆਈ ਤੇ ਫਿਰ ਵੀ ਮੈਂ ਆਰਾਮ ਨਾਲ ਬੈਠਾ ਹੋਇਆ ਸੀ ਕਿ ਕੋਈ ਗੱਲ ਨੀ, ਹਲੇ ਸ਼ਹਿਰ ਦੇ ਵਿਚ ਨੇ, ਉਹ ਮੇਰੇ ਇਲਾਕੇ ਦੇ ਵਿਚ ਨੀ ਆਏ। ਫਿਰ ਜਦੋਂ ਮੇਰੇ ਇਲਾਕੇ ਦੇ ਵਿਚ ਆਏ ਤਾਂ ਮੈਂ ਫਿਰ ਵੀ ਬੈਠਾ ਹੋਇਆ ਸੀ ਕਿ ਹਲੇ ਮੇਰੇ ਘਰ ਤੱਕ ਨੀ ਆਏ। ਫਿਰ ਜਦੋਂ ਉਹ ਮੇਰੇ ਗੁਆਂਢ ਦੇ ਘਰ ਵਿਚ ਆਏ, ਮੈਂ ਫਿਰ ਵੀ ਟਿੱਕੇ ਬੈਠਾ ਰਿਹਾ ਕਿ ਹਲੇ ਗੁਆਂਢ ਦੇ ਵਿਚ ਨੇ, ਉਹਨਾਂ ਨੇ ਮੈਨੂੰ ਕੁਝ ਨੀ ਕਹਿਣਾ। ਤੇ ਫਿਰ ਜਦੋਂ ਉਹ ਮੇਰੇ ਘਰ ਤੱਕ ਆਏ, ਫਿਰ ਮੇਰੇ ਨਾਲ ਵੀ ਕੋਈ ਨੀ ਸੀ, ਕਿਉਂਕਿ ਅਸੀਂ ਕਿਸੇ ਦੇ ਨਾਲ ਨਹੀਂ ਸੀ। ਇਸ ਲਈ ਇਹ ਆਪਣੀ ਜਿਹੜੇ ਕਹਿੰਦੇ ਨੇ ਕਿ ਇਹ ਆਪਣੀਆਂ ਜ਼ਮੀਰਾਂ ਨੂੰ ਜਗਾਓ, ਇਹ ਜੋ ਕੁਝ ਵੀ ਕਿਤੇ ਗਲਤ ਹੋ ਰਿਹਾ, ਅਨਿਆਂ ਹੋ ਰਿਹਾ, ਭੇਦਭਾਵ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਬਹੁਤ ਮਾੜਾ ਹੁੰਦਾ, ਬਹੁਤ ਬੁਰਾ ਹੁੰਦਾ, ਤੇ ਇਹਨੂੰ ਜਿਹੜਾ ਹੈ ਰੋਕਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਅਸੀਂ ਸਾਨੂੰ ਸਾਰਿਆਂ ਨੂੰ ਸਰਕਾਰ ਪੁਰਖ ਵਾਹਿਗੁਰੂ ਨੇ ਸਾਜਿਆ ਹੈ, ਉਸ ਪਰਮਾਤਮਾ ਨੇ, ਇੱਕ ਹੀ ਪਰਮਾਤਮਾ ਹੈ, ਉਹਨੂੰ ਨਾਮ ਵੱਖੋ ਵੱਖਰੇ ਸਾਰਿਆਂ ਨੇ ਦਿੱਤੇ ਹੋਏ ਨੇ। ਤਾਂ ਇਹਨੂੰ ਜਿਹੜਾ ਹੈ ਥੋੜਾ ਜਿਹਾ ਸਾਨੂੰ ਇਸ ਮੁੱਦੇ ਤੇ ਗੰਭੀਰਤਾ ਦੇ ਨਾਲ ਸੋਚਣ ਦੀ ਜ਼ਰੂਰਤ ਹੈ। ਤੇ ਗੱਲਾਂ ਬਾਤਾਂ ਹੋਰ ਵੀ ਕਰਦੇ ਰਹਾਂਗੇ। ਸਤਿੰਦਰ ਸਰਤਾਜ ਨੂੰ ਸੁਣ ਲੈਂਦੇ ਹਾਂ ਜੀ, ਪ੍ਰੋਗਰਾਮ ਦੇ ਵਿੱਚ ਗੀਤ ਸੁਣਦੇ ਹਾਂ ਦਸਤਾਰ।
ਦਸਤੂਰ ਦਸਤਾਰ ਦਾਦ ਅਮੀਰੀ ਈਂ ਬਖਸ਼ਿਸ਼ ਮਾਓ ਹਮ ਦਸਤਗੀਰੀ ਅਲਮ ਬਰਦਾਰੀਏ ਕਰੇ ਇੱਜ਼ਤ ਵੀ ਆ ਬਸਰਤਾ ਦਰ ਇਨ ਸਫੀਰੀ ਹਾਲੇ ਤਾਂ ਸ਼ੁਰੂਆਤਾਂ ਮਿੱਤਰਾਂ ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਬੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਹਾਲੇ ਤਾਂ ਸ਼ੁਰੂਆਤਾਂ ਮਿੱਤਰਾਂ ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਬੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਹੁਣ ਸਦਾ ਸਫ਼ਰ ਵਿੱਚ ਰਹਿਣਾ ਚੱਲਦੇ ਰਹਿਣਾ ਇਹੀ ਕਿਸਮਤ ਰਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਖੁਦ ਚਾਹੀਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਕਰ ਲਿਓ ਇਹੀ ਵਜ੍ਹਾ ਤਬਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਖੁਦ ਚਾਹੀਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਸਿਪਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਖੁਦ ਚਾਹੀਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਉਹ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ
ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਸੀ ਜੇ ਖੁਦ ਚਾਹੀਏ ਸਦਕਾ
ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਹਿਰਾਂ ਤੇ ਅਸੀਂ ਹੁਣ ਅਗਲੀ ਖਬਰ ਜਿਹੜੀ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਕਿ ਭਾਰਤ ਦੀ ਜੇ ਅਸੀਂ ਗੱਲ ਕਰੀਏ ਇੰਡੀਆ ਦੇ ਵਿੱਚ ਕੋਰੋਨਾ ਕਾਰਨ ਜਿਹੜਾ ਲੋਕਡਾਊਨ ਚੱਲ ਰਿਹਾ ਸੀ 22 ਮਾਰਚ ਤੋਂ ਜਿਹੜਾ ਪੂਰੇ ਦੇਸ਼ ਦੇ ਵਿੱਚ ਲੋਕਡਾਊਨ ਹੋਇਆ ਸੀ ਤਾਂ ਉਹ ਹੁਣ ਪੰਜਵੇਂ ਪੜਾਅ ਦੇ ਵਿੱਚ ਦਾਖਲ ਹੋ ਗਿਆ ਉੱਥੇ ਪੰਜਵਾਂ ਪੜਾਅ ਜਿਹਨੂੰ ਆਫੀਸ਼ਲੀ ਉੱਥੋਂ ਦੀ ਜਿਹੜੀ ਸੈਂਟਰ ਗਵਰਨਮੈਂਟ ਹੈ ਮੋਦੀ ਸਰਕਾਰ ਹੈ ਇੰਡੀਆ ਦੀ ਉਹਨਾਂ ਨੇ ਇਹਨੂੰ ਅਨਲੌਕ ਦਾ ਨਾਮ ਦਿੱਤਾ ਤੇ ਨਾਲ ਦੀ ਨਾਲ ਇਹ ਫੈਸਲਾ ਉਹਨਾਂ ਨੇ ਰਾਜ ਸਰਕਾਰਾਂ ਤੇ ਛੱਡਤਾ ਕਿ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਕੀ ਕਰਨਾ ਤਾਂ ਇਹ ਜਿਹੜਾ ਹੈ ਉੱਥੋਂ ਦੀ ਸਥਿਤੀ ਹੈ ਕਿ ਹੁਣ ਇਸ ਵੇਲੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਲੋਕਡਾਊਨ ਹੈ ਭਾਰਤ ਦੇ ਵਿੱਚ ਲੋਕਡਾਊਨ ਖਤਮ ਕਰਕੇ ਸਭ ਕੁਛ ਅਨਲੌਕ ਕਰ ਦਿੱਤਾ ਗਿਆ ਹੈ ਤੇ ਜਿਹੜਾ ਇਹ ਸੂਬਾ ਸਰਕਾਰਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਨੇ ਹਲੇ 30 ਜੂਨ ਤੱਕ ਜਿਹੜਾ ਹੈ ਉਹ ਲੋਕਡਾਊਨ ਪੰਜਾਬ ਦੇ ਵਿੱਚ ਜਾਰੀ ਰੱਖਣ ਦੀ ਗੱਲ ਕੀਤੀ ਹੈ ਤੇ ਜੇ ਅਸੀਂ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਦੀਆਂ ਇੰਡੀਆ ਦੀਆਂ ਅਸੀਂ ਗਾਈਡਲਾਈਨਸ ਉਹਨਾਂ ਦੀਆਂ ਦੇਖੀਏ ਤਾਂ ਉਹਦੇ ਵਿੱਚ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਕੋਰੋਨਾ ਮੁਕਤ ਇਲਾਕੇ ਨੇ ਜਿਹੜੇ ਉਹਨਾਂ ਨੂੰ ਪੂਰੀ ਖੁੱਲ੍ਹ ਰਹੇਗੀ ਤੇ ਇਹਨੂੰ ਅਨਲੌਕ 1 ਦਾ ਨਾਮ ਦਿੱਤਾ ਗਿਆ ਜਿਹਦੇ ਵਿੱਚ ਸਕੂਲ ਕਾਲਜ ਹਲੇ ਨਹੀਂ ਖੁੱਲਣਗੇ ਤੇ 8 ਜੂਨ ਤੋਂ ਬਾਅਦ ਧਾਰਮਿਕ ਸਥਾਨ ਤੇ ਹੋਟਲ ਕਲੱਬ ਵਗੈਰਾ ਜਿਹੜੇ ਨੇ ਉਹ ਖੁੱਲ ਜਾਣਗੇ ਹੋਟਲ ਜਾਂ ਜਿਹੜੇ ਰੈਸਟੋਰੈਂਟ ਵਗੈਰਾ ਨੇ ਉਹ ਹਲੇ ਵੀ ਖੁੱਲਦੇ ਨੇ ਪਰ ਉੱਥੇ ਬੈਠ ਕੇ ਜਿਹੜਾ ਹੈ ਉਹ ਖਾਣਾ ਖਾਣ ਦੀ ਜਿਹੜੀ ਇਜਾਜ਼ਤ ਹੈ ਜਾਂ ਉੱਥੇ ਬੈਠਣ ਦੀ ਜਿਹੜੇ ਹੁਕਮ ਨੇ ਉਹ ਹਲੇ ਸਰਕਾਰਾਂ ਨੇ ਨਹੀਂ ਦਿੱਤੇ ਤਾਂ ਉਹ ਤੁਹਾਨੂੰ ਜਿਹੜਾ ਹੈ ਭਾਰਤੀਆਂ ਨੂੰ ਉਹ 8 ਤਾਰੀਖ ਤੱਕ ਦੀ ਹਲੇ ਹੋਰ ਉਡੀਕ ਕਰਨੀ ਪਏਗੀ 8 ਤਾਰੀਖ ਤੋਂ ਜਿਹੜਾ ਹੈ ਇਹ ਵੀ ਖੁੱਲ ਜਾਣਗੇ ਤਾਂ ਨਾ ਹੀ ਗੱਲ ਜਿਹੜੀ ਹੈ ਉਹ ਇਹ ਵੀ ਕਰਨੀ ਬਣਦੀ ਹੈ ਕਿ ਭਾਰਤ ਦੇ ਵਿੱਚ ਵੀ ਜਿਹੜੇ ਕੋਰੋਨਾ ਪੋਜ਼ਿਟਿਵ ਕੇਸ ਨੇ ਉਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਇਸ ਸਥਿਤੀ ਦੇ ਵਿੱਚ ਜੇ ਸਾਰਾ ਕੁਝ ਹੁਣ ਉੱਥੇ ਜਿਹੜਾ ਹੈ ਖੁੱਲ ਰਿਹਾ ਤਾਂ ਲੋਕਾਂ ਨੂੰ ਸਾਵਧਾਨੀ ਬਹੁਤ ਜ਼ਿਆਦਾ ਵਰਤਣੀ ਹੋਏਗੀ ਕਿਉਂਕਿ ਜੇ ਅਸੀਂ WHO ਦੀਆਂ ਪਿਛਲੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਸੀ ਉਹਨਾਂ ਤੇ ਗੌਰ ਕਰੀਏ ਤਾਂ WHO ਨੇ ਕਿਹਾ ਸੀ ਕਿ ਜੇ ਭਾਰਤ ਦੇ ਵਿੱਚ ਇਹ ਬਿਮਾਰੀ ਫੈਲਦੀ ਹੈ ਤਾਂ 1 ਦੇ ਪਿੱਛੇ 1,000 ਲੋਕ ਖੜੇ ਨੇ ਭਾਵ ਜੇ ਕਿਸੇ 1 ਨੂੰ ਹੁੰਦੀ ਹੈ ਤਾਂ ਫਿਰ 1,000 ਲੋਕਾਂ ਨੂੰ ਇਹ ਆਪਣੀ ਲਪੇਟ ਦੇ ਵਿੱਚ ਲਏਗੀ ਕਿਉਂਕਿ ਇਹ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਜਿਹੜੀ ਆਪਣੇ ਆਪ ਹੈ ਜਿਹੜੀ ਉਹ ਇੱਥੇ ਇੰਨੀ ਜ਼ਿਆਦਾ ਜਿਹੜੀ ਹੈ ਉਹ ਨਹੀਂ ਕਿਸੇ ਨੇ ਜਿਹੜੀ ਪਰਵਾਹ ਕਰਨੀ ਕਿਉਂਕਿ ਲੋਕਾਂ ਦੇ ਵਿੱਚ ਇੰਡੀਆ ਦੇ ਵਿੱਚ ਅਵੇਅਰਨੈਸ ਦੀ ਜਿਹੜੀ ਦਿੱਕਤ ਹੈ ਕਿ ਲਿਟਰੇਸੀ ਰੇਟ ਵੀ ਜਿਹੜਾ ਹੈ ਉਹ ਘੱਟ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਬਾਰੇ ਸਾਨੂੰ ਜਿਹੜਾ ਹੈ ਇਹ ਸੋਚਣਾ ਪੈਣਾ ਕਿ ਪੂਰੇ ਵਿਸ਼ਵ ਦੇ ਵਿੱਚ ਹੀ ਕਿ ਸਾਡੀ ਜਿਹੜੀ ਸੁਰੱਖਿਆ ਹੈ ਹੁਣ ਆਪਣੇ ਹੱਥ ਦੇ ਵਿੱਚ ਹੈ ਕਿ ਅਸੀਂ ਕਿੰਝ ਸਾਫ਼ ਸਫਾਈ ਰੱਖਣੀ ਹੈ ਕਿੰਝ ਅਸੀਂ ਆਪਣਾ ਖਿਆਲ ਜਿਹੜਾ ਹੈ ਉਹ ਰੱਖਣਾ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਤਾਂ ਇਹ ਵੀ ਕਿਹਾ ਕਿ ਹਾਲੇ ਤੱਕ ਜਿਹੜਾ ਪੰਜਾਬ ਦੇ ਵਿੱਚ ਕੋਈ ਵੀ ਸਕੂਲ ਜਾਂ ਕਾਲਜ ਨਹੀਂ ਖੁੱਲੇਗਾ ਤੇ ਜੇ ਕੋਈ ਖੁੱਲੇਗਾ ਤਾਂ ਉਹਨਾਂ ਨੂੰ ਜਿਹੜਾ ਜੁਰਮਾਨਾ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ ਜੇ ਸਕੂਲ ਖੁੱਲਣਗੇ ਤਾਂ ਕਿਉਂਕਿ ਸਕੂਲਾਂ ਦੇ ਵਿੱਚ ਛੋਟੇ ਬੱਚੇ ਹੁੰਦੇ ਨੇ ਉਹਨਾਂ ਬੱਚਿਆਂ ਨੂੰ ਸੰਭਾਲਣਾ ਉਹਨਾਂ ਨੂੰ ਇੰਨਾ ਟ੍ਰੇਨਡ ਕਰਨਾ ਵੈਸੇ ਤਾਂ ਇਹ ਮਾਂ ਪਿਓ ਦੀ ਜ਼ਿੰਮੇਵਾਰੀ ਹੈ ਕਿ ਜੇ ਬੱਚੇ ਹੁਣ ਘਰਾਂ ਤੋਂ ਸਕੂਲਾਂ ਦੇ ਵਿੱਚ ਜਾ ਰਹੇ ਨੇ ਤਾਂ ਉਹ ਉਹਨਾਂ ਬੱਚਿਆਂ ਨੂੰ ਓਨੇ ਕੁ ਜਿਹੜਾ ਹੈ ਉਹ ਤਿਆਰੀ ਦੇ ਨਾਲ ਭੇਜਣ ਕਿ ਬੱਚੇ ਜਿਹੜੇ ਨੇ ਉਹ ਸਮਝਦਾਰ ਹੋਣ ਪਰ ਬੱਚੇ ਤਾਂ ਦੇਖੋ ਬੱਚੇ ਹੁੰਦੇ ਨੇ ਤਾਂ ਇਸ ਲਈ ਹਲੇ ਛੋਟੇ ਬੱਚਿਆਂ ਵਾਲੇ ਜਿਹੜੇ ਸਕੂਲ ਨੇ ਜਿਹੜੇ ਸਕੂਲਾਂ ਦੇ ਵਿੱਚ ਤਕਰੀਬਨ ਪ੍ਰਾਇਮਰੀ ਵਿੰਗ ਦੇ ਵਿੱਚ ਛੋਟੇ ਹੀ ਬੱਚੇ ਹੁੰਦੇ ਨੇ ਤੇ ਇਸ ਲਈ ਸਕੂਲ ਤਾਂ ਹਲੇ ਨਹੀਂ ਖੁੱਲਣਗੇ ਹਾਂ ਕੱਲ ਜਿਹੜਾ ਹੈ ਹਰਿਆਣਾ ਸਰਕਾਰ ਦੀ ਜਿਹੜੀ ਖਬਰ ਉਹ ਸਾਹਮਣੇ ਆਈ ਸੀ ਕਿ ਹਰਿਆਣਾ ਸਰਕਾਰ ਜਿਹੜੀ ਹੈ ਇਹ ਅਨਲੋਕ ਦੇ ਤੀਜੇ ਗੇੜ ਦੇ ਵਿੱਚ ਹਲੇ ਗੇੜ ਪਹਿਲਾਂ ਚੱਲ ਰਿਹਾ ਭਾਵ 15 ਤਾਰੀਖ ਤੋਂ ਬਾਅਦ 8 ਤਾਰੀਖ ਤੋਂ ਇਹਦਾ ਗੇੜ ਦੂਜਾ ਸ਼ੁਰੂ ਹੋਏਗਾ ਅਨਲੋਕ ਦਾ ਤੇ 15 ਤਾਰੀਖ ਤੋਂ ਬਾਅਦ ਜਿਹੜਾ ਤੀਜਾ ਗੇੜ ਸ਼ੁਰੂ ਹੋਏਗਾ ਤੀਜੇ ਗੇੜ ਦੇ ਵਿੱਚ ਜਿਹੜੀ ਹਰਿਆਣਾ ਸਰਕਾਰ ਹੈ ਉਹ ਸਕੂਲ ਤੇ ਕਾਲਜ ਖੋਲ ਦੇਗੀ ਸਕੂਲ ਕਾਲਜ ਤੋਂ ਭਾਵ ਕਿ ਸਕੂਲ ਕਿਹੜੇ ਖੋਲੇਗੀ ਹੁਣ ਜਿਹੜੇ ਦਸਵੀਂ ਤੇ ਬਾਰਵੀਂ ਦੇ ਬੱਚੇ ਨੇ ਉਹਨਾਂ ਦੇ ਲਈ ਸਕੂਲ ਖੁੱਲ ਜਾਣਗੇ ਹਰਿਆਣਾ ਦੇ ਵਿੱਚ ਜਿਹੜੀਆਂ ਪ੍ਰੀ ਪ੍ਰਾਇਮਰੀ ਜਿਹੜੀਆਂ ਪ੍ਰਾਇਮਰੀ ਕਲਾਸਿਸ ਨੇ ਉਹਨਾਂ ਦੇ ਲਈ ਹਲੇ ਇਹ ਸਕੂਲ ਨਹੀਂ ਖੁੱਲਣਗੇ ਸੈਕੰਡਰੀ ਕਲਾਸਿਸ ਦੇ ਲਈ ਉਹਨਾਂ ਨੇ ਜਿਹੜੇ ਨੇ ਥੋੜੀਆਂ ਜਿਹੀਆਂ ਗਾਈਡਲਾਈਨ ਦਿੱਤੀਆਂ ਨੇ ਇਸੇ ਤਰ੍ਹਾਂ ਕੱਲ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਸੀ ਪੰਜਾਬੀ ਯੂਨੀਵਰਸਿਟੀ ਦੇ ਮੁਤਾਬਿਕ ਕਹਿੰਦੇ ਸੀ ਕਿ ਅਸੀਂ ਜਿਹੜੇ ਨੇ ਅਟੋਨਮਸ ਕਾਲਜ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਅਸੀਂ ਉਹਨਾਂ ਤੇ ਇਹ ਛੱਡ ਦਿੰਦੇ ਹਾਂ ਕਿ ਉਹ ਜਿਹੜਾ ਹੈ ਉਹ ਜੂਨ ਮਹੀਨੇ ਦੇ ਵਿੱਚ ਵੀ ਪਹਿਲੇ ਕਿਉਂਕਿ ਯੂਨੀਵਰਸਿਟੀ ਨੇ ਪੰਜਾਬ ਸਰਕਾਰ ਨੇ ਪਹਿਲੇ ਇਹ ਕਿਹਾ ਸੀ ਕਿ ਜਿਹੜੀਆਂ ਹੁਣ ਜੇ ਅਸੀਂ UGC ਦੀ ਗੱਲ ਮੰਨੀਏ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਮੁਤਾਬਕ ਤਾਂ ਸਤੰਬਰ ਦੇ ਵਿੱਚ ਪਹਿਲਾ ਸੈਸ਼ਨ ਆਰੰਭ ਹੋਏਗਾ ਇਸ ਵਾਰ ਵਿਦਿਅਕ ਸੈਸ਼ਨ ਜਿਹੜਾ ਹੈ ਕਾਲਜਾਂ ਦਾ ਉਹ ਸਤੰਬਰ ਦੇ ਵਿੱਚ ਆਰੰਭ ਹੋਏਗਾ ਉਹਨਾਂ ਨੇ ਕਿਹਾ ਸੀ ਕਿ ਜੁਲਾਈ ਦੇ ਵਿੱਚ ਤੁਸੀਂ ਬੱਚਿਆਂ ਦੇ ਪਿਛਲੀਆਂ ਕਲਾਸਾਂ ਦੇ ਲਓ ਪੇਪਰ ਅਗਸਤ ਦੇ ਵਿੱਚ ਤੁਸੀਂ ਆਪਣੀਆਂ ਨਵੀਆਂ ਐਡਮਿਸ਼ਨ ਕਰੋ ਤੇ ਸਤੰਬਰ ਦੇ ਵਿੱਚ ਤੁਹਾਡਾ ਸੈਸ਼ਨ ਜਿਹੜਾ ਹੈ ਉਹ ਆਰੰਭ ਹੋਏਗਾ ਤੇ ਕੱਲ ਜਿਹੜੀ ਇੱਕ ਖਬਰ ਆਈ ਹੈ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਯੂਨੀਵਰਸਿਟੀ ਦੇ ਮੁਤਾਬਿਕ ਕਿ ਜੂਨ ਦੇ ਵਿੱਚ ਵੀ ਜਿਹੜੀਆਂ ਕੁਝ ਪ੍ਰੀਖਿਆਵਾਂ ਨੇ ਉਹ ਲਈਆਂ ਜਾ ਸਕਦੀਆਂ ਨੇ ਕਿਉਂਕਿ ਪ੍ਰੀਖਿਆ ਜਿਹੜੀ ਹੈ ਉਹ ਇਸ ਵਾਰ ਐਵੇਂ ਨਹੀਂ ਹੋਣਾ ਕਿ ਇੱਕ ਵਾਰ ਆਰਗਨਾਈਜ਼ ਕੀਤੀ ਤੇ ਉਹ ਪੇਪਰ ਜਿਹੜੇ ਨੇ ਉਹ ਸਾਰਿਆਂ ਦੇ ਹੋ ਗਏ ਪੜਾਅ ਦਰ ਪੜਾਅ ਜਿਹੜਾ ਹੈ ਇਹ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਇਹਨਾਂ ਜਿਹੜਾ ਹੈ ਇਮਤਿਹਾਨਾਂ ਨੂੰ ਨੇਪਰੇ ਚੜਾਇਆ ਜਾਣਾ ਤਾਂ ਇਹ ਵੀ ਇੱਕ ਜਿਹੜੀ ਹੈ ਇਹ ਬਹੁਤ ਵੱਡੀ ਜਿਹੜੀ ਇੱਕ ਜ਼ਿੰਮੇਵਾਰੀ ਵਾਲਾ ਕਾਰਜ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਜਿਹੜਾ ਹੈ ਉਹ ਇਸ ਸਥਿਤੀ ਦੇ ਵਿੱਚੋਂ ਸੰਭਾਲਦੇ ਹਾਂ ਬਾਹਰ ਕੱਢਦੇ ਹਾਂ ਕਿਉਂਕਿ ਥੋੜਾ ਜਿਹਾ ਕਿਉਂਕਿ ਸਾਵਧਾਨੀ ਹਟੀ ਦੁਰਘਟਨਾ ਘਟੀ ਤਾਂ ਇਹ ਚੀਜ਼ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਨਾ ਤੇ ਪੰਜਾਬੀਆਂ ਦੀ ਇੱਕ ਗੱਲ ਬੜੀ ਜਿਹੜੀ ਖਾਸ ਹੈ ਇਹ ਕੀ ਕਹਿੰਦੇ ਨੇ ਸੋਸ਼ਲ ਡਿਸਟੈਂਸਿੰਗ ਜਿਹੜਾ ਸ਼ਬਦ ਅਸੀਂ ਇਹ ਅੰਗਰੇਜ਼ੀ ਭਾਸ਼ਾ ਦਾ ਵਰਤਦੇ ਹਾਂ ਤੇ ਜੇ ਹੁਣ ਅਸੀਂ ਆਪਣੇ ਕਿਸੇ ਬਹੁਤ ਅਜੀਜ਼ ਨੂੰ ਅਸੀਂ ਇਹ ਗੱਲ ਕਹਿਣੀ ਹੋਵੇ ਕਿ ਤੂੰ ਜਿਹੜਾ ਹੈ ਉਹ ਥੋੜਾ ਜਿਹਾ ਡਿਸਟੈਂਸ ਰੱਖ ਕੇ ਖੜ ਤਾਂ ਇਹ ਸ਼ਬਦ ਜਿਹੜਾ ਹੈ ਇਹ ਸਾਡੀ ਜ਼ੁਬਾਨ ਤੇ ਨਹੀਂ ਚੜਦਾ ਤੇ ਫਿਰ ਪੰਜਾਬੀ ਦੇ ਵਿੱਚ ਹੁੰਦਾ ਕਿ ਥੋੜਾ ਜਿਹਾ ਪਰਾਂ ਮਾਰ ਤਾਂ ਇਹ ਜਿਹੜਾ ਇੱਕ ਅਪਣਾਤਵ ਵਾਲਾ ਸ਼ਬਦ ਹੈ ਹਨਾ, ਇਹ ਚੰਗੀ ਗੱਲ ਹੈ ਕਿ ਜਿਹੜੀ ਥੋੜੀ ਜਿਹੀ ਦੂਰੀ ਇਹ ਬਹੁਤ ਜ਼ਰੂਰੀ ਹੈ ਹੁਣ ਤਾਂ ਦੂਰੀਆਂ ਮਨਾਂ ਦੇ ਵਿੱਚ ਨਹੀਂ ਪੈਣੀਆਂ ਚਾਹੀਦੀਆਂ, ਪਰ ਜੇ ਸਥਿਤੀ ਨੂੰ ਸੰਭਾਲਣਾ ਹੈ, ਚਾਹੇ ਉਹ ਭਾਰਤ ਦੀ ਗੱਲ ਹੈ, ਪੰਜਾਬ ਦੀ ਗੱਲ ਹੈ, ਜਾਂ ਅਸੀਂ ਸਾਡੇ ਆਸਟ੍ਰੇਲੀਆ ਦੀ ਗੱਲ ਹੈ, ਅਸੀਂ ਜਿੱਥੇ ਵੀ ਕਿਤੇ ਹਾਂ, ਕਿ ਜੇ ਅਸੀਂ ਆਪਣੀ ਸੁਰੱਖਿਆ ਦਾ ਧਿਆਨ ਆਪ ਰੱਖਾਂਗੇ ਤਾਂ ਅਸੀਂ ਤਾਂ ਹੀ ਕੁਝ ਜਿਹੜਾ ਹੈ ਉਹ ਕਰ ਸਕਦੇ ਹਾਂ। ਅਸੀਂ ਜੇ ਮੈਂ ਗੱਲ ਪੰਜਾਬੀਆਂ ਦੀ ਕਰਾਂ ਤਾਂ ਪੰਜਾਬੀਆਂ ਦੇ ਬਾਰੇ ਚ ਗੱਲ ਹੋਰ ਵੀ ਖਾਸ ਹੈ ਕਿ ਪੰਜਾਬੀ ਅਣਗਹਿਲੀਆਂ ਤਾਂ ਕਰਦੇ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਖਾਸ ਕਰਕੇ, ਤੇ ਜਿਵੇਂ ਸਾਡੇ ਤੇ ਕੁਝ ਗੱਲਾਂ ਤਾਂ ਨਾ ਸਾਡੇ ਤੇ ਜਿਹੜੀਆਂ ਉਹ ਇਤਿਹਾਸ ਲਗਾ ਚੁੱਕਿਆ ਕਿ ਹਾਂ ਅਸੀਂ ਇਸ ਤਰ੍ਹਾਂ ਦੇ ਹਾਂ। ਕਿੰਨੇ ਪੰਜਾਬੀ ਇਤਿਹਾਸ ਬਣਾਉਂਦੇ ਬਹੁਤ ਨੇ, ਸੰਭਾਲਦੇ ਨੀ। ਅਸੀਂ ਗੁਰੂ ਘਰ ਜਾਂਦੇ ਹਾਂ, ਹਰ ਰੋਜ਼ ਅਸੀਂ ਮੱਥਾ ਵੀ ਟੇਕਦੇ ਹਾਂ, ਪਰ ਅਸੀਂ ਗੁਰੂ ਦੀ ਜਿਹੜੀ ਸਿੱਖਿਆ ਹੈ ਉਹਨੂੰ ਓਨਾ ਮੰਨਦੇ ਨੀ। ਅਸੀਂ ਕਹਿੰਦੇ ਹਾਂ ਕਿ ਅਸੀਂ ਮਾਸੂਮ ਆ ਗੱਲਾਂ ਜਿਹੀਆਂ ਕਰਦੇ ਨਾ, ਪਰ ਮੈਨੂੰ ਲੱਗਦਾ ਹੁੰਦਾ ਕਦੇ ਕਦੇ ਕਿ ਜੇ ਅਸੀਂ ਮਾਸੂਮ ਹੁੰਦੇ ਨਾ ਤਾਂ ਅਸੀਂ ਕਦੇ ਫੁੱਲ ਨਹੀਂ ਸੀ ਤੋੜਨੇ, ਤੇ ਜੇ ਅਸੀਂ ਗੁਰਬਾਣੀ ਤੇ ਹੀ ਚੱਲਦੇ, ਅਸੀਂ ਗੁਰਬਾਣੀ ਨੂੰ ਮੰਨਦੇ, ਅਸੀਂ ਜੋ ਹੈ ਸ਼ਬਦ ਗੁਰੂ ਨੂੰ ਅਪਣਾਉਂਦੇ, ਗੁਰੂ ਗ੍ਰੰਥ ਸਾਹਿਬ ਤੋਂ ਜੇ ਅਸੀਂ ਸੇਧ ਲੈਂਦੇ ਤਾਂ ਅਸੀਂ ਫੇਰ ਜਿਹੜਾ ਹੈ ਆਪਣੀਆਂ ਧੀਆਂ ਨੂੰ, ਉਹਨਾਂ ਨੂੰ ਮਾਸੂਮ ਵਿਚਾਰੀਆਂ ਨੀ, ਉਹਨਾਂ ਨੂੰ ਸ਼ਸਤਰਧਾਰੀ ਬਣਾਉਂਦੇ ਕਿ ਜਿਸ ਤਰ੍ਹਾਂ ਦਾ ਸਮਾਂ ਖਾਸ ਕਰਕੇ ਜਿਵੇਂ ਇੰਡੀਆ ਦੀ ਗੱਲ ਕਰਾਂ ਤਾਂ ਕਿਸ ਤਰ੍ਹਾਂ ਦੇ ਜਿਹੜੇ ਉੱਥੇ ਦੇ ਹਾਲਾਤ ਨੇ ਉਹ ਬਣੇ ਹੋਏ ਨੇ, ਰੇਪ ਕੇਸਿਸ ਕਿੰਨੇ ਜਿਹੜੇ ਨੇ ਉਹ ਵੱਧ ਰਹੇ ਨੇ, ਤਾਂ ਇਹ ਹਰ ਵੇਲੇ ਜਿਹੜਾ ਕਿਸੇ ਨਾ ਕਿਸੇ ਨੇ ਤੁਹਾਡੀਆਂ ਬੱਚੀਆਂ ਦੇ ਨਾਲ ਨਹੀਂ ਰਹਿਣਾ। ਇਸ ਲਈ ਮੇਰੇ ਭੈਣੋ ਵੀਰੋ, ਤੁਸੀਂ ਵਿਸ਼ਵ ਦੇ ਕਿਸੇ ਵੀ ਕੋਨੇ ਤੇ ਬੈਠੇ ਹੋ ਤਾਂ ਇਹ ਗੱਲ ਜਿਹੜੀ ਹੈ ਇਹ ਆਪਣੇ ਮਨਾਂ ਦੇ ਵਿੱਚ ਪਾ ਲਓ ਕਿ ਆਪਣੇ ਬੱਚਿਆਂ ਨੂੰ ਸਿੱਖਿਅਤ ਕਰੋ, ਉਹਨਾਂ ਨੂੰ ਸ਼ਸਤਰਧਾਰੀ ਬਣਾਓ। ਸ਼ਸਤਰਧਾਰੀ ਭਾਵ ਉਹਨਾਂ ਨੂੰ ਜਿਹੜਾ ਹੈ ਆਪਣੇ ਆਪ ਦੇ ਲਈ ਕਾਬਿਲ ਬਣਾਓ ਕਿ ਉਹ ਹਰ ਵੇਲੇ ਜਿਹੜਾ ਹੈ ਆਪਣੇ ਆਪ ਲਈ ਉਹ ਤਿਆਰ ਰਹਿਣ, ਆਪਣੀ ਸੁਰੱਖਿਆ ਕਰ ਸਕਣ। ਮਾਰਸ਼ਲ ਆਰਟ ਜਿਹੜਾ ਹੈ ਇਹ ਸਮੇਂ ਦੀ ਜ਼ਰੂਰਤ ਹੈ। ਹੁਣ ਦੇਖੋ ਜਦੋਂ ਅਸੀਂ ਪੰਛੀਆਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਪੰਛੀ ਆਲਣਾ ਬਣਾਉਂਦੇ ਨੇ ਹਨਾ, ਤਾਂ ਉਹ ਦੋਨਾਂ ਨੂੰ ਬਣਾਉਣਾ ਸਿਖਾਉਂਦੇ ਆ, ਸਿਰਫ ਨਰ ਪੰਛੀ ਨੂੰ ਹੀ ਆਲਣਾ ਬਣਾਉਣਾ ਨਹੀਂ ਸਿਖਾਉਂਦੇ, ਉਹ ਮਾਤਾ ਨੂੰ ਵੀ ਸਿਖਾਉਂਦੇ ਨੇ। ਤਾਂ ਇਸੇ ਤਰ੍ਹਾਂ ਸਾਡੀ ਸੁਰੱਖਿਆ ਹੈ, ਜੇ ਅਸੀਂ ਉੱਡਣਾ ਸਾਰੇ ਚਾਹੁੰਦੇ ਆ, ਸਮਾਨ ਸਾਨੂੰ ਸਾਰਿਆਂ ਨੂੰ ਖੁੱਲਾ ਮਿਲਿਆ ਹੋਇਆ, ਪਰ ਉੱਡਣਗੇ ਤਾਂ ਨਾ ਜੀ ਤੁਸੀਂ ਉਹਨਾਂ ਨੂੰ ਉੱਡਣ ਦਿਓਗੇ, ਉੱਡਣਾ ਸਿਖਾਓਗੇ। ਤੇ ਇਹਦੇ ਲਈ ਜ਼ਰੂਰੀ ਹੈ ਕਿ ਮਾਰਸ਼ਲ ਆਰਟ ਦੇ ਵਿੱਚ ਆਪਣੇ ਬੱਚਿਆਂ ਨੂੰ ਤੁਸੀਂ ਨਿਪੁੰਨ ਕਰੋ। ਇਹ ਸਮੇਂ ਦੀ ਜ਼ਰੂਰਤ ਹੈ, ਸਵੈ ਰੱਖਿਆ ਜਿਹੜੀ ਹੈ ਇਹ ਵੀ ਬਹੁਤ ਜ਼ਰੂਰੀ ਹੈ। ਸੋ ਗੱਲਾਂ ਤਾਂ ਪ੍ਰੋਗਰਾਮ ਦੇ ਵਿੱਚ ਚੱਲਦੀਆਂ ਰਹਿਣੀਆਂ ਨੇ, ਇੱਕ ਗੀਤ ਸੁਣ ਲੈਂਦੇ ਹਾਂ ਜੀ, ਕਿਉਂਕਿ ਜੋ ਕੁਝ ਇਹ ਜਿਹੜਾ ਵਾਪਰ ਰਿਹਾ ਨਾ ਇਹ ਕੁਦਰਤ ਦੇ ਨਾਲ ਅਸੀਂ ਖਿਲਵਾੜ ਬਹੁਤ ਕੀਤਾ। ਇਹ ਜਿੰਨੀ ਜਿਹੜੀ ਚੁੱਪ ਸਾਡੇ ਆਲੇ ਦੁਆਲੇ ਪਸਰੀ ਹੋਈ ਹੈ ਨਾ, ਇਹ ਲੱਗਦਾ ਕਿ ਗੁਨਾਹ ਜਿਹੜੇ ਨੇ ਇਸ ਵਾਰ ਮਨੁੱਖ ਨੇ ਬਹੁਤ ਵੱਡੇ ਕੀਤੇ ਨੇ, ਤਾਂ ਹੀ ਕੁਦਰਤ ਇੰਨੀ ਖਾਮੋਸ਼ ਹੈ। ਤੇ ਕਈ ਵਾਰ ਜਿਹੜੀ ਖਾਮੋਸ਼ੀ ਹੁੰਦੀ ਹੈ ਨਾ ਉਹ ਤੂਫਾਨ ਤੋਂ ਪਹਿਲਾਂ ਵਾਲੀ ਨਾ ਹੀ ਹੋਵੇ ਤਾਂ ਚੰਗੀ ਗੱਲ ਹੈ, ਕਿਉਂਕਿ ਤੂਫਾਨ ਤਾਂ ਇੱਕ ਵਾਰ ਦੇਖੋ ਪੂਰੇ ਵਿਸ਼ਵ ਦੇ ਵਿੱਚ ਆ ਹੀ ਚੁੱਕਿਆ। ਜੇ ਕੁਦਰਤ ਨੇ ਦੱਸ ਦਿੱਤਾ ਕਿ ਜੇ ਮੈਂ ਆਪਣੀ ਆਈ ਤੇ ਆਈ ਤਾਂ ਪੂਰੀ ਦੁਨੀਆਂ ਨੂੰ ਰੋਕ ਦੋ, ਸਾਰੇ ਕਹਿੰਦੇ ਸੀ ਸਾਡੇ ਕੋਲ ਵੇਲਾ ਹੈ ਨੀ, ਵਕਤ ਹੈ ਨੀ, ਤਾਂ ਰੋਕ ਦਿੱਤੇ ਸਾਰੇ ਉਹਨੇ। ਤਾਂ ਇਸ ਲਈ ਚੰਗੀ ਗੱਲ ਹੈ ਕਿ ਜੇ ਸੰਭਲ ਕੇ ਚੱਲਿਆ ਜਾਵੇ। ਜੀ ਸੁਣ ਲੈਂਦੇ ਹਾਂ ਸਰਜੀਤ ਚੀਮਾ ਦਾ ਗਾਇਆ। ਸੋ ਦੋਸਤੋ ਪ੍ਰੋਗਰਾਮ ਦੇ ਵਿਚ ਵੇਲਾ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਹੈ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਥ ਚੋਂ ਕੱਢ ਕੇ ਵੇਖ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
Safe and customer focused bus company, superior service and good value of money in every market segment, excel in anticipating, quick responding to customer needs.
AS house Sandhu bus lines da, chahe hove business tour, academic ja hove sports tour, hove vyah ja hove janmdin, khas party da sabab bane countryside ja le jani hove dharmik yatra, apne naal safar apne de ehsaas da. Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0433004472 0430044772 ਤੇ ਸੰਪਰਕ ਕਰੋ।
ਮਾਮਾ ਮਾਮਾ मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी जी विश। चलो फिर चलते हैं HK किड्स।
HK किड्स, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, ते किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK किड्स
जो की डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0005 ते, या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो
HK किड्स।
तुसी भी अपने बिजनेस ते आजकल चल रही इन्फेक्शन तो परेशान हो ता इसका सोल्यूशन है साइन गैलरी कोल, जो कि बना रहे ने स्नीज गार्ड्स, जो कि थोनू अते थोड़े एम्प्लॉइज नू बचा सकते ने डायरेक्ट पब्लिक डीलिंग तो होने वाली इस इन्फेक्शन तो। कॉन्टेक्ट करो प्रोसे नाल साइन गैलरी 9761630 या फिर ईमेल करो info@saingallery.com.au।
अपनी बिजनेस की तरक्की लई तुसी भी हरमन रेडियो दी सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे
पत्थर का फ्रीज ही है तू अगली रुत से यकीन रखी मैं लब कितों लियाना कलमा तू फुलना चोगी जमीन रखी। दोस्तों जिंदगी च कुछ लोग अजे होंगे ने जो हालात किसी भी तरह के हो आशा उम्मीद के दीवे कदे भी बुझण नहीं देंदे। अजिही एक शख्सियत दे नाल अज असीं फोन लाइन राही इंडिया दे विच जुड़िया डॉक्टर कश्मीर सिंह। डॉक्टर साहब बहुत बहुत स्वागत करते हैं थोड़ा साडे प्रोग्राम लहरां दे विच।
शुक्रिया जी, बहुत मेहरबानी, थैंक यू
जी। सब तो पहला था अपने परिवार ते विदेक सफर दे बारे च साढ़े सोते नंबर से।
मैं डॉक्टर कश्मीर सिंह जो अजकल माता गुजरी कॉलेज फतेहगढ़ साहब विखे बतौर डायरेक्टर प्रिंसिपल सेवावां निभा रहा। बेसिकली मैं अमृतसर जिले नूं बिलोंग करदा ते मेरे माता पिता जिहड़े है ओह पाकिस्तान तो 1947 दे विच पंजाब शिफ्ट होए सी। परिवार दे विच जिहड़े हैगे ओह उन्होंने कोई बहुती पढ़ाई नहीं सी कीती हुई, इह मैं कह सकदा कि अनपढ़ ही सन, पर उन्होंने अपने बच्चियां नूं बहुत वधिया एजुकेशन तालीम दित्ती। ते मेरे वड्डे भाई साहब कमिश्नर कस्टम्स गवर्नमेंट ऑफ इंडिया रिटायर होए ते मैं अपने जिहड़े हैगे ओह पढ़ाई का सफर पूरा करन तों बाद इसे कॉलेज दे विच माता गुजरी कॉलेज फतेहगढ़ साहब दे विच बतौर असिस्टेंट प्रोफेसर कमर्स डिपार्टमेंट विच भर्ती होया ते हुण अजकल मैं इसे कॉलेज दा डायरेक्टर प्रिंसिपल दे तौर ते सेवा निभा रहा।
जी डॉक्टर साहब, एक गल असीं अक्सर सुनदे हां कि हर कोई जिहड़ा है ओह अपने मूंह दे विच चांदी दा चमच लै के पैदा नहीं हुंदा, सारिआं लई हालात इक्को वर्गे नहीं हुंदे। कुछ लोग हुंदे जिहड़े अपनी मेहनत दे नाल अगे वधदे आ जिंदगी दे विच। कोई खास परेशानी या किस तरह दीआं दिक्कतां दा तुहानूं सामना करना पिआ अपने करियर दी शुरुआत दे दिनां दे विच?
करियर की शुरुआत के दिन जो माता गुजरी कॉलेज फतेहगढ़ साहब विच बहुत बतौर प्रोफेसर ज्वाइन किया अमृतसर तो मैं अपनी कहानी सुनाना चाहना। जिस दिन मैं ज्वाइन करना सी मैं उस दिन 4 बजे अमृतसर तो चल रहा क्योंकि बस से आना सी ते 5 घंटे घट तो घट अमृतसर तो फतेहगढ़ साहब पहुंचने लगते सी। ते मैं पूरे पांच मिनट पहला 9 तो कॉलेज पहुंचा, प्रिंसिपल साहब को जाके ज्वाइन किया। तो मेरे हैड ऑफ द डिपार्टमेंट मैं कहते कि तू हुणे 9 बजे तेरी क्लास है, तू क्लास में चले जा। 4 बजे मैं चलिया होया अमृतसर तो 9 बजे क्लास लाने लग गया। लगातार 2 क्लासा सी, 10:30 बजे तक कुछ बिना खाधे पीते 2 क्लासा भी लाइया। तो उस तो बाद मैं कैंटीन कॉलेज के जाके जरा है एक चाह का कप पीता। इस तरह ये ज्वाइनिंग का मेरा सफर सी, पर जो मैं ज्वाइन कर लिया उस तो बाद नैचुरली किसी बगाने थां ते आके रहण दीआं परेशानियां भी आउंदीआं ने। फिर उत्थे किराए दे मकान लैण विच भी परेशानियां आउंदीआं। ओह दिन थोड़े जिहे 1990-92 दे विच मैं ज्वाइन कीता सी माता गुजरी कॉलेज फतेहगढ़ साहब ते उदों जिहड़ा है ओह ਕੱਲੇ ਬੰਦੇ ਨੂੰ ਕੋਈ ਕਿਰਾਏ ਦਾ ਮਕਾਨ ਵੀ ਨਹੀਂ ਸੀ ਦਿੰਦਾ, ਸੋ ਮਕਾਨ ਲੱਭਣ ਚ ਬਹੁਤ ਪਰੇਸ਼ਾਨੀ ਹੋਈ। ਫਿਰ ਮਕਾਨ ਲੱਭਣ ਤੋਂ ਬਾਅਦ ਹੌਲੀ ਹੌਲੀ ਹੌਲੀ
ਹੌਲੀ ਗੱਲ ਦੇਖਣ ਦੇ ਵਿੱਚ ਆਉਂਦੀ ਹੈ ਕਿ ਜਦੋਂ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦਾ, ਕਿਸੇ ਮੁਕਾਮ ਦੇ ਉੱਤੇ ਪਹੁੰਚ ਜਾਂਦਾ, ਤਾਂ ਉਹਨੂੰ ਲੋਕੀ ਇੱਕ ਖੁਸ਼ਕਿਸਮਤ ਇਨਸਾਨ ਦੇ ਤੌਰ ਤੇ ਜਾਣਦੇ ਆ, ਪਰ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਪਰੇਸ਼ਾਨੀਆਂ ਝੱਲੀਆਂ ਹੁੰਦੀਆਂ ਜਾਂ ਉਹਨਾਂ ਦੀ ਮਿਹਨਤ, ਉਹਦੇ ਬਾਰੇ ਸਿਰਫ ਉਸ ਇਨਸਾਨ ਨੂੰ ਹੀ ਪਤਾ ਹੁੰਦਾ ਨਾ। ਹੁਣ ਤੱਕ ਤੁਸੀਂ ਕਿਹੜੇ ਕਿਹੜੇ ਅਹੁਦੇ ਉੱਤੇ ਕਿੱਥੇ ਤੇ ਕਿੰਨਾ ਕਿੰਨਾ ਸਮਾਂ ਕੰਮ ਕੀਤਾ ਜੀ?
ਮੈਂ ਮਾਤਾ ਗੁਜਰੀ ਕਾਲਜ ਵਿੱਚ ਬਤੌਰ ਪ੍ਰੋਫੈਸਰ ਭਰਤੀ ਹੋਇਆ ਤੇ ਉਸ ਤੋਂ ਬਾਅਦ ਕਾਫੀ ਲੰਬਾ ਸਮਾਂ ਪ੍ਰੋਫੈਸਰਸ਼ਿਪ ਕਰਦਾ ਰਿਹਾ। ਇਸ ਦੌਰਾਨ ਆਪਣੀ ਪੜ੍ਹਾਈ ਕੀਤੀ, ਅੱਗੇ PhD ਪ੍ਰਾਪਤ ਕੀਤੀ। ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਹੋਈ ਤੇ ਮੈਨੂੰ ਵਿਸ਼ਵ ਯੂਨੀਵਰਸਿਟੀ ਦੇ ਵਿੱਚ ਬਤੌਰ ਹੈਡ ਆਫ ਦਾ ਮੈਨੇਜਮੈਂਟ ਡਿਪਾਰਟਮੈਂਟ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਦੌਰਾਨ ਮੈਨੂੰ ਜਿਹੜਾ ਹੈ ਉਹ ਕਾਲਜ ਦੇ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਦੇ ਤੌਰ ਤੇ ਤੇ ਡੀਨ ਅਕੈਡਮਿਕ ਦੇ ਤੌਰ ਤੇ ਵੀ ਕੰਮ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਡਾਇਰੈਕਟੋਰੇਟ ਆਫ ਐਜੂਕੇਸ਼ਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਦੇ ਵਿੱਚ ਮੈਨੂੰ ਡਿਪਟੀ ਡਾਇਰੈਕਟਰ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸਾਰੀਆਂ ਸੰਸਥਾਵਾਂ ਦੀ ਵੀ ਕਰਨ ਦਾ ਮੌਕਾ ਮਿਲਿਆ। ਅਤੇ ਇਸੇ ਦੌਰਾਨ ਹੀ ਮੈਂ ਗੁਰੂ ਤੇਗ ਬਹਾਦਰ ਕਾਲਜ ਅਨੰਦਪੁਰ ਸਾਹਿਬ, ਬੜੀ ਪਵਿੱਤਰ ਧਰਤੀ ਆ ਖਾਲਸੇ ਦੀ ਜਨਮ ਭੂਮੀ, ਉਹ ਮੇਰੀ ਪਹਿਲੀ ਪ੍ਰਿੰਸੀਪਲਸ਼ਿਪ ਜਿਹੜੀ ਹੈਗੀ ਆ ਮੈਨੂੰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਕੀਤੀ। ਤੇ ਉਸ ਤੋਂ ਬਾਅਦ ਮੈਂ ਇਸ ਕਾਲਜ ਦਾ, ਮਾਤਾ ਗੁਜਰੀ ਕਾਲਜ ਜਿੱਥੇ ਅੱਜ ਕੱਲ੍ਹ ਮੇਰੇ ਸੋਵਾਂ ਦਬਾਰ ਹੈ, ਉਸ ਕਾਲਜ ਦਾ ਡਾਇਰੈਕਟਰ ਪ੍ਰਿੰਸੀਪਲ ਹੋਣ ਦਾ ਮਾਣ ਪ੍ਰਾਪਤ ਹੋਇਆ
ਜੀ। ਡਾਕਟਰ ਸਾਹਿਬ, ਜਦੋਂ ਆਮ ਵਰਗ ਤੋਂ, ਆਮ ਤਬਕੇ ਤੋਂ ਉੱਠ ਕੇ ਕੋਈ ਇਨਸਾਨ ਕਿਸੇ ਉੱਚੇ ਅਹੁਦੇ ਤੇ ਆਪਣੀ ਮੰਜ਼ਿਲ ਤੇ ਪਹੁੰਚਦਾ, ਤਾਂ ਜਿਹੜੇ ਬੱਚੇ, ਨਵੀਂ ਜਿਹੜੀ ਪੀੜ੍ਹੀ ਹੈ, ਜਿਹੜੇ ਆਮ ਲੋਕ ਨੇ, ਉਹਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਇੱਕ ਵਿਸ਼ਵਾਸ, ਇੱਕ ਹਿੰਮਤ ਜਗਦੀ ਹੈ ਕਿ ਹਾਂ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਮਨਚਾਹੀ ਮੰਜ਼ਿਲ ਜਿਹੜੀ ਹੈ ਉਹ ਪ੍ਰਾਪਤ ਕਰ ਸਕਦੇ ਹਾਂ, ਸਿਰਫ ਦ੍ਰਿੜ ਨਿਸ਼ਚਾ ਤੇ ਮਿਹਨਤ ਹੋਣੀ ਬਹੁਤ ਜ਼ਰੂਰੀ ਹੈ। ਅੱਜ ਜੇ ਅਸੀਂ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤੇ ਖਾਸ ਕਰਕੇ ਜੇ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਨੌਜਵਾਨ ਵਰਗ ਜਿਹੜਾ ਹੈ ਉਹ ਮਾਨਸਿਕ ਪਰੇਸ਼ਾਨੀਆਂ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਉਲਝਦਾ ਉਲਝਿਆ ਹੋਇਆ ਹੈ। ਜੇ ਅਸੀਂ ਦੋਨਾਂ ਦੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਤੇ ਆਪਣੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਅੰਤਰ ਵੇਖਦੇ ਹੋ?
ਅੱਜ ਦੀ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਚ ਜਿਹੜਾ ਸਭ ਤੋਂ ਵੱਡਾ ਫਰਕ ਮੈਨੂੰ ਇਹ ਲੱਗ ਰਿਹਾ ਕਿ ਸਾਡੇ ਸਮੇ ਦੇ ਵਿਚ ਟੈਕਨੋਲੋਜੀ ਇੰਨੀ ਜਿਹੜੀ ਹੈਗੀ ਆ ਉਹਦੀ ਵਰਤੋਂ ਜ਼ਿਆਦਾ ਨਹੀਂ ਸੀ, ਤੇ ਹੁਣ ਟੈਕਨੋਲੋਜੀ ਦੀ ਬਹੁਤ ਜ਼ਿਆਦਾ ਵਰਤੋਂ ਜਿਹੜੀ ਹੈ ਉਹ ਹੋ ਰਹੀ ਆ। ਇਹਦੇ ਪੋਜ਼ਿਟਿਵ ਇਫੈਕਟ ਵੀ ਨੇ ਜੇ ਟੈਕਨੋਲੋਜੀ ਦੀ ਵਰਤੋਂ ਹੋਵੇ, ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੁੰਦਾ ਜਦੋਂ ਮੈਂ ਯੂਥ ਨੂੰ ਦੇਖਦਾ ਕਿ ਉਹ ਟੈਕਨੋਲੋਜੀ ਦੀ ਜਿੰਨੀ ਵਰਤੋਂ ਕਰਨੀ ਚਾਹੀਦੀ ਆ ਉਹ ਨਹੀਂ ਕਰਦੇ, ਸਗੋਂ ਦੁਰਵਰਤੋਂ ਜ਼ਿਆਦਾ ਹੈ। ਕਈ ਤਰ੍ਹਾਂ ਦੇ ਰਿਸਰਚ ਵੀ ਹੋਈਆਂ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਆ, ਵੱਡੀ ਪਰਸੈਂਟੇਜ ਲੋਕਾਂ ਦੀ ਜਿਹੜੀ ਹੈਗੀ ਆ ਟੈਕਨੋਲੋਜੀ ਦੀ ਦੁਰਵਰਤੋਂ ਕਰਕੇ ਆਪਣਾ ਸਮਾਂ ਵਿਅਰਥ ਜਿਹੜੀ ਹੈਗੀ ਆ ਗਵਾਉਂਦੀ ਆ। ਸੋ ਇੱਕ ਧੁੰਨ ਦੇ ਪੱਕੇ ਜਿਹੜੇ ਲੋਕ ਨੇ ਹੁਣ ਅੱਜ ਦੀ ਤਰੀਕ ਵਿੱਚ, ਇਹ ਬੱਚੇ ਥੋੜੇ ਜਿਹੇ ਕਿਤੇ ਨਾ ਕਿਤੇ ਭਟਕੇ ਜ਼ਰੂਰ ਹੋਏ ਨੇ, ਟੈਕਨੋਲੋਜੀ ਦੇ ਗੁਲਾਮ ਹੋਏ ਨੇ। ਟੈਕਨੋਲੋਜੀ ਨੂੰ ਗੁਲਾਮ ਬਣਾਉਣਾ ਚਾਹੀਦਾ ਸਗੋਂ ਕਿ ਟੈਕਨੋਲੋਜੀ ਦੇ ਗੁਲਾਮ ਨਹੀਂ ਬਣਨਾ ਚਾਹੀਦਾ। ਇਹ ਥੋੜਾ ਜਿਹਾ ਫਰਕ ਅੱਜ ਦੇ ਬੱਚਿਆਂ ਵਿੱਚ ਮੈਂ ਮਹਿਸੂਸ ਕਰਦਾ, ਪਰ ਮੈਨੂੰ ਇਸ ਲਈ ਨਾ ਬੱਚਿਆਂ ਤੋਂ ਉਮੀਦਾਂ ਵੀ ਬਹੁਤ ਨੇ, ਕਿਉਂਕਿ ਇਹ ਜਿਹੜੀ ਸਾਡੀ ਹਰ ਜਨਰੇਸ਼ਨ ਹੈਗੀ ਆ ਉਹ ਪਿਛਲੀ ਜਨਰੇਸ਼ਨ ਨਾਲੋਂ ਬੈਟਰ ਹੁੰਦੀ ਆ, ਕਿਉਂਕਿ ਉਹ ਇਹ ਜਨਰੇਸ਼ਨ ਜਿਹੜੀ ਹੈ ਉਹ ਸਿੱਖ ਲੂਗੀ ਹੌਲੀ ਹੌਲੀ ਕਿ ਟੈਕਨੋਲੋਜੀ ਨੂੰ ਗੁਲਾਮ ਕਿਵੇਂ ਕਰਨਾ, ਟੈਕਨੋਲੋਜੀ ਦੀ ਵਰਤੋਂ ਕਿਵੇਂ ਕਰਨੀ ਆ, ਕਿਉਂਕਿ ਇਹ ਕੰਪਲਸ਼ਨ ਹੋ ਜਾਣੀ ਆ, ਇਹ 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 ਕੋਈ ਚੋਇਸ ਨਹੀਂ ਰਹਿਣੀ, ਇਹ ਕੰਪਲਸ਼ਨ ਹੋ ਜਾਣੀ। ਤੇ ਅੱਜ ਦੇ ਯੂਥ ਨੂੰ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਇਸ ਨਾਲ ਇਹਨਾਂ ਲਾਈਨ ਦੇ ਉੱਤੇ ਲਿਆ ਕੇ ਜੀਵਨ ਦੇ ਵਿੱਚ ਮਿਹਨਤ ਕਰਕੇ ਆਪਣੇ ਜੀਵਨ ਨੂੰ ਸਵਾਰਨਾ ਹੀ ਪੈਣਾ
ਜੀ। ਡਾਕਟਰ ਸਾਹਿਬ, ਅੱਜ ਹਰ ਮਾਪਾ ਜਿਹੜਾ ਹੈ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਇੱਕ ਡਰ ਹੈ, ਜਾਂ ਇੱਕ ਜਿਹੜਾ ਹੈ ਆਪਣੇ ਬੱਚਿਆਂ ਦੇ ਲਈ ਕਿ ਉਹ ਖੁੱਲ ਕੇ ਗੱਲ ਨਹੀਂ ਕਰ ਪਾ ਰਹੇ, ਬੱਚਿਆਂ ਤੇ ਜਿਹੜਾ ਪੇਰੈਂਟਸ ਦੇ ਵਿੱਚ ਗੈਪ ਹੈ ਉਹ ਵੱਧ ਰਿਹਾ, ਚਾਹੇ ਅਸੀਂ ਇਸ ਗੱਲ ਨੂੰ ਸਵੀਕਾਰੀਏ ਜਾਂ ਨਾ ਸੋਚੀਏ, ਹੋਰ ਕਿ ਪਹਿਲਾਂ ਵਰਗੇ ਜਿਹੜੇ ਸਾਡੇ ਰਿਸ਼ਤੇ ਨੇ ਆਪਣੇ ਪੇਰੈਂਟਸ ਦੇ ਨਾਲ ਜਾਂ ਬੱਚਿਆਂ ਨਾਲ ਉਹ ਉਸ ਤਰ੍ਹਾਂ ਦੇ ਨਹੀਂ ਰਹੇ। ਤੁਸੀਂ ਇੱਕ ਸੰਸਥਾ ਦੇ ਮੁਖੀ ਹੋਣ ਦੇ ਨਾਂ ਤੇ ਤੁਸੀਂ ਡਾਇਰੈਕਟਰ ਪ੍ਰਿੰਸੀਪਲ ਹੋ, ਤੁਹਾਡੇ ਅਧੀਨ 5,000 ਬੱਚਾ ਹੋਏਗਾ, ਤਾਂ ਅੱਜ ਦੇ ਸਮੇਂ ਦੇ ਵਿੱਚ ਇੱਕ ਜਾਂ ਦੋ ਬੱਚਿਆਂ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੈ, ਇੰਨੀ ਵੱਡੀ ਸੰਸਥਾ ਦਾ ਕਾਰਜਭਾਰ ਸੰਭਾਲਣਾ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਤੁਹਾਡਾ?
ਅਨੁਭਵ ਬਹੁਤ ਅੱਛਾ ਹੈਗਾ। ਵਿਦਿਆਰਥੀ ਨੂੰ ਜੇਕਰ ਮੈਂ ਇਹ ਮਹਿਸੂਸ ਕੀਤਾ ਆਪਣੇ ਸਾਰੇ ਟੈਨਿਓਰ ਕੈਰੀਅਰ ਦੇ ਦੌਰਾਨ ਕਿ ਜੇ ਵਿਦਿਆਰਥੀਆਂ ਨੂੰ ਤੁਸੀਂ ਆਪਣੇ ਨਾਲ ਲਾਉਣਾ ਚਾਹੋ ਤੇ ਲਾ ਸਕਦੇ ਹੋ। ਟੀਚਰ ਦਾ ਬੜਾ ਵੱਡਾ ਯੋਗਦਾਨ ਹੁੰਦਾ ਆ, ਟੀਚਰ ਦੇ ਬੱਚੇ ਜਿਹੜੇ ਹੈਗੇ ਆ ਉਹ ਕਹਿਣ ਵਿੱਚ ਹੁੰਦੇ ਆ, ਪਰ ਟੀਚਰ ਦੇ ਕੋਲ ਵੀ ਕੁਛ ਡਿਲੀਵਰ ਕਰਨ ਨੂੰ ਹੋਣਾ ਚਾਹੀਦਾ। ਸੋ ਮੈਂ ਜਦੋਂ ਵੀ ਵਿਦਿਆਰਥੀਆਂ ਨੂੰ ਐਡਰੈਸ ਕਰਦਾ ਤੇ ਵਿਦਿਆਰਥੀ ਉਹਨਾਂ ਗੱਲਾਂ ਦੇ ਉੱਤੇ ਅਮਲ ਵੀ ਕਰਦੇ ਆ ਤੇ ਉਹਨਾਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੇ ਵੀ ਆ, ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਅੱਜ ਕੱਲ ਅੱਜ ਦੀ ਤਰੀਕ ਵਿੱਚ ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਪੇਰੈਂਟਸ ਤੇ ਬੱਚਿਆਂ ਦਾ ਆਪਸ ਵਿੱਚ ਗੈਪ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ, ਉਹਦੇ ਵਿੱਚ ਮੈਂ ਇਹ ਮਹਿਸੂਸ ਕਰਦਾ ਕਿ ਇਕੱਲੇ ਬੱਚਿਆਂ ਦਾ ਕਸੂਰ ਨਹੀਂ, ਅਸੀਂ ਇਕੱਲੀ ਯੂਥ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਆਮ ਤੌਰ ਤੇ ਸਾਰਾ ਬਲੇਮ ਪੇਰੈਂਟਸ ਵੀ ਜਿਹੜੇ ਹੈਗੇ ਯੂਥ ਨੂੰ ਦੇ ਰਿਹਾ, ਸੋਸਾਇਟੀ ਵੀ ਯੂਥ ਨੂੰ ਦੇ ਰਹੀ ਆ। ਯੂਥ ਇੰਨਾ ਵੀ ਜਿਹੜਾ ਹੈਗਾ ਉਹ ਭਟਕਿਆ ਨਹੀਂ ਹੋਇਆ, ਸਮੱਸਿਆ ਕਿਤੇ ਨਾ ਕਿਤੇ ਆ ਕਿ ਜਿਨ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ, ਪੇਰੈਂਟਸ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ, ਅਧਿਆਪਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ, ਤੇ ਵਿਦਿਆਰਥੀ ਜਿਹੜਾ ਹੈਗਾ ਜਾਂ ਯੂਥ ਹੈ ਜਿਹੜਾ ਉਹਦੂ ਜ਼ਿੰਮੇਵਾਰੀਆਂ ਸਾਰੀਆਂ ਨਿਭਾਉਣ ਨੂੰ ਕਿਹਾ ਜਾ ਰਿਹਾ। ਮੈਨੂੰ ਇਹ ਲੱਗਦਾ ਹੁੰਦਾ ਕਿ ਜੇਕਰ ਵਿਦਿਆਰਥੀ ਜਿਹੜੇ ਹੈਗੇ ਆ ਜਾਂ ਮਾਪੇ ਜਿਹੜੇ ਉਹ ਆਪਣੇ ਬੱਚਿਆਂ ਨੂੰ ਪ੍ਰੋਪਰ ਧਿਆਨ ਦੇਣ, ਅੱਜ ਕੱਲ੍ਹ ਮਾਪੇ ਵੀ ਹਾਈਟੈਕ ਹੋ ਗਏ ਨਾ, ਉਹ ਵੀ ਟੈਕਨੋਲੋਜੀ ਦੀ ਜ਼ਿਆਦਾ ਵਰਤੋਂ ਕਰ ਰਹੇ, ਉਹ ਵੀ ਗੱਲ ਨਹੀਂ ਕਰਦੇ ਆਪਣੇ ਬੱਚਿਆਂ ਨਾਲ, ਉਹ ਬੱਚਿਆਂ ਦੇ ਨਾਲ ਵੀ ਜਿਹੜਾ ਹੈ ਉਹ ਫਰੈਂਡਲੀ ਨਹੀਂ ਹੁੰਦੇ। ਸੋ ਕਿਤੇ ਨਾ ਕਿਤੇ ਪੇਰੈਂਟਸ ਦਾ ਵੀ ਕਸੂਰ ਆ, ਬੱਚਿਆਂ ਨੂੰ ਜਿਹੜਾ ਹੈਗਾ ਉਹ ਜਿਹੜੀ ਇੱਕ ਬੜੀ ਵੱਡੀ ਗੱਲ ਕਿਸੇ ਨੇ ਕਹੀ ਸੀ ਕਿ ਬਜ਼ੁਰਗਾਂ ਦਾ ਸਤਿਕਾਰ ਤੇ ਜਵਾਨਾਂ ਨੂੰ ਅਧਿਕਾਰ ਤੇ ਬੱਚਿਆਂ ਨਾਲ ਪਿਆਰ, ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ। ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਨੇ ਉਹ ਆਪਣਾ ਗਲਬਾ ਨਹੀਂ ਛੱਡਦੇ, ਜਿਹੜੇ ਯੂਥ ਹੈ ਜਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਉਸ ਲੈਵਲ ਦੀ ਜਿਹੜੀ ਅਪਣਾਤੀ ਨਹੀਂ ਮਿਲ ਰਹੀ, ਇਸ ਕਰਕੇ ਉਹ ਜਿਹੜੇ ਹੈਗੇ ਆ ਉਹ ਦੂਰ ਹੋ ਰਹੇ ਆਪਣੇ ਮਾਪਿਆਂ ਤੋਂ। ਮੈਂ ਜਦੋਂ ਬੱਚਿਆਂ ਨਾਲ ਐਡਰੈਸ ਕਰਦਾ, ਬੜੇ ਜੁੜੇ ਹੋਏ ਨੇ ਬੱਚੇ, ਮਤਲਬ 1999 ਤੋਂ ਪੜ੍ਹਾਉਣਾ ਸ਼ੁਰੂ ਕੀਤਾ ਸੀ, ਅਜੇ ਤੱਕ ਪਰਿਵਾਰਕ ਰਿਲੇਸ਼ਨ ਨੇ ਬੱਚਿਆਂ ਨਾਲ, ਕਿਉਂਕਿ ਜਿਹੜੇ ਹੈਗੇ ਨੇ ਉਹ ਉਹਨਾਂ ਨਾਲ ਬੜੇ ਆਪਣਾ ਹੱਥ ਨਾਲ ਫਰੈਂਡਲੀ ਹੋ ਕੇ ਉਹਨਾਂ ਨੂੰ ਪੜ੍ਹਾਇਆ ਵੀ, ਦਬਕਾ ਵੀ ਮਾਰਿਆ, ਪਰ ਉਹਨਾਂ ਦੇ ਨਾਲ ਪਿਆਰ ਵੀ ਕੀਤਾ। ਸੋ ਇਸ ਤਰੀਕੇ ਦੀ ਜਿਹੜੀ ਕਿਤੇ ਨਾ ਕਿਤੇ ਅੱਜ ਦੇ ਟੀਚਰ ਵਿੱਚ ਵੀ ਉਹ ਪਣਾਤੀ ਰਹੀ, ਮਾਪੇ ਵੀ ਉਨੀ ਆਪਣੇ ਨਾਲ ਆਪਣੇ ਬੱਚਿਆਂ ਦੇ ਨਾਲ ਜਿਹੜਾ ਵਿਵਹਾਰ ਨਹੀਂ ਕਰਦੇ, ਇਸ ਕਰਕੇ ਬੱਚੇ ਕਿਤੇ ਨਾ ਕਿਤੇ ਭੜਕ ਰਹੇ। ਮੈਨੂੰ ਇਹ ਲੱਗਦਾ ਭੜਕ ਰਿਹਾ ਕਿ ਜਿਹੜੇ ਬੱਚੇ ਤੇ ਉੱਤੇ ਜ਼ਿਆਦਾ ਬਲੇਮ ਗੇਮ ਜਾਂ ਬਲੇਮ ਕਰਨ ਦੀ ਬਜਾਏ ਮਾਪਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ, ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ। ਜਦੋਂ ਇਹਨਾਂ ਦੋਵਾਂ ਨੂੰ ਅਹਿਸਾਸ ਹੋ ਗਿਆ ਤੇ ਮੈਨੂੰ ਲੱਗਦਾ ਕਿ ਸਾਡੇ ਯੂਥ ਨੂੰ ਵੀ ਅਹਿਸਾਸ ਹੋ ਜਾਊਗਾ।
ਜੀ, ਮਤਲਬ ਕਿ ਇੱਕ ਜਿਹੜਾ ਹਾਮ ਪੱਖੀ ਸੰਚਾਰ ਹੈ, ਪੋਜ਼ਿਟਿਵ ਕਮਿਊਨੀਕੇਸ਼ਨ ਨਹੀਂ ਹੋ ਰਹੀ ਦੋਨੇ ਧਿਰਾਂ ਵੱਲੋਂ, ਤੇ ਸੰਵਾਦ ਦੀ ਥਾਂ ਤੇ ਵਿਵਾਦ ਜਿਹੜਾ ਹੈ ਉਹ ਹੋ ਰਿਹਾ।
ਜੀ ਬਿਲਕੁਲ
ਜੀ। ਡਾਕਟਰ ਸਾਹਿਬ, ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ, ਕੁਝ ਕਹਿਣਾ ਚਾਹੋਗੇ?
ਸੁਨੇਹਾ ਖਾਸ ਕਰਕੇ ਵਿਦੇਸ਼ਾਂ ਚ ਵਸਦੇ ਬੱਚਿਆਂ ਵਾਸਤੇ, ਸਟੂਡੈਂਟਸ ਵਾਸਤੇ ਤਾਂ ਇਹ ਆ ਕਿ ਬਹੁਤ ਮਿਹਨਤ ਕਰਕੇ ਤੁਹਾਡੇ ਮਾਪਿਆਂ ਨੇ ਤੁਹਾਨੂੰ ਜਿਹੜਾ ਹੈ ਉਹ ਇਹਨਾਂ ਦੇਸ਼ਾਂ ਦੇ ਵਿੱਚ ਪੜ੍ਹਨ ਵਾਸਤੇ ਭੇਜਿਆ, ਇਹਦੇ ਵਿੱਚ ਤੁਹਾਡੇ ਤੇ ਵੱਡੀ ਇਨਵੈਸਟਮੈਂਟ ਵੀ ਕੀਤੀ ਹੈ ਉਹਨਾਂ ਨੇ, ਤੇ ਇੱਥੇ ਆ ਕੇ ਸਿਰਫ ਤੇ ਸਿਰਫ ਜਿਹੜਾ ਹੈ ਉਹ ਲੇਬਰ ਵਾਲੇ ਪਾਸੇ ਨਾ ਜਾਓ, ਮਿਹਨਤ ਵੀ ਕਰੋ, ਲੇਬਰ ਕਰੋ ਤੇ ਨਾਲ ਆਪਣੀ ਪੜ੍ਹਾਈ ਜ਼ਰੂਰ ਜਾਰੀ ਰੱਖੋ, ਤੇ ਪੜ੍ਹਾਈ ਕਰਕੇ ਵੱਡੇ ਅਹੁਦਿਆਂ ਤੇ ਵਿਦੇਸ਼ਾਂ ਵਿੱਚ ਪਹੁੰਚੋ, ਤਾਂ ਕਿ ਜਿਹੜਾ ਹੈਗਾ ਉਹ ਸਾਡੇ ਜਿਹੜਾ ਹੈਗਾ ਉਹ ਇਸ ਇੱਥੇ ਮਾਪੇ ਵੀ ਤੁਹਾਡੇ ਤੋਂ ਸੰਤੁਸ਼ਟ ਹੋਣ, ਤੇ ਤੁਸੀਂ ਉਹਨਾਂ ਮਾਪਿਆਂ ਦਾ ਜਿਹੜਾ ਹੈਗਾ ਵਿਦੇਸ਼ਾਂ ਦੇ ਵਿੱਚ ਵੀ ਨਾਮ ਰੋਸ਼ਨ ਕਰੋ, ਆਪਣੇ ਰਾਜ ਦਾ ਪੰਜਾਬ ਦਾ ਨਾਮ ਰੋਸ਼ਨ ਕਰੋ, ਆਪਣੇ ਜਿਹੜੇ ਹੈਗੇ ਆ ਉਹ ਦੇਸ਼ ਦਾ ਨਾਮ ਰੋਸ਼ਨ ਕਰੋ, ਕਿਉਂਕਿ ਮੈਂ ਦੇਖਦਾ ਬਹੁਤੇ ਬੱਚੇ ਜਿਹੜੇ ਹੈਗੇ ਨੇ ਉਹ ਬਾਹਰ ਜਾ ਕੇ ਛੋਟੇ ਛੋਟੇ ਕੰਮਾਂ ਦੇ ਵਿੱਚ ਲੱਗ ਕੇ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗਲਤ ਆਦਤਾਂ ਦਾ ਸ਼ਿਕਾਰ ਹੋ ਕੇ ਉਹ ਨਿੱਕ ਜੋਗੇ ਰਹਿ ਜਾਂਦੇ ਆ ਤੇ ਸਾਰੀ ਉਮਰ ਲੇਬਰ ਕਰਦੇ ਰਹਿੰਦੇ ਆ। ਸੋ ਲੇਬਰ ਵੀ ਕਰੋ, ਮਿਹਨਤ ਵੀ ਕਰੋ, ਤੇ ਪੜ੍ਹ ਕੇ ਪੈਸੇ ਇਕੱਠੇ ਕਰਕੇ ਆਪਣੇ ਜੀਵਨ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਨਾ ਛੱਡੋ। ਬੱਚੇ ਪੜ੍ਹਾਈ ਛੱਡਦੇ ਜਾ ਰਹੇ ਆ, ਜਾਂਦੇ ਤਾਂ ਸਟੂਡੈਂਟ ਵੀਜ਼ਾ ਲੈ ਕੇ ਆ, ਸਟੱਡੀ ਵੀਜ਼ੇ ਤੇ ਜਾਂਦੇ ਆ, ਪਰ ਸਟੱਡੀ ਬਹੁਤ ਸਾਰੇ ਬੱਚੇ ਨਹੀਂ ਕਰਦੇ। ਸੋ ਮੇਰੀ ਬੱਚਿਆਂ ਨੂੰ ਸਿਰਫ ਇਹੀ ਕਿਹਾ ਕਿ ਜਿਹੜਾ ਹੈ ਉਹ ਮਿਹਨਤ ਕਰੋ, ਮਿਹਨਤਾਂ ਦੇ ਜਿਹੜੇ ਹੈਗੇ ਆ ਉਹ ਫਲ ਜ਼ਰੂਰ ਮਿਲਦੇ ਹੁੰਦੇ ਆ। ਸੰਸਾਰ ਦੇ ਵਿੱਚ ਕਦੀ ਮਿਹਨਤ ਕਿਸੇ ਦੀ ਬੇਕਾਰ ਨਹੀਂ ਜਾਂਦੀ, ਹਾਰਡ ਵਰਕ ਨੈਵਰ ਗੋਜ਼ ਨੈਵਰ ਗੋਜ਼ ਅਨਰਿਵਾਰਡਡ, ਇਟ ਪੇਜ਼ ਸੂਨਰ ਔਰ ਲੇਟਰ।
ਜੀ ਡਾਕਟਰ ਸਾਹਿਬ, ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਸਾਡੇ, ਕਿਉਂਕਿ ਸਵੇਰ ਦਾ ਵੇਲਾ ਹੁਣ, ਇਸ ਵੇਲੇ ਉਹ ਆਪਣੇ ਕਾਲਜ ਦੇ ਲਈ ਜਾਂ ਕੰਮਾਂ ਕਾਰਾਂ ਦੇ ਲਈ ਜਾ ਰਹੇ ਹੋਣੇ, ਤਾਂ ਮੈਨੂੰ ਉਮੀਦ ਹੈ ਕਿ ਉਹ ਤੁਹਾਡੀ ਇਸ ਗੱਲ ਤੇ ਜ਼ਰੂਰ ਗੌਰ ਕਰਨਗੇ। ਇੱਕ ਛੋਟਾ ਜਿਹਾ ਸਵਾਲ ਮੇਰੇ ਮਨ ਦੇ ਵਿੱਚ ਹੁਣੇ ਹੁਣੇ ਆਇਆ ਕਿ ਕਿਤੇ ਨਾ ਕਿਤੇ ਨਾ ਸਾਡੇ ਬੱਚਿਆਂ ਦੇ ਮਨ ਦੇ ਵਿੱਚ ਇੱਕ ਗੱਲ ਹਲੇ ਵੀ ਜਿਹੜੀ ਚੱਲਦੀ ਹੈ ਕਿ ਮਿਹਨਤ ਠੀਕ ਹੈ, ਮਿਹਨਤ ਦੇ ਨਾਲ ਸਾਡਾ ਲੱਕ ਵੀ ਕੰਮ ਕਰਦਾ, ਕਿਸਮਤ ਵੀ ਕੋਈ ਚੀਜ਼ ਹੁੰਦੀ ਹੈ, ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਕਿਸਮਤ ਦੇ ਸਹਾਰੇ ਜਿਹੜੇ ਲੋਕ ਰਹਿੰਦੇ ਨੇ, ਮੈਨੂੰ ਲੱਗਦਾ ਉਹ ਕਿਸਮਤ ਦਾ ਬਹੁਤ, ਜੇ ਅਸੀਂ ਮੰਨਦੇ ਨੀ ਇਸ ਗੱਲ ਨੂੰ, ਤਾਂ ਬਹੁਤ ਥੋੜਾ ਰੋਲ ਆ। ਜੇ 70% ਜਾਂ 80% ਮਿਹਨਤ ਤੁਹਾਨੂੰ ਕਿਸੇ ਪਾਸੇ ਲਾ ਦਿੰਦੀ ਆ, ਤੇ ਉਹਦੇ ਪਿੱਛੇ 30% ਜਾਂ 20% ਕਿਤੇ ਨਾ ਕਿਤੇ ਕਿਸਮਤ ਵੀ ਹੁੰਦੀ ਆ, ਜੇ ਆਪਾਂ ਇਸ ਗੱਲ ਨੂੰ ਮਹਿਸੂਸ ਵੀ ਕਰਦੇ ਹਾਂ। ਪਰ ਜਿਹੜੇ ਲੋਕ ਮਿਹਨਤੀ ਹੁੰਦੇ ਆ, ਉਹ ਆਮ ਤੌਰ ਤੇ ਕਿਹਾ ਜਾਂਦਾ ਹੁੰਦਾ ਕਿ ਜਿਹੜੀ ਲੱਕ ਹੈ ਦੈਟ ਆਲਵੇਜ ਫੇਵਰਸ ਦ ਬਰੇਵ ਐਂਡ ਹਾਰਡ ਵਰਕਰ। ਸੋ ਉਹ ਜਿਹੜੀ ਕਿਸਮਤ ਆ ਉਹ ਕਾਇਰਾਂ ਨੂੰ, ਤੇ ਜਿਹੜੇ ਮਿਹਨਤ ਕਸ਼ ਨਹੀਂ ਹੁੰਦੇ ਜਾਂ ਸ਼ਰਕਰ ਹੁੰਦੇ ਉਹਨਾਂ ਦਾ ਸਾਥ ਨਹੀਂ ਦਿੰਦੀ ਹੁੰਦੀ। ਪਰਮਾਤਮਾ ਸਿਰਫ ਉਹਨਾਂ ਦੀ ਹੈਲਪ ਕਰਦਾ ਜਿਹੜੇ ਆਪਣੀ ਹੈਲਪ ਆਪ ਕਰਦੇ ਹੁੰਦੇ। ਸੋ ਕਿਸਮ ਦੇ ਸਹਾਰੇ ਨਾ ਰਹੋ, ਮਿਹਨਤ ਕਰੋ ਤਕੜੇ ਹੋ ਕੇ। ਤੁਹਾਡੇ ਚ ਜੇ ਜਜ਼ਬਾ ਆ, ਤੁਹਾਡੇ ਚ ਜੇ ਤਾਕਤ ਆ, ਸੋ ਮਿਹਨਤ ਕਰਕੇ ਆਪਣੇ ਜੀਵਨ ਨੂੰ ਜਿਹੜੀ ਮਰਜ਼ੀ ਬੁਲੰਦੀ ਤੇ ਰਹਿ ਜਾਓ। ਮਿਹਨਤ ਕਰਕੇ ਬੰਦਾ ਅਸਮਾਨ ਤੱਕ ਵੀ ਪਹੁੰਚ ਸਕਦਾ।
ਜੀ ਡਾਕਟਰ ਸਾਹਿਬ, ਤੁਸੀਂ ਆਪਣੇ ਬਿਜ਼ੀ ਸ਼ੈਡਿਊਲ ਦੇ ਵਿੱਚ ਵੀ ਸਾਡੇ ਲਈ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਸ਼ੁਕਰੀਆ ਜੀ, ਬਹੁਤ ਧੰਨਵਾਦ, ਥੈਂਕ ਯੂ।
ਚਾਂਟਾ ਰਾਹੀਂ ਆ ਗਿਆ ਸੀ ਬਾਹਰ ਨੂੰ, ਉੱਥੇ ਕੋਈ ਦਿਸਿਆ ਨੀ ਰਾਹ, ਹੋਰ ਕਿਹੜਾ ਦੱਸ ਮੈਨੂੰ ਸੱਜਣਾ, ਪੰਜਾਬ ਛੱਡਣੇ ਦਾ ਚਿੜਿਆ ਸੀ ਚਾ, ਹੋਰ ਕਿਹੜਾ ਦੱਸ ਮੈਨੂੰ ਸੱਜਣਾ, ਪੰਜਾਬ ਛੱਡਣੇ ਦਾ ਚਿੜਿਆ ਸੀ ਚਾ। ਉਹ ਹੱਥ ਰੱਬ ਦਾ ਉਹ ਲੱਗਦਾ ਆਕਾਸ਼ ਹੈ, ਜੇ ਦੇਵਤਿਆਂ ਵਰ ਗਏ ਨੇ ਤਾਰੇ, ਜੇ ਸਭ ਦਾ ਬਲਾਲਣਾ ਪੰਜਾਬ ਨੂੰ ਕਿੱਥੇ ਕਿੱਥੇ ਬਣਦੇ ਸੀ ਰੰਗਲੇ ਚੁਬਾਰੇ। ਉੱਥੇ ਹਰ ਪਿੰਡ ਵਿੱਚ ਦੋ ਦੋ ਸਾਧ ਨੇ, ਇਹਨਾਂ ਪਖੰਡੀਆਂ ਚੋਂ ਰੱਬ ਨਹੀਂ ਉਹ ਲੱਭਦੇ, ਇੱਥੇ ਲੋੜੋ ਵੱਧ ਨਾਸ ਤੱਕ ਨੇ, ਤਾਂ ਵੀ ਹਿਊਮੈਨਿਟੀ ਦੇ ਬੜੇ ਨੇੜੇ ਲੱਗਦੇ, ਇੱਥੇ ਲੋੜੋ ਵੱਧ ਨਾਸ ਤੱਕ ਨੇ, ਇਨਸਾਨੀਅਤ ਦੇ ਨੇ ਨੇੜੇ ਲੱਗਦੇ। ਬਣੇ ਹਰ ਕੋਈ ਠੇਕੇਦਾਰ ਕੌਮ ਦਾ, ਦੱਸ ਕੀ ਲਿਖਾਂ ਕਿਹਦੇ ਕਿਹਦੇ ਬਾਰੇ, ਜੇ ਸਭ ਦਾ ਬਲਾਲਣਾ ਪੰਜਾਬ ਨੂੰ ਕਿੱਥੇ ਬਣਨੇ ਸੀ ਰੰਗਲੇ ਚੁਬਾਰੇ, ਜੇ ਸਭ ਦਾ ਬਲਾਲਣਾ ਪੰਜਾਬ ਨੂੰ ਕਿੱਥੇ ਬਣਨੇ ਸੀ ਰੰਗਲੇ ਚੁਬਾਰੇ। ਜਦੋਂ ਚੱਕ ਚੱਕ ਟੰਗਦੇ ਸੀ ਪਿੰਡਾਂ ਚੋਂ, ਸਾਰੇ ਹੀ ਵਿਦੋਸ਼ੇ ਪੁੱਤ ਮਾਵਾਂ ਦੇ, ਉਦੋਂ ਇਹਨਾਂ ਨੇ ਬੁੱਕਲਾਂ ਚ ਸਾਂਭੇ ਸੀ, ਝੁੰਡ ਫਿਰਦੇ ਸੀ ਚੱਕਣੇ ਨੂੰ ਕਾਵਾਂ ਦੇ, ਉਦੋਂ ਇਹਨਾਂ ਨੇ ਬੁੱਕਲਾਂ ਚ ਸਾਂਭੇ ਸੀ, ਝੁੰਡ ਫਿਰਦੇ ਸੀ ਚੱਕਣੇ ਨੂੰ ਕਾਵਾਂ ਦੇ। ਕਾਦੀ ਐ ਆਜ਼ਾਦੀ ਅੱਜ ਵੀ ਗੁਲਾਮ ਆ, ਲੱਖ ਲਾਣਤਾਂ ਤੇਰੇ ਤੇ ਸਰਕਾਰੇ, ਜੇ ਸਭ ਦਾ ਬਲਾਲਣਾ ਪੰਜਾਬ ਨੂੰ ਕਿੱਥੇ ਬਣਨੇ ਸੀ ਰੰਗਲੇ ਚੁਬਾਰੇ, ਜੇ ਸਭ ਦਾ ਬਲਾਲਣਾ ਪੰਜਾਬ ਨੂੰ ਕਿੱਥੇ ਬਣਨੇ ਸੀ ਰੰਗਲੇ ਚੁਬਾਰੇ। ਮਾਰ ਲਿਆ ਸਾਨੂੰ ਮਾੜੀ ਨੀਤੀਆਂ ਨੇ।
ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਅਸੀਂ ਹੁਣ ਗੱਲ ਕਰਦੇ ਹਾਂ ਕਿ ਵਿਸ਼ਵ ਦੇ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜਿਹੜੇ ਆਪਣੀ ਮਿਹਨਤ ਦੇ ਨਾਲ, ਆਪਣੀ ਹਿੰਮਤ ਦੇ ਨਾਲ ਦੁਨੀਆਂ ਦੇ ਵਿੱਚ ਆਪਣੀ ਥਾਂ ਬਣਾ ਲੈਂਦੇ ਨੇ। ਤੇ ਅਜਿਹੀਆਂ ਹੀ ਸ਼ਖਸੀਅਤਾਂ ਦੇ ਵਿੱਚੋਂ ਜਿਹੜੇ ਇੱਕ ਸੀਗੇ, ਉਹ ਸੀ ਅਮਰੀਕੀ ਰਾਸ਼ਟਰਪਤੀ ਇਬਰਾਹਿਮ ਲਿੰਕਨ। ਉਹ ਜਿਹੜੇ ਨੇ ਅਮਰੀਕਾ ਦੇ ਸਭ ਤੋਂ ਮਨਪਸੰਦ ਰਾਸ਼ਟਰਪਤੀ ਜਿੰਨੇ ਹੁਣ ਰਹੇ ਨੇ, ਉਹਨਾਂ ਦੇ ਵਿੱਚੋਂ ਲਿੰਕਨ ਨੂੰ ਇੱਕ ਮੰਨਿਆ ਜਾਂਦਾ ਹੈ। ਜਿੰਨੀ ਮਿਹਨਤ ਇਬਰਾਹਿਮ ਲਿੰਕਨ ਨੇ ਕੀਤੀ, ਜਿੰਨਾ ਸੰਘਰਸ਼ ਉਹਨਾਂ ਨੇ ਕੀਤਾ, ਸ਼ਾਇਦ ਹੀ ਕੋਈ ਹੋਰ ਵਿਅਕਤੀ ਜਿਹੜਾ ਹੈ ਉਹ ਕਰ ਸਕਦਾ। ਉਹਨਾਂ ਨੇ
ਅੰਤਾਂ ਦੀ ਗਰੀਬੀ ਵੇਖੀ। ਸਕੂਲ ਜਾਣ ਤੱਕ ਲਈ ਪੈਸੇ ਨਹੀਂ ਸੀ, ਫੀਸ ਕਿਤਾਬਾਂ ਲਈ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ। ਬਚਪਨ ਤੋਂ ਹੀ ਮਜ਼ਦੂਰੀ ਇਬਰਾਹਿਮ ਲਿੰਕਨ ਨੇ ਕੀਤੀ। 9 ਸਾਲਾਂ ਦੇ ਜਦੋਂ ਲਿੰਕਨ ਸਨ ਤਾਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਭਾਵ ਕਿਹੜੀ ਸਮੱਸਿਆ ਹੈ ਜਿਹੜੀ ਲਿੰਕਨ ਦੇ ਜੀਵਨ ਦੇ ਵਿੱਚ ਨਹੀਂ ਆਈ, ਕਿਉਂਕਿ ਫਰਵਰੀ 1809 ਦੇ ਵਿੱਚ ਅਮਰੀਕਾ ਦੇ ਇੱਕ ਕੈਂਟ ਦੇ ਰਾਜ ਦੇ ਵਿੱਚ ਹਾਰਡਨ ਕੌਂਡੀ ਨਾਂ ਦੀ ਥਾਂ ਤੇ ਉਹਨਾਂ ਦਾ ਜਨਮ ਹੋਇਆ ਸੀ ਤੇ 1809 ਤੋਂ ਬਾਅਦ 1960 ਦੇ ਵਿੱਚ ਉਹ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਬਣੇ। 1909 ਤੋਂ ਲੈ ਕੇ 1960 ਤੱਕ ਲਗਾਤਾਰ ਲੰਮੇ ਸੰਘਰਸ਼ ਦੀ ਮਿਸਾਲ ਹੈ ਜਿਹੜਾ ਉਹਨਾਂ ਦਾ ਜੀਵਨ ਹੈ। ਲਗਾਤਾਰ ਸੰਘਰਸ਼ ਜਿਹੜਾ ਹੈ ਉਹ ਇਹਦੇ ਲਈ ਹੁੰਦਾ, ਉਹਨਾਂ ਨੇ ਕਰਦੇ ਰਹੇ ਨੇ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਲਗਾਤਾਰ ਸੰਘਰਸ਼ ਉਹਨਾਂ ਨੇ ਕੀਤਾ। ਇੱਥੋਂ ਤੱਕ ਕਿ ਲਿੰਕਨ ਜਿਸ ਕੁੜੀ ਨੂੰ ਪਸੰਦ ਕਰਦੀ ਸੀ, ਉਹਨੂੰ ਪਿਆਰ ਕਰਦੀ ਸੀ, ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ, ਉਸ ਲੜਕੀ ਦੀ ਵੀ ਜਿਹੜੀ ਮੌਤ ਹੈ ਉਹ ਹੋ ਗਈ ਸੀ। ਦਾਸ ਪ੍ਰਥਾ ਨੂੰ ਅਮਰੀਕਾ ਦੇ ਵਿੱਚੋਂ ਖਤਮ ਕਰਨ ਲਈ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਤੇ ਫਿਰ ਉਹਨਾਂ ਨੂੰ ਲੱਗਿਆ ਕਿ ਰਾਜਨੀਤੀ ਵਿੱਚ ਜਾਣਾ ਦਾਸ ਪ੍ਰਥਾ ਨੂੰ ਖਤਮ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਤੇ ਜਿਹੜੀ ਉਹਨਾਂ ਨੇ ਚੋਣ ਲੜੀ ਤੇ ਉਹ ਅਸਫਲ ਹੋਏ ਇਹਦੇ ਵਿੱਚ। ਤੇ ਇੱਕ ਵੇਲਾ ਅਜਿਹਾ ਵੀ ਆਇਆ ਕਿ ਲਿੰਕਨ ਆਪਣੀਆਂ ਅਸਫਲਤਾਵਾਂ ਤੋਂ, ਲਗਾਤਾਰ ਮਿਲ ਰਹੀਆਂ ਅਸਫਲਤਾਵਾਂ ਨੇ ਉਹਨਾਂ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਉਹ ਆਪਣੇ ਆਪ ਤੋਂ ਡਰਨ ਲੱਗੇ ਸੀ ਕਿ ਕਿਤੇ ਮੈਂ ਆਤਮ ਹੱਤਿਆ ਨਾ ਕਰ ਲਾਂ। ਉਸ ਦੌਰ ਦੇ ਵਿੱਚ ਇੰਨੀ ਮਿਹਨਤ ਜਦੋਂ ਉਹਨਾਂ ਨੇ ਕੀਤੀ ਤਾਂ ਲਗਾਤਾਰ ਜਿਹੜੀ ਹੈ ਨਾਕਾਮਯਾਬੀ ਜਦੋਂ ਉਹਨਾਂ ਨੂੰ ਮਿਲ ਰਹੀ ਸੀ, ਉਸ ਸਥਿਤੀ ਦੇ ਵਿੱਚ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ, ਹਾਲਾਤ ਜਿਹੜੇ ਨੇ ਉਹ ਹੋਰ ਖਰਾਬ ਹੋ ਜਾਂਦੇ, ਤਾਂ ਇੱਕ ਵੇਲਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਵੀ ਆਇਆ ਸੀ। ਪਰ ਜਦੋਂ ਉਹ ਅਮੈਰੀਕਾ ਦੇ 16ਵੇਂ ਰਾਸ਼ਟਰਪਤੀ ਬਣੇ ਤਾਂ ਉਹਨਾਂ ਨੇ ਅਮੈਰੀਕਾ ਨੂੰ ਇੱਕ ਬਹੁਤ ਵੱਡੇ ਸੰਕਟ, ਜਿਹਨੂੰ ਸਿਵਲ ਵਾਰ ਕਹਿੰਦੇ ਆ, ਭਾਵ ਅਮਰੀਕੀ ਗ੍ਰਹਿ ਯੁੱਧਾਂ ਤੋਂ ਬਚਾਉਣ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਦਾਸ ਪ੍ਰਥਾ ਅਮੈਰੀਕਾ ਦੇ ਵਿੱਚੋਂ ਉਹਨਾਂ ਨੇ ਖਤਮ ਕੀਤੀ ਤੇ ਬਹੁਤ ਸੰਘਰਸ਼ ਜਿਹੜਾ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਕੀਤਾ। 1809 ਦੇ ਵਿੱਚ ਜਨਮ ਹੋਇਆ ਥੋਮਸ ਲਿੰਕਨ ਤੇ ਨੈਂਸੀ ਲਿੰਕਨ ਦੇ ਘਰ ਤੇ 1811 ਦੇ ਵਿੱਚ, ਭਾਵੇਂ ਜਦੋਂ 2 ਸਾਲਾਂ ਦੇ ਸੀ, ਉਦੋਂ ਵੀ ਇਹ ਜ਼ਮੀਨੀ ਵਿਵਾਦ ਉਹਨਾਂ ਦਾ ਇੱਕ ਹੋਇਆ ਤੇ ਜਿਸ ਕਰਕੇ ਉਹਨਾਂ ਨੇ ਜਿਹੜਾ ਆਪਣਾ ਬਣਾਇਆ ਹੋਇਆ ਛੋਟਾ ਜਿਹਾ ਘਰ ਸੀ ਉਹਨਾਂ ਨੂੰ ਉਹ ਵੀ ਉੱਥੋਂ ਛੱਡ ਕੇ ਜਾਣਾ ਪਿਆ। ਫਿਰ 1816 ਦੇ ਵਿੱਚ ਉਹ ਇੰਡੀਆਨਾ ਦੀ ਕੋਹਿਓ ਨਦੀ ਦੇ ਕੰਢੇ ਤੇ ਵਸੇ, ਜਿੱਥੇ ਸੰਘਣੇ ਜੰਗਲਾਂ ਨੂੰ ਸਾਫ਼ ਕਰਕੇ ਉਹਨਾਂ ਨੇ ਜਿਹੜੇ ਹੈ ਖੇਤੀ ਕਰਨੀ ਉੱਥੇ ਸ਼ੁਰੂ ਕੀਤੀ। ਬਹੁਤ ਮਿਹਨਤ ਉਹ ਕਰਦੇ ਸੀ ਕਿਉਂਕਿ ਪਿਤਾ ਇਬਰਾਹਿਮ ਲਿੰਕਨ ਦੇ ਜਿਹੜੇ ਥੋਮਸ ਲਿੰਕਨ ਉਹ ਕਾਰਪੈਂਟਰ ਵੀ ਸੀ ਤੇ ਕਿਸਾਨ ਵੀ ਸੀ, ਤਾਂ ਬਹੁਤ ਸਾਰਾ ਕੰਮ ਜਿਹੜਾ ਹੈ ਉਹ ਲਿੰਕਨ ਨੂੰ ਉਹਨਾਂ ਦੇ ਨਾਲ ਕਰਵਾਉਣਾ ਪੈਂਦਾ ਸੀ। 6 ਸਾਲ ਦੀ ਉਮਰ ਦੇ ਵਿੱਚ ਉਹ ਸਕੂਲ ਗਏ ਪਰ ਘਰੇਲੂ ਮਜਬੂਰੀਆਂ ਕਰਕੇ ਉਹਨਾਂ ਨੂੰ ਸਕੂਲ ਵੀ ਜਿਹੜਾ ਹੈ ਉਹ ਛੱਡਣਾ ਪਿਆ। ਫਿਰ ਮਾਂ ਦੀ ਮੌਤ ਹੋ ਗਈ ਤਾਂ ਸਾਰਾ ਬੁਸ਼ ਜੌਨਸਨ, ਇੱਕ ਦੂਸਰੀ ਔਰਤ ਜਿਹਨਾਂ ਦੇ ਨਾਲ ਉਹਨਾਂ ਦੇ ਪਿਤਾ ਨੇ ਵਿਆਹ ਕਰਵਾਇਆ, ਤਾਂ ਇਹ ਜਿਹੜੀ ਦੂਜੀ ਮਾਂ ਸੀ, ਲਿੰਕਨ ਖੁਦ ਕਹਿੰਦੇ ਰਹੇ ਸਾਰੀ ਜ਼ਿੰਦਗੀ ਕਿ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੀ ਦੂਜੀ ਮਾਂ ਦਾ ਬਹੁਤ ਵੱਡਾ ਜਿਹੜਾ ਰੋਲ ਹੈ, ਕਿਉਂਕਿ ਇਸ ਦੂਸਰੀ ਮਾਂ ਨੇ ਉਹਨਾਂ ਨੂੰ ਉਹਨਾਂ ਦੀ ਖੁਦ ਦੀ ਮਾਂ ਨੈਂਸੀ ਲਿੰਕਨ ਤੋਂ ਵੀ ਜ਼ਿਆਦਾ ਜਿਹੜਾ ਪਿਆਰ ਹੈ ਉਹ ਕੀਤਾ। ਉਹ ਲਿੰਕਨ ਇਹ ਗੱਲ ਕਹਿੰਦੇ ਸੀ ਕਿ ਅੱਜ ਮੈਂ ਜੋ ਕੁਝ ਵੀ ਹਾਂ ਉਹ ਆਪਣੀ ਮਾਂ ਸਾਰਾ ਜੌਨਸਨ ਕਰਕੇ ਹਾਂ। ਤੇ ਬਚਪਨ ਦੇ ਵਿੱਚ ਲਿੰਕਨ ਨੇ ਇੰਨੀ ਮਿਹਨਤ ਕੀਤੀ ਕਿ ਕਿਸ਼ਤੀ ਵਾਹਕ, ਖੇਤ ਮਜ਼ਦੂਰ ਤੇ ਕਈ ਦੁਕਾਨਾਂ ਤੇ ਵੀ ਉਹਨਾਂ ਨੇ ਕੰਮ ਕੀਤਾ। ਫਿਰ ਬਿਨਾਂ ਕਿਸੇ ਸਕੂਲ ਕਾਲਜ ਤੋਂ ਉਹਨਾਂ ਨੇ ਲਾਅ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ, ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਲਗਨ ਉਹਨਾਂ ਨੂੰ ਇੰਨੀ ਜ਼ਿਆਦਾ ਸੀ ਪੜ੍ਹਨ ਦੀ ਕਿ ਘਰ ਦੇ ਵਿੱਚ ਲਾਈਟ ਤੱਕ ਨਹੀਂ ਸੀ ਹੁੰਦੀ, ਸਟਰੀਟ ਲਾਈਟ ਦੇ ਨੀਚੇ ਉਹ ਪੜ੍ਹਦੇ ਸੀ, ਤੇ ਕਿਤਾਬਾਂ ਖਰੀਦਣ ਲਈ ਕੋਈ ਕੋਲ ਪੈਸਾ ਵੀ ਨਹੀਂ ਸੀ। ਤਾਂ ਫਿਰ ਉਹਨਾਂ ਨੇ ਕਹਿੰਦੇ ਨੇ ਕਿ
ਜਿਹਨੇ ਮਨ ਦੇ ਵਿੱਚ ਕੋਈ ਮੰਜ਼ਿਲ ਠਾਣ ਲਈ ਫਿਰ ਉਹਨੂੰ ਕੋਈ ਨਹੀਂ ਰੋਕ ਸਕਦਾ। ਤਾਂ ਫਿਰ ਉਹਨਾਂ ਨੇ ਇੱਕ ਜੱਜ ਦੇ ਘਰੇ ਕੰਮ ਕਰਨਾ ਸ਼ੁਰੂ ਕੀਤਾ। ਉਹਨਾਂ ਦੇ ਘਰ ਦਾ ਸਾਰਾ ਕੰਮ ਕਰਦੇ ਇੱਕ ਘਰੇਲੂ ਮਜ਼ਦੂਰ ਵਜੋਂ, ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪਗਾਰ ਕੋਈ ਨਹੀਂ ਚਾਹੀਦੀ। ਲਿੰਕਨ ਨੇ ਕਿਹਾ ਕਿ ਪਗਾਰ ਦੇ ਤੌਰ ਤੇ ਮੈਂ ਸਿਰਫ ਤੁਹਾਡੀਆਂ ਜਿਹੜੀਆਂ ਲਾਅ ਦੀਆਂ ਕਿਤਾਬਾਂ ਇਹਨਾਂ ਨੂੰ ਪੜ੍ਹਨਾ ਚਾਹੁੰਦਾ। ਤੇ ਉਹ ਪੜ੍ਹਦੇ ਰਹੇ, ਮਿਹਨਤ ਉਹਨੇ ਲਗਾਤਾਰ ਕੀਤੀ। ਫਿਰ ਇੱਕ ਵਾਰ ਉਹਨੂੰ ਪੋਸਟ ਮਾਸਟਰ ਦੀ ਵੀ ਜਿਹੜੀ ਨੌਕਰੀ ਹੈ ਉਹ ਮਿਲ ਗਈ। ਤੇ ਪਰ ਰਾਜਨੀਤੀ ਦੇ ਵਿੱਚ, ਪੋਲੀਟਿਕਸ ਦੇ ਵਿੱਚ ਆਉਣ ਲਈ, ਕਿਉਂਕਿ ਜਦੋਂ ਤੱਕ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਜਦੋਂ ਤੱਕ ਪੋਲੀਟਿਕਸ ਦੇ ਵਿੱਚ ਨਹੀਂ ਜਾਇਆ ਜਾਂਦਾ ਉਦੋਂ ਤੱਕ ਜਿਹੜੀ ਦਾਸ ਪ੍ਰਥਾ ਹੈ ਇਹਨੂੰ ਅਮੈਰੀਕਾ ਦੇ ਵਿੱਚੋਂ ਖਤਮ ਕਰਨਾ ਬਹੁਤ ਔਖਾ। ਤਾਂ ਇਸੇ ਦੌਰਾਨ ਉਹਨਾਂ ਨੂੰ ਜਿਹੜਾ ਹੈ ਵਕੀਲ ਬਣਨ ਲਈ ਲਾਇਸੈਂਸ ਵੀ ਮਿਲ ਗਿਆ ਸੀ। ਤਾਂ ਫਿਰ ਉਹਨਾਂ ਨੇ ਜਿਹੜੀ ਪੋਸਟ ਮਾਸਟਰ ਵਾਲੀ ਆਪਣੀ ਜੌਬ ਹੈ ਉਹਨੂੰ ਉਹਨਾਂ ਨੇ ਛੱਡ ਦਿੱਤਾ। ਤੇ ਬਹੁਤ ਹਰਮਨ ਪਿਆਰੇ ਵਕੀਲ ਲਿੰਕਨ ਬਣੇ, ਕਿਉਂਕਿ ਗਰੀਬਾਂ ਦਾ ਕੇਸ ਲੜਨ ਲਈ ਉਹ ਕਦੇ ਕੋਈ ਫੀਸ ਨਹੀਂ ਸੀ ਲੈਂਦੇ। ਤੇ ਇਸੇ ਤਰ੍ਹਾਂ ਅੱਗੇ ਲਗਾਤਾਰ ਮਿਹਨਤ ਕੀਤੀ, ਅੱਗੇ ਵਧਦੇ ਗਏ ਤੇ 6 ਨਵੰਬਰ 1860 ਨੂੰ ਉਹ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਬਣੇ। ਇਹ ਸੀ ਇਬਰਾਹਿਮ ਲਿੰਕਨ ਦੀ ਜ਼ਿੰਦਗੀ ਦਾ ਸਫ਼ਰ, ਜੋ ਸਾਨੂੰ ਸਿਖਾਉਂਦਾ ਹੈ ਕਿ ਜੇ ਮੰਜ਼ਿਲ ਥਾਣੀ ਹੋਵੇ, ਸਾਨੂੰ ਪਤਾ ਹੋਵੇ ਕਿ ਅਸੀਂ ਕਿੱਥੇ ਪਹੁੰਚਣਾ, ਤਾਂ ਫਿਰ ਦ੍ਰਿੜ ਨਿਸ਼ਚਾ ਉਹਦੇ ਲਈ ਜ਼ਰੂਰੀ ਹੈ। ਅਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਹੀ ਜਾਂਦੇ ਹਾਂ। ਨਿਸ਼ਚਾ ਪੱਕਾ ਹੋਣਾ ਚਾਹੀਦਾ, ਥਾਣਿਆ ਹੋਣਾ ਚਾਹੀਦਾ, ਸਬਰ ਉਸ ਮੰਜ਼ਿਲ ਤੱਕ ਪਹੁੰਚਣ ਲਈ ਸਾਡੇ ਵਿੱਚ ਹੋਣਾ ਚਾਹੀਦਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸੁਣ ਲੈਂਦੇ ਹਾਂ ਇੱਕ ਗੀਤ ਹਰਭਜਨ ਮਾਨ ਦਾ ਗਾਇਆ।
ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੁੜ ਕੇ ਲੱਭਣੇ ਨਹੀਂ ਦੁਬਾਰੇ, ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੁੜ ਕੇ ਲੱਭਣੇ ਨਹੀਂ ਦੁਬਾਰੇ, ਸੋਹਣੇ ਯਾਰ ਅੱਖਾਂ ਦੇ ਤਾਰੇ, ਸੋਹਣੇ ਯਾਰ ਅੱਖਾਂ ਦੇ ਤਾਰੇ, ਮਨ ਭੁਲਾਉਣੇ ਔਖੇ ਨੇ ਇਹ ਦਿਨ, ਸੋਹਣੇ ਪਿਆਰੇ ਪਿਆਰੇ ਮੋੜ ਲਿਆਉਣੇ ਔਖੇ ਨੇ, ਇਹ ਦਿਨ ਸੋਹਣੇ ਪਿਆਰੇ ਪਿਆਰੇ ਮੋੜ ਲਿਆਉਣੇ ਔਖੇ ਨੇ, ਚੜ੍ਹਦੀ ਉਮਰ ਦੀਆਂ ਇਹ ਬਾਤਾਂ ਜੋ ਦਿਨ ਕਾਲਜ ਵਿੱਚ ਗੁਜ਼ਾਰੇ ਮੋੜ
ਦੋਸਤੋ ਮਨੁੱਖੀ ਮਨ ਬਹੁਤ ਕੋਮਲ ਹੁੰਦਾ। ਸਭ ਤੋਂ ਮਹਿੰਗੀ ਜੇ ਕੋਈ ਚੀਜ਼ ਹੈ ਜ਼ਿੰਦਗੀ ਦੇ ਵਿੱਚ ਤਾਂ ਉਹ ਇੱਕ ਦੂਜੇ ਦੀਆਂ ਭਾਵਨਾਵਾਂ ਨੇ, ਇਨਸਾਨੀ ਦਿਲ ਹੈ। ਕਹਿੰਦੇ ਨੇ ਦਿਲ ਜਦੋਂ ਟੁੱਟ ਜਾਂਦਾ ਤਾਂ ਫਿਰ ਦੁਬਾਰਾ ਉਹਨੂੰ ਜੁੜਨ ਦੇ ਵਿੱਚ ਨਾ ਵਕਤ ਲੱਗਦਾ। ਤੇ ਕੋਸ਼ਿਸ਼ ਕਰੋ ਕਿ ਸਾਡੀ ਕਿਸੇ ਵੀ ਗੱਲ ਦੇ ਨਾਲ ਕਿਸੇ ਦੂਸਰੇ ਨੂੰ ਕੋਈ ਠੇਸ ਨਾ ਪਹੁੰਚੇ। ਦੂਜਿਆਂ ਨਾਲ ਵੀ ਸਾਨੂੰ ਉਵੇਂ ਦਾ ਵਿਵਹਾਰ ਕਰਨਾ ਚਾਹੀਦਾ ਜਿਵੇਂ ਦਾ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ਨਾਲ ਕਰਨ। ਇੱਕ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ, ਉਹ ਕਹਿੰਦੇ ਨੇ ਕਿ ਮੈਨੂੰ ਗੁੱਸਾ ਇਸ ਗੱਲ ਦਾ ਨਹੀਂ ਕਿ ਉਹਨੇ ਮੇਰੇ ਦਿਲ ਦਾ ਨਾਜ਼ੁਕ ਸ਼ੀਸ਼ਾ ਤੋੜ ਦਿੱਤਾ, ਦੁੱਖ ਇਸ ਗੱਲ ਦਾ ਹੈ ਕਿ ਸ਼ੀਸ਼ੇ ਦੇ ਨਾਲ ਨਾਲ ਉਹਦਾ ਖੂਬਸੂਰਤ ਅਕਸ ਵੀ ਟੁੱਟ ਗਿਆ। ਸੋ ਅਸੀਂ ਆਪਣੀ ਸ਼ਖਸੀਅਤ ਨੂੰ, ਆਪਣੇ ਅਕਸ ਨੂੰ ਬਚਾ ਕੇ ਰੱਖੀਏ ਦੂਜਿਆਂ ਦੀਆਂ ਨਿਗਾਹਾਂ ਦੇ ਵਿੱਚ। ਅਸੀਂ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਰ ਵਾਰ ਸਾਰਿਆਂ ਲਈ ਹੀ ਚੰਗੇ ਬਣਨਾ, ਸਾਰਿਆਂ ਲਈ ਚੰਗੇ ਅਸੀਂ ਹੋ ਵੀ ਨਹੀਂ ਸਕਦੇ। ਪਰ ਜੋ ਲੋਕ ਸਾਡੇ ਅਜੀਜ਼ ਨੇ, ਜਿਨ੍ਹਾਂ ਦੇ ਅਸੀਂ ਕਰੀਬ ਆ, ਦੋਸਤੋ ਜ਼ਿੰਦਗੀ ਦੇ ਵਿੱਚ ਇੱਕ ਵਾਰ ਜਿਨ੍ਹਾਂ ਦੇ ਅਸੀਂ ਕਰੀਬ ਆ ਗਏ, ਜਿਨ੍ਹਾਂ ਦੇ ਨਾਲ ਅਸੀਂ ਇਕੱਠਿਆਂ ਬੈਠ ਕੇ ਖਾ ਲਿਆ, ਫਿਰ ਚਾਹੇ ਕੁਝ ਵੀ ਹੋ ਜਾਏ ਭਵਿੱਖ ਦੇ ਵਿੱਚ, ਬੇਸ਼ਕ ਤੁਹਾਡੇ ਰਿਸ਼ਤੇ ਉਵੇਂ ਦੇ ਨਾ ਰਹਿਣ, ਪਰ ਉਸ ਵੇਲੇ ਦੀਆਂ ਤੁਹਾਡੀਆਂ ਜੋ ਆਪਸੀ ਗੱਲਾਂ ਨੇ, ਜੋ ਤੁਹਾਡੀ ਗੱਲਬਾਤ ਹੈ, ਤੁਸੀਂ ਇੱਕ ਦੂਜੇ ਇਸ ਵੇਲੇ ਰਾਜ਼ਦਾਰ ਰਹੇ ਹੋ, ਉਹਨਾਂ ਗੱਲਾਂ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਦੁਬਾਰਾ ਕਿਸੇ ਦੂਸਰੇ ਅੱਗੇ ਨਾ ਖੋਲੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਰਿਸ਼ਤਿਆਂ ਨੂੰ ਤਾਰ ਤਾਰ ਕਰਦੀਆਂ ਨੇ। ਸਵਾਰਥ ਗੁਣਾ ਅੱਜ ਸਾਡੇ ਹਰ ਰਿਸ਼ਤੇ ਦੇ ਵਿੱਚ ਆ ਚੁੱਕਿਆ ਹੈ, ਹਰ ਰਿਸ਼ਤੇ ਦੇ ਵਿੱਚ ਇਹ ਚੀਜ਼ ਜਿਹੜੀ ਹੈ ਇਹ ਵੜ ਗਈ ਹੈ। ਇਹ ਇੱਕ ਸੱਚਾਈ ਵੀ ਹੈ। ਦੇਖੋ ਸਾਡੇ ਬੱਚੇ ਜਿਹੜੇ ਨੇ, ਸਾਡੇ ਵਿਦਿਆਰਥੀ ਜਿਹੜੇ, ਖਾਸ ਕਰਕੇ ਇੰਡੀਆ ਤੋਂ ਬਹੁਤ ਸਾਰੇ ਜਿਹੜੇ ਸਟੂਡੈਂਟ ਨੇ ਉਹ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ, ਤੇ ਸਭ ਤੋਂ ਪਹਿਲਾਂ ਵਧੇਰੇ ਤਾਦਾਦ ਦੇ ਵਿੱਚ ਜਿਹੜੇ ਸਟੂਡੈਂਟ ਪਹੁੰਚੇ ਉਹ ਆਸਟ੍ਰੇਲੀਆ ਦੇ ਵਿੱਚ ਹੀ ਵਧੇਰੇ ਜਿਹੜੇ ਆਉਣੇ ਸ਼ੁਰੂ ਹੋਏ ਸੀ। ਬਹੁਤ ਸਾਰੀ ਮਿਹਨਤ ਕੀਤੀ ਹੈ ਉਹਨਾਂ ਬੱਚਿਆਂ ਨੇ, ਬਹੁਤ ਕੋਸ਼ਿਸ਼ਾਂ ਕੀਤੀਆਂ, ਆਪਣੀਆਂ ਮੰਜ਼ਿਲਾਂ ਤੇ ਉਹ ਜਿਹੜੇ ਨੇ ਉਹ ਪਹੁੰਚੇ ਨੇ। ਪਰ ਨਾਲ ਹੀ ਇੱਕ ਜਿਹੜੀ ਜ਼ਿੰਮੇਵਾਰੀ ਵੀ ਜਿਹੜੀ ਸਾਡੀ ਬਣਦੀ ਹੈ, ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਹਲੇ ਵੀ ਨਵੇਂ ਆ ਰਹੇ ਨੇ ਆਸਟ੍ਰੇਲੀਆ ਦੇ ਵਿੱਚ। ਇੱਕ ਨਿੱਕੀ ਜਿਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ ਤੁਸੀਂ ਤੁਹਾਡੇ ਆਪਣੇ ਕੁਝ ਸੁਪਨੇ ਨੇ, ਤੁਹਾਡੇ ਆਪਣੇ ਕੁਝ ਅਰਮਾਨ ਨੇ, ਤੁਹਾਡੇ ਮਾਂ ਪਿਓ ਦੀਆਂ ਕੁਝ ਖੁਆਇਸ਼ਾਂ ਨੇ, ਕੁਝ ਸੁਪਨੇ ਨੇ ਉਹਨਾਂ ਦੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ। ਉਹਨਾਂ ਸੁਪਨਿਆਂ ਨੂੰ, ਉਹਨਾਂ ਖੁਆਇਸ਼ਾਂ ਨੂੰ ਕਦੇ ਵੀ ਵਿਸਾਰਿਓ ਨਾ, ਕਿਉਂਕਿ ਇਹੀ ਉਹ ਚੀਜ਼ਾਂ ਨੇ ਜੋ ਤੁਹਾਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਦੀਆਂ ਨੇ। ਤੇ ਦੂਜੀ ਗੱਲ ਬੱਚਿਓ ਇਹ ਹੈ ਕਿ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਵਿਸਾਰ ਦਿੰਦੇ ਹਾਂ ਤਾਂ ਫਿਰ ਅਸੀਂ ਜ਼ਿੰਦਗੀ ਦੇ ਵਿੱਚ ਕਿੰਨੇ ਮਰਜ਼ੀ ਕਾਮਯਾਬ ਹੋ ਜਾਈਏ, ਉਹ ਖੁਸ਼ੀ ਕੋਈ ਖੁਸ਼ੀ ਨਹੀਂ ਹੁੰਦੀ ਜਿਹਨੂੰ ਕੋਈ ਵੰਡਾਉਣ ਵਾਲਾ ਨਾ ਹੋਵੇ। ਇਸ ਲਈ ਆਪਣੇ ਮਾਂ ਪਿਓ ਦੀ ਜਿਹੜੀ ਸਿੱਖਿਆ ਹੈ ਉਹਨੂੰ ਲੜ ਬਣ ਕੇ ਤੁਸੀਂ ਵਿਦੇਸ਼ਾਂ ਦੇ ਵਿੱਚ ਆਏ ਹੋ ਤੇ ਬਹੁਤ ਸਾਰੇ ਪੈਸੇ ਉਹਨਾਂ ਨੇ ਤੁਹਾਡੇ ਜਦੋਂ ਲਗਾ ਕੇ ਤੁਹਾਨੂੰ ਇੱਧਰ ਭੇਜਿਆ ਹੈ, ਤੁਹਾਡੇ ਸੁਪਨੇ ਪੂਰੇ ਕੀਤੇ ਨੇ, ਤਾਂ ਹੁਣ ਕੁਝ ਜਿਹੜਾ ਹੈ ਫਰਜ਼ ਤੁਹਾਡਾ ਵੀ ਬਣਦਾ ਕਿ ਤੁਸੀਂ ਆਪਣੇ ਮਾਂ ਪਿਓ ਦੇ ਜਿਹੜੇ ਸੁਪਨੇ ਨੇ ਤੁਸੀਂ ਵੀ ਉਹਨਾਂ ਨੂੰ ਪੂਰੇ ਕਰੋ। ਕਹਿੰਦੇ ਨੇ ਜੇਬ ਖਾਲੀ ਸੀ ਪਰ ਕਦੇ ਮੈਂ ਉਹਦੇ ਮੂੰਹ ਤੋਂ ਇਨਕਾਰ ਨਹੀਂ ਸੁਣਿਆ। ਮੈਂ ਇਸ ਦੁਨੀਆਂ ਚ ਪਿਓ ਤੋਂ ਅਮੀਰ ਕੋਈ ਇਨਸਾਨ ਮੈਨੂੰ ਅੱਜ ਤੱਕ ਨਹੀਂ ਮਿਲਿਆ। ਇੱਕ ਪਿਓ ਹੁੰਦਾ ਅਕਸਰ ਨਾ ਸਾਡੇ ਮਨ ਦੇ ਵਿੱਚ ਇੱਕ ਗੱਲ ਚੱਲਦੀ ਹੈ, ਅਸੀਂ ਸਾਡੇ ਸ਼ਾਇਰਾਂ ਨੇ, ਸਾਡੇ ਲੇਖਕਾਂ ਨੇ ਮਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੋਇਆ, ਦੇਣਾ ਬਣਦਾ ਵੀ ਹੈ। ਮਾਂ ਸਾਡੀ ਸਿਰਜਕ ਹੈ, ਮਾਂ ਜਨਮ ਦਿੰਦੀ ਹੈ, ਬੱਚੇ ਪੈਦਾ ਕਰਦੀ ਹੈ, ਸਮਾਜ ਸਿਰਜਦਾ ਹੈ, ਮਾਂ ਦੇ ਨਾਲ ਹੀ ਸਾਡੀ ਹੋਂਦ ਹੈ, ਬਹੁਤ ਸਾਰੀਆਂ ਪੀੜਾਂ ਮਾਂ ਸਹਿੰਦੀ ਹੈ। ਪਰ ਕਿਤੇ ਨਾ ਕਿਤੇ ਅਸੀਂ ਇਸ ਗੱਲ ਦੇ ਵਿੱਚ ਜਿਹੜਾ ਪਿਤਾ ਦਾ ਯੋਗਦਾਨ ਹੈ, ਪਿਓ ਹੈ ਜੋ, ਅਸੀਂ ਉਹਨਾਂ ਨੂੰ ਥੋੜਾ ਜਿਹਾ ਅਸੀਂ ਮੈਨੂੰ ਲੱਗਦਾ ਅਸੀਂ ਪਿੱਛੇ ਕਰ ਦਿੰਨੇ ਆ। ਪਿਓ ਦਾ ਜਿਹੜਾ ਦੇਣ ਹੈ ਜ਼ਿੰਦਗੀ ਦੇ ਵਿੱਚ ਉਹਨੂੰ ਤੁਸੀਂ ਕਦੇ ਗਿਣ ਹੀ ਨਹੀਂ ਸਕਦੇ। ਜੇ ਸਾਨੂੰ ਲੱਗਦਾ ਨਾ ਕਿ ਪਿਓ ਥੋੜੀ ਜਿਹੀ ਸਖਤੀ ਵਰਤ ਰਹੇ ਨੇ ਤਾਂ ਇਹ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਮਾਂ ਦਾ ਜਿਹੜਾ ਹੱਦ ਤੋਂ ਜ਼ਿਆਦਾ ਪਿਆਰ ਹੈ ਕਈ ਵਾਰ ਬੱਚਿਆਂ ਨੂੰ ਜੇ ਵਿਗੜਨ ਦੀ ਰਾਹ ਪਾ ਵੀ ਦੇਵੇ ਤਾਂ ਪਿਓ ਦੀ ਸਖਤੀ ਸਾਨੂੰ ਉੱਥੋਂ ਵਾਪਸ ਮੋੜ ਲੈ ਕੇ ਆਉਂਦੀ ਹੈ। ਮੈਂ ਇੱਕ ਵਾਰ ਇਹ ਗੱਲ ਕਹੀ ਵੀ ਸੀ ਤੇ ਮੈਂ ਇਹ ਗੱਲ ਹਮੇਸ਼ਾ ਮੰਨਦੀ ਵੀ ਹਾਂ ਕਿ ਜੇ ਮਾਂ ਠੰਡੀ ਛਾਂ ਹੁੰਦੀ ਹੈ ਤਾਂ ਪਿਓ ਦੀ ਮੌਜੂਦਗੀ ਘਰ ਦੇ ਵਿੱਚ ਸੂਰਜ ਵਾਂਗ ਹੁੰਦੀ ਹੈ। ਸੂਰਜ ਗਰਮ ਤਾਂ ਜ਼ਰੂਰ ਹੁੰਦਾ ਹੈ ਪਰ ਜੇ ਨਾ ਹੋਏ ਤਾਂ ਸਾਡੇ ਘਰਾਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਈ ਹਨੇਰਾ ਹੋ ਜਾਏਗਾ। ਇਸ ਲਈ ਆਪਣੇ ਮਾਂ ਪਿਓ ਦੇ ਸੁਪਨਿਆਂ ਨੂੰ ਕਦੇ ਨਾ ਵਿਸਾਰੋ। ਹਮੇਸ਼ਾ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਲੜ ਬਣ ਕੇ ਜਿਸ ਸੋਚ ਦੇ ਨਾਲ ਉਹਨਾਂ ਨੇ ਤੁਹਾਨੂੰ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਭੇਜਿਆ ਹੈ। ਹਲੇ ਕਈ ਵਾਰ ਸਾਨੂੰ ਹੁੰਦਾ ਕਿ ਇਸ ਉਮਰ ਦੇ ਵਿੱਚ ਸਾਨੂੰ ਲੱਗਦਾ ਕਿ ਮਾਂ ਪਿਓ ਨੇ ਸਾਨੂੰ ਭੇਜਿਆ ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਫਿਰ ਸਾਨੂੰ ਅਹਿਸਾਸ ਹੁੰਦਾ। ਹਲੇ ਵੀ ਕਈ ਵਾਰ ਮਾਂ ਪਿਓ ਇਹ ਗੱਲ ਕਹਿੰਦੇ ਨੇ ਕਿ ਜੋ ਤੁਹਾਡੇ ਆਪਣੇ ਬੱਚੇ ਹੋਣਗੇ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ। ਤਾਂ ਅੱਜ ਤੋਂ ਪਿੱਛੇ ਮੁੜ ਕੇ ਉਹ ਗੱਲ ਉਹਨਾਂ ਦੀ ਸੋਚਦੇ ਆ ਕਿ ਸੱਚਮੁੱਚ ਆਪਣੇ ਜਿਗਰ ਦੇ ਟੁਕੜਿਆਂ ਨੂੰ ਆਪਣੇ ਤੋਂ ਦੂਰ ਕਰਨਾ ਸੌਖਾ ਨਹੀਂ ਹੁੰਦਾ। ਹਜ਼ਾਰਾਂ ਕਿਲੋਮੀਟਰ ਦੂਰ ਉਹਨਾਂ ਨੇ ਤੁਹਾਨੂੰ ਭੇਜਿਆ ਹੈ ਤਾਂ ਬਹੁਤ ਸਾਰੀਆਂ ਉਹਨਾਂ ਦੀਆਂ ਵੀ ਮਜਬੂਰੀਆਂ ਹੋਣਗੀਆਂ ਜਾਂ ਤੁਹਾਡੀਆਂ ਖੁਆਇਸ਼ਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਆਪਣੇ ਮਨ ਨੂੰ ਮਾਰਿਆ ਤੇ ਭੇਜਿਆ ਤੁਹਾਨੂੰ ਇੱਥੇ। ਤਾਂ ਆਪਣੇ ਮਾਂ ਪਿਓ ਨੂੰ ਕਦੇ ਵੀ ਅਜਿਹੀ ਕਿਸੇ ਵੀ ਸਥਿਤੀ ਦੇ ਵਿੱਚ ਨਾ ਪਾਇਓ ਕਿ ਉਹ ਕੁਝ ਸਮਝ ਹੀ ਨਾ ਪਾਉਣ ਕਿ ਹੁਣ ਅੱਗੇ ਕੀ ਕਰੀਏ। ਆਪਣੇ ਮਾਂ ਪਿਓ ਦਾ ਕਰਜ ਅਸੀਂ ਦੋਸਤੋ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਇਸ ਲਈ ਇਹਨਾਂ ਗੱਲਾਂ ਨੂੰ ਜ਼ਰੂਰ ਯਾਦ ਰੱਖੋ ਕਿ ਅਸੀਂ ਵਿਸ਼ਵ ਦੇ ਵਿੱਚ ਕਿਤੇ ਵੀ ਵਸੀਏ ਕਿਸੇ ਵੀ ਦੇਸ਼ ਦੇ ਵਿੱਚ ਪੜੀਏ ਤਾਂ ਆਪਣੀਆਂ ਜੜ੍ਹਾਂ ਨੂੰ ਕਦੇ ਵੀ ਨਹੀਂ ਭੁੱਲਣਾ। ਆਪਣੇ ਮਾਂ ਪਿਓ ਦੀ ਸਿੱਖਿਆ ਨੂੰ ਉਹਨਾਂ ਦੇ ਡਰ ਨੂੰ ਡਰ ਜਿਹੜਾ ਹੈ ਸਾਨੂੰ ਗਲਤ ਕਰਨ ਤੋਂ ਰੋਕਦਾ। ਜਦੋਂ ਇਨਸਾਨ ਬਿਲਕੁਲ ਬੇਡਰ ਹੋ ਜਾਂਦਾ ਨਾ ਤਾਂ ਬਹੁਤ ਖਤਰਨਾਕ ਹੋ ਜਾਂਦਾ। ਉਹ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਉਹ ਆਪਣਾ ਹੀ ਕਰਦਾ। ਇਸ ਲਈ ਬੇਡਰ ਬਿਲਕੁਲ ਬੇਖੌਫ ਹੋਣਾ ਵੀ ਕੋਈ ਚੰਗੀ ਗੱਲ ਨਹੀਂ ਹੁੰਦੀ। ਤੇ ਮਾਂ ਪਿਓ ਦਾ ਡਰ ਨਹੀਂ ਉਹਨਾਂ ਦੇ ਤਾਂ ਥੋੜਾ ਜਿਹਾ ਸਤਿਕਾਰ ਹੀ ਬਹੁਤ ਹੁੰਦਾ ਸਾਡੇ ਦਿਲਾਂ ਦੇ ਵਿੱਚ ਕਿ ਹਾਂ ਅਸੀਂ ਆਪਣੇ ਮਾਂ ਪਿਓ ਦੀ ਜਿਹੜੀ ਇੱਜ਼ਤ ਉਹ ਕਰਦੇ ਹਾਂ। ਇੱਕ ਲਿਖਾਰੀ ਨੇ ਲਿਖਿਆ ਕਿ ਕਹਿੰਦੇ ਜਿਹੜੀਆਂ ਧੀਆਂ ਹੁੰਦੀਆਂ ਨੇ ਨਾ ਖਾਸ ਕਰਕੇ ਉਹ ਇੰਨੀਆਂ ਕੁ ਮਾਸੂਮ ਹੁੰਦੀਆਂ ਨੇ ਕਿ ਮਰ ਜਾਣੀਆਂ ਕਿਹਾਂ ਤੋਂ ਵੀ ਹੱਸਦੀਆਂ ਤੇ ਧੀ ਐਵੇਂ ਦੀ ਹੈ ਖਸਮਾਂ ਨੂੰ ਖਾਣੀ ਕਿਹਾਂ ਤੋਂ ਵੀ ਰੋਂਦੀ ਨੀ। ਭਾਵ ਉਹ ਹਰ ਵੇਲੇ ਜਿਹੜਾ ਨੇ ਉਹ ਸ਼ੁਕਰਾਨਾ ਕਰਦੀਆਂ ਨੇ ਕਿ ਜਿਸ ਵੀ ਹਾਲ ਦੇ ਵਿੱਚ ਸਾਨੂੰ ਮਾਂ ਪਿਓ ਨੇ ਰੱਖਿਆ ਤੇ ਬੱਚੇ ਜਿਹੜੇ ਨੇ ਨਾ ਉਹ ਮਾਂ ਪਿਓ ਦਾ ਦੇਣ ਨਹੀਂ ਦੇ ਸਕਦੇ। ਸਾਨੂੰ ਇਸ ਹਰ ਹਾਲ ਦੇ ਵਿੱਚ ਜਿਹੜਾ ਹੈ ਆਪਣੇ ਮਾਂ ਪਿਓ ਦਾ ਸਤਿਕਾਰ ਕਰਨਾ ਚਾਹੀਦਾ। ਉਹਨਾਂ ਦੀ ਸਿੱਖ ਨੂੰ ਕਦੇ ਵੀ ਉਹਨਾਂ ਦੀ ਸਿੱਖਿਆ ਨੂੰ ਭੁੱਲੋ ਨਾ ਕਿਉਂਕਿ ਤੁਸੀਂ ਅੱਜ ਜਿਸ ਥਾਂ ਤੇ ਹੋ ਇਸ ਥਾਂ ਤੇ ਤੁਹਾਨੂੰ ਪਹੁੰਚਾਉਣ ਦੇ ਵਿੱਚ ਤੁਹਾਡੇ ਮਾਂ ਪਿਓ ਨੇ ਬਹੁਤ ਮਿਹਨਤ ਕੀਤੀ ਹੈ। ਬਹੁਤ ਵੱਡੀ ਜਿਹੜੀ ਘਾਲਣਾ ਹੈ ਉਹਨਾਂ ਨੂੰ ਘਾਲਣੀ ਪਈ ਹੈ। ਪ੍ਰੋਗਰਾਮ ਦੇ ਵਿੱਚ ਗੱਲਾਂ ਹੋਰ ਵੀ ਕਰਾਂਗੇ। ਗੀਤ ਸੁਣਦਿਆਂ ਅਮਰਿੰਦਰ ਗਿੱਲ ਦਾ ਗਾਇਆ
ਮੈਨੂੰ ਪੀਣ ਲਈ ਨਾ ਆਖੋ ਚਾ ਹਾਲੇ ਤਾਂ ਆਬਾਦ ਨੇ ਮੈਨੂੰ ਪੀਣ ਲਈ ਨਾ ਆਖੋ ਚਾ ਹਾਲੇ ਤਾਂ ਆਬਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਰਾਖੇ ਚ ਮੇਰੇ ਦੇ ਨਿੱਤ ਔਸੀਆਂ ਕੱਲਾ ਹੋ ਗਿਆ ਵਲੈਤੀ ਪੁੱਤ
ਖੁਸ਼ੀਆਂ ਚ ਚੱਲਾ ਹੋ ਕਣਕਾਂ ਨੂੰ ਪਾਣੀ ਆਪੇ ਲਾਈ ਜਾਂਦਾ ਕੱਲਾ ਹੋ ਗਿਆ ਵਲੈਤੀ ਪੁੱਤ ਖੁਸ਼ੀਆਂ ਚ ਚੱਲਾ ਹੋ ਚਾ ਵੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ ਚਾਵੀ ਤਾਂ ਤੋੜੇ ਹੋਣੇ ਮਹਿੰਗੀ ਹੋਈ ਖਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਤਰਸ ਦੀ ਅੱਖ ਹੋਣੀ ਪਾਉਣ ਲਈ ਦੁਬਾਰੇ ਨੂੰ ਮੇਰੇ ਪਿੱਛੇ ਵਿੱਚ ਆਸੀ ਕੈਂਠਾ ਸੁਨਿਆਰੇ ਨੂੰ ਤਰਸ ਦੀ ਅੱਖ ਹੋਣੀ ਪਾਉਣ ਲਈ ਦੁਬਾਰੇ ਨੂੰ ਸਾੜਤਾ ਸੀ ਸੀਨਾ ਵੀ ਸ਼ਰੀਕਾਂ ਦੇ ਜਵਾਬ ਨੇ ਸਾੜਤਾ ਸੀ ਸੀਨਾ ਵੀ ਸ਼ਰੀਕਾਂ ਦੇ ਜਵਾਬ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਸੰਪਤ ਰਾਏ ਗੇਟ ਤੇ ਲਿਖਾਉਣ ਨੂੰ ਆਖਿਆ ਸੀ ਕੋਠੇ ਤੇ ਚੁਬਾਰਾ ਇੱਕ ਪਾਉਣ ਨੂੰ ਸੁੱਖ ਸੰਪਤ ਰਾਏ ਗੇਟ ਤੇ ਲਿਖਾਉਣ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ
ਗੀਤ ਤੁਸੀਂ ਸੁਣਿਆ ਫਿਲਮ ਗੋਰਿਆਂ ਨੂੰ ਦਫ਼ਾ ਕਰੋ ਜੋ ਕਿ 2014 ਦੇ ਵਿੱਚ ਆਈ ਸੀ ਇਹ ਫਿਲਮ ਤੇ ਅਮਰਿੰਦਰ ਗਿੱਲ ਨੇ ਇਹ ਗੀਤ ਗਾਇਆ ਸੀ ਤੇ ਫਿਲਮ ਦੇ ਵਿੱਚ ਵੀ ਬੜਾ ਪ੍ਰਭਾਵਸ਼ਾਲੀ ਜਿਹੜਾ ਰੋਲ ਉਹਨਾਂ ਨੇ ਇਸ ਫਿਲਮ ਦੇ ਵਿੱਚ ਨਿਭਾਇਆ ਸੀ ਕਹਿੰਦੇ ਨੇ ਕਿਤਾਬਾਂ ਸਾਨੂੰ ਜ਼ਿੰਦਗੀ ਜਿਉਣ ਦੀ ਜਾਂਚ ਬਖਸ਼ਦੀਆਂ ਨੇ ਕਲਾ ਬਖਸ਼ਦੀਆਂ ਨੇ ਤੇ ਕਿਤਾਬਾਂ ਸਾਨੂੰ ਦੱਸਦੀਆਂ ਨੇ ਕਿ ਅਸੀਂ ਜਿਉਣਾ ਕਿਵੇਂ ਆ ਇਸੇ ਤਰ੍ਹਾਂ ਨਰਿੰਦਰ ਸਿੰਘ ਕਪੂਰ ਇੱਕ ਬਹੁਤ ਹੀ ਉੱਚ ਕੋਟੀ ਦੇ ਲਿਖਾਰੀ ਨੇ ਉਹ ਲਿਖਦੇ ਨੇ ਕਿ ਜੇ ਲੜਨਾ ਚਾਹੁੰਦੇ ਹੋ ਤਾਂ ਉੱਥੇ ਲੜੋ ਜਿੱਥੇ ਤੁਸੀਂ ਲੜਨਾ ਚਾਹੁੰਦੇ ਹੋ ਨਾ ਕਿ ਉੱਥੇ ਜਿੱਥੇ ਵਿਰੋਧੀ ਲੜਨਾ ਚਾਹੁੰਦਾ ਹੈ। ਅਸਲੀਅਤ ਦੇ ਵਿੱਚ ਦੋਸਤੋ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਨਿਕਲ ਜਾਂਦੀ ਹੈ, ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ, ਅਸੀਂ ਕਿੱਥੇ ਲੜਨਾ ਹੈ। ਭਾਵ ਅਸੀਂ ਜੋ ਕਰ ਰਹੇ ਹਾਂ ਕਿ ਉਹ ਅਸੀਂ ਆਪਣੇ ਆਪ ਲਈ ਕਰ ਰਹੇ ਹਾਂ, ਕਿ ਉਹ ਜ਼ਰੂਰੀ ਹੈ, ਅਸੀਂ ਇਸ ਲਈ ਕਰ ਰਹੇ ਹਾਂ ਜਾਂ ਅਸੀਂ ਸਿਰਫ ਇਸ ਲਈ ਕਰ ਰਹੇ ਹਾਂ ਕਿ ਸਾਹਮਣੇ ਵਾਲੇ ਨੇ ਇਹ ਕੰਮ ਉੱਥੇ ਕਰਨਾ ਸੀ ਤੇ ਮੈਂ ਇਹਦੇ ਇਸ ਕੰਮ ਦੇ ਵਿੱਚ ਜ਼ਰੂਰ ਜਿਹੜੀ ਹੈ ਉਹ ਟੰਗ ਫਸਾਉਣੀ ਹੈ ਜਾਂ ਜ਼ਰੂਰ ਮੈਂ ਇਹ ਕੰਮ ਕਰਨਾ ਹੀ ਕਰਨਾ, ਜਦੋਂ ਉਹਨੇ ਕੀਤਾ ਤਾਂ ਮੈਂ ਕਿਉਂ ਨਹੀਂ ਕਰਨਾ। ਤਾਂ ਇਹ ਜਿਹੜੀ ਚੀਜ਼ ਹੈ ਇਹ ਸਾਡੇ ਵਾਧੇ ਨੂੰ ਰੋਕਦੀ ਹੈ, ਕਿਉਂਕਿ ਦੋ ਕਨਸੈਪਟ ਜ਼ਿੰਦਗੀ ਦੇ ਵਿੱਚ ਮੇਨ ਚੱਲਦੇ ਨੇ, ਉਹ ਇਹ ਇੱਕ ਹੁੰਦਾ ਹੈ ਕਲੈਕਟਿਵਿਜ਼ਮ ਦਾ ਸਿਧਾਂਤ ਤੇ ਦੂਜਾ ਇੰਡੀਵਿਜ਼ੁਅਲਿਜ਼ਮ ਦਾ, ਇੱਕ ਸਮੂਹਵਾਦ ਤੇ ਇੱਕ ਇਕੈਰਾਵਾਦ। ਜਦੋਂ ਅਸੀਂ ਸਮੂਹਵਾਦ ਦੀ ਵਿਚਾਰਧਾਰਾ ਤੇ ਚੱਲਦੇ ਹਾਂ ਤਾਂ ਉਦੋਂ ਸਾਡੀ ਜਿਹੜੀ ਹੈ ਉਹ ਡਿਵੈਲਪਮੈਂਟ ਤਾਂ ਹੋ ਜਾਏਗੀ, ਅਸੀਂ ਵਿਕਾਸ ਜਿੰਨਾ ਮਰਜ਼ੀ ਕਰ ਦਈਏ ਗਰੋਥ ਨਹੀਂ ਹੋਣੀ, ਸਾਡੇ ਅੰਦਰੋਂ ਕੁਝ ਨਹੀਂ ਉਪਜਣਾ। ਤੇ ਜਦੋਂ ਅਸੀਂ ਦਾਖਲ ਹੋਵਾਂਗੇ ਇੰਡੀਵਿਜ਼ੁਅਲਿਜ਼ਮ ਦੇ ਵਿੱਚ, ਇਕੈਰਾਵਾਦ ਦੇ ਵਿੱਚ, ਫਿਰ ਅਸੀਂ ਹਰ ਇੱਕ ਚੀਜ਼ ਆਪਣੇ ਆਪ ਤੇ ਲਗਾ ਕੇ ਦੇਖਾਂਗੇ ਕਿ ਮੈਂ ਕਿੱਥੇ ਆ, ਮੈਂ ਕੌਣ ਆ, ਮੈਂ ਜੋ ਇਹ ਕਰ ਰਿਹਾ ਕੀ ਇਹ ਮੈਨੂੰ ਕਰਨਾ ਚਾਹੀਦਾ ਸੀ, ਕੀ ਇਹ ਮੇਰੇ ਲਈ ਜ਼ਰੂਰੀ ਹੈ, ਕੀ ਇਸ ਕੰਮ ਨੂੰ ਕਰਨ ਦਾ ਮੇਰੀ ਸ਼ਖਸੀਅਤ ਨੂੰ ਕੋਈ ਫਾਇਦਾ ਹੋਏਗਾ, ਮੇਰੀ ਪਰਸਨੈਲਿਟੀ ਤੇ ਇਸ ਚੀਜ਼ ਦਾ ਕੋਈ ਅਸਰ ਪਏਗਾ, ਕੀ ਇਹ ਮੇਰੇ ਲਈ ਫਾਇਦੇਮੰਦ ਰਹੇਗੀ। ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਸੋਚੋ, ਇਸ ਵਿਚਾਰ ਤੇ ਗੌਰ ਜ਼ਰੂਰ ਕਰਿਓ, ਕਿਉਂਕਿ ਅਕਸਰ ਅਸੀਂ ਇਹ ਗਲਤੀ ਕਰ ਜਾਂਦੇ ਹਾਂ ਕਿ ਅਸੀਂ ਇਹ ਵੀ ਤੈਅ ਕਰ ਪਾਉਂਦੇ ਕਿ ਅਸੀਂ ਜਾਣਾ ਕਿਸ ਖੇਤਰ ਦੇ ਵਿੱਚ ਹੈ। ਪਰ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਸਮਝਣਾ ਸਮੇਂ ਤੇ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਕਹਿੰਦੇ ਨੇ ਕਿ ਜ਼ਾਲਮ ਮਰ ਜਾਂਦਾ ਹੈ ਤਾਂ ਉਹਦਾ ਰਾਜ ਮੁੱਕ ਜਾਂਦਾ। ਸਾਰੀ ਜ਼ਿੰਦਗੀ ਉਹ ਇਹੀ ਸੋਚਦਾ ਕਿ ਮੇਰੇ ਤੋਂ ਵੱਡਾ ਜਿਹੜਾ ਹੈ ਉਹ ਹੋਰ ਕੋਈ ਇਸ ਦੁਨੀਆਂ ਤੇ ਜੰਮਿਆ ਹੀ ਨਹੀਂ, ਪਰ ਉਹਦਾ ਰਾਜ ਉਹਨਾਂ ਚਿਰ ਤੱਕ ਹੀ ਹੁੰਦਾ ਜਦੋਂ ਤੱਕ ਉਹ ਜਿਉਂਦਾ। ਇਸ ਦੇ ਉਲਟ ਸ਼ਹੀਦ ਜਦੋਂ ਮਰ ਜਾਂਦਾ ਹੈ ਤਾਂ ਉਹਦਾ ਰਾਜ ਆਰੰਭ ਹੋ ਜਾਂਦਾ। ਇਹ ਫਰਕ ਹੁੰਦਾ ਸੋਚ ਦਾ, ਜ਼ਾਲਮ ਦੇ ਮਰਨ ਨਾਲ ਉਹਦਾ ਰਾਜ ਮੁੱਕਦਾ ਤੇ ਸ਼ਹੀਦ ਦੇ ਮਰਨ ਨਾਲ ਉਹਦਾ ਰਾਜ ਸ਼ੁਰੂ ਹੋ ਜਾਂਦਾ। ਅਸੀਂ ਆਪਣੇ ਆਪ ਨੂੰ ਕਿਸ ਥਾਂ ਤੇ ਰੱਖ ਕੇ ਸੋਚਣਾ, ਭਾਵ ਕੀ ਅਸੀਂ ਦੁਨੀਆਂ ਦੇ ਲਈ ਆਪਣੇ ਆਪ ਲਈ ਕੁਝ ਚੰਗਾ ਕਰਨਾ, ਜਾਂ ਹਮੇਸ਼ਾ ਅਸੀਂ ਦੂਜਿਆਂ ਦੇ ਮਾਮਲੇ ਦੇ ਵਿੱਚ ਟੰਗਾਂ ਅੜਾਉਣੀਆਂ, ਅਸੀਂ ਦੂਜਿਆਂ ਲਈ ਜੋ ਹੈ ਉਹ ਨਾ ਪੱਖੀ ਸੋਚ ਰੱਖਣੀ, ਦੂਜਿਆਂ ਲਈ ਬੁਰਾ ਹੀ ਸੋਚਣਾ। ਇਹ ਫੈਸਲਾ ਸਾਡੇ ਆਪਣੇ ਹੱਥ ਦੇ ਵਿੱਚ ਹੈ ਤੇ ਇਸ ਗੱਲ ਦਾ ਧਿਆਨ ਵੀ ਅਸੀਂ ਖੁਦ ਰੱਖਣਾ, ਕਿਉਂਕਿ ਕੁਝ ਵੀ ਹੈ ਸਾਡੇ ਅੰਦਰੋਂ ਹੀ ਉਪਜਦਾ। ਕਹਿੰਦੇ ਨੇ ਕਿ ਜੇ ਅੰਦਰ ਚਾਹ ਹੋਵੇ ਤਾਂ ਲੰਗੜੇ ਵੀ ਨੱਚਣ ਲੱਗ ਪੈਂਦੇ ਨੇ, ਪਰ ਦੂਜੀ ਗੱਲ ਨਾਲ ਇਹ ਵੀ ਹੈ ਕਿ ਆਕੜ ਕੇ ਨੱਚਿਆ ਨਹੀਂ ਜਾ ਸਕਦਾ ਤੇ ਗੁੱਸੇ ਦੇ ਨਾਲ ਕਦੇ ਗਾਇਆ ਨਹੀਂ ਜਾ ਸਕਦਾ। ਇਹ ਬਿਲਕੁਲ ਸਹੀ ਤੱਥ ਨੇ ਦੋਸਤੋ ਜ਼ਿੰਦਗੀ ਦੇ ਵਿੱਚ ਜੋ ਸਾਡੇ ਸਿਆਣਿਆਂ ਨੇ ਕੱਢੇ ਨੇ, ਕਿਉਂਕਿ ਅਸੀਂ ਬੇਸ਼ੱਕ ਜਿੰਨਾ ਮਰਜ਼ੀ ਪੜ੍ਹ ਲਿਖ ਜਾਈਏ ਪਰ ਜ਼ਿੰਦਗੀ ਦਾ ਅਨੁਭਵ ਉਹਨਾਂ ਦੇ ਕੋਲ ਸਾਡੇ ਤੋਂ ਜ਼ਿਆਦਾ ਏ। ਜ਼ਿੰਦਗੀ ਦੀਆਂ ਜਿਹੜੀਆਂ ਰੁੱਤਾਂ ਉਹ ਹੰਢਾ ਚੁੱਕੇ ਨੇ। ਅਕਸਰ ਅਸੀਂ ਸਿਆਣਿਆਂ ਦੇ ਮੂੰਹੋਂ ਸੁਣਦੇ ਹਾਂ ਕਿ ਇਹ ਬਾਹਰ ਧੁੱਪ ਚ ਬੈਠ ਕੇ ਮੈਂ ਸਫ਼ੇਦ ਨਹੀਂ ਕੀਤੇ, ਤਾਂ ਹਾਲਾਂਕਿ ਦੂਜਾ ਪੱਖ ਇਹ ਵੀ ਹੈ ਕਿ ਸੱਚਮੁੱਚ ਧੁੱਪ ਚ ਬਹਿਣ ਨਾਲ ਵੀ ਜਿਹੜੇ ਵਾਲ ਨੇ ਇਹ ਚਿੱਟੇ ਹੁੰਦੇ ਨੇ। ਸਾਇੰਸ ਦੇ ਮੁਤਾਬਿਕ ਜੇ ਅਸੀਂ ਇਸ ਗੱਲ ਨੂੰ ਮੰਨੀਏ ਤਾਂ ਉਹ ਵਾਲਾਂ ਤੇ ਅਸਰ ਕਰਦੀ ਹੈ। ਤਾਂ ਬਿਲਕੁਲ ਸਹੀ ਗੱਲ ਇਹ ਹੈ ਕਿ ਸਾਡੇ ਵੱਡਿਆਂ ਕੋਲ ਤਜਰਬਾ ਹੁੰਦਾ ਹੈ ਜ਼ਿੰਦਗੀ ਦਾ, ਉਹਨਾਂ ਕੋਲ ਅਨੁਭਵ ਨੇ। ਅਸੀਂ ਸਾਡੇ ਸਾਰਿਆਂ ਕੋਲ ਇੰਨਾ ਵਕਤ ਨਹੀਂ ਹੁੰਦਾ ਕਿ ਹਰ ਵਾਰ ਆਪਣੀਆਂ ਗਲਤੀਆਂ ਕਰੀਏ ਤੇ ਫਿਰ ਉਹਨਾਂ ਤੋਂ ਸਬਕ ਸਿੱਖੀਏ। ਕੁਝ ਸਬਕ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਲੈ ਲੈਣੇ ਚਾਹੀਦੇ ਆ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਿਹੜੇ ਆ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰੋਗੇ। ਅਸੀਂ ਸਾਰੇ ਹੀ ਲਗਾਤਾਰ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕੀਏ ਤਾਂ ਜੋ ਇੱਕ ਬਿਹਤਰ ਸਮਾਜ ਦੀ ਸਿਰਜਣਾ ਜਿਹੜੀ ਹੈ ਉਹ ਹੋ ਸਕੇ। ਗੱਲਾਂ ਤੁਹਾਡੇ ਨਾਲ ਹੋਰ ਵੀ ਕਰਨੀਆਂ ਸੀ ਪਰ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਇਸ ਦੇ ਨਾਲ ਹੀ ਰਣਦੀਪ ਅੰਦੇਰ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਵੀਰਵਾਰ ਪ੍ਰੋਗਰਾਮ ਨਹਿਰਾਂ ਦੇ ਵਿੱਚ। ਰੱਬ ਰਾਖਾ।